ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆਤ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਠੀਕ।
ਪੀਰ ਮਰੀਦੀ ਗਾਖੜੀ ਕੋ ਵਿਰਲਾ ਜਾਣਾ।
ਹਾਂਜੀ, ਤੇਰਵੀਂ ਵਾਰ ਦੀ ਸ਼ੁਰੂਆਤ ਵਿੱਚ ਭਾਈ ਸਾਹਿਬ ਜੀ ਮੰਗਲ ਕਰ ਰਹੇ ਨੇ, ਵਸਤੂ ਨਿਰਦੇਸ਼ ਮੰਗਲ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਇੱਕ ਦਾ ਅਰਥ ਹੈ ਜੋ ਸਜਾਤੀ ਵਿਜਾਤੀ ਭੇਦਾਂ ਤੋਂ ਰਹਿਤ ਹੈ, ਇੱਕ ਦਾ ਅਰਥ ਹੈ ਉਹ ਲਾਸਾਨੀ ਹੈ, ਉਹ ਬੇਮਿਸਾਲ ਹੈ। ਇਹ ਸਾਰੇ ਭਾਵ ਇੱਕ ਦੇ ਹੀ ਨੇ। ਓਅੰਕਾਰ ਦਾ ਅਰਥ ਹੈ ਉਹ ਪ੍ਰਕਾਸ਼ਕ ਹੈ ਸਾਰਿਆਂ ਦਾ। ਓਅੰਕਾਰ ਦਾ ਭਾਵ ਹੈ ਮੰਗਲ ਰੂਪ ਹੈ। ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਦਾ ਹੈ, ਬੀਜ ਰੂਪ ਹੈ। ਸੋ ਸੱਤ ਉੱਚੇ ਜਿਹੜਾ ਹੈ, ਤਿੰਨੇ ਕਾਲਾਂ 'ਚ ਉਹਦਾ ਨਾਸ ਨਹੀਂ, ਸੱਤ ਦੇ ਅਰਥ ਨੇ। ਅਤੇ ਤ੍ਰੀ ਕਾਲ ਵਾਧ ਤੋਂ ਸੱਤ ਤੋਂ ਵੇਦ ਨੇ ਵੀ ਕਿਹਾ। ਅਤੇ ਇਸ ਤਰ੍ਹਾਂ ਗੁਰ ਦੇ ਅਰਥ ਨੇ ਚੇਤਨ ਰੂਪ ਹੈ, ਜਿਹੜਾ ਸੱਤ ਹੈ ਚੇਤਨ ਵੀ ਹੈ। ਜੋ ਚੇਤਨ ਹੈ ਅਤੇ ਪ੍ਰਸਾਦ ਆਨੰਦ ਸਰੂਪ ਵੀ ਹੈ। ਅਤੇ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਮਿਲ ਪੈਂਦਾ। ਸੇ ਪੀਰ ਮਰੀਦੀ ਗਾਖੜੀ,
ਪੀਰ ਮਰੀਦੀ ਗਾਖੜੀ
ਕੋ ਵਿਰਲਾ ਜਾਣਾ,
ਕੋ ਵਿਰਲਾ ਜਾਣਾ।
ਪੀਰ ਦੀ ਜਿਹੜੀ ਮਰੀਦੀ ਹੈ ਨਾ, ਗਾਖੜੀ ਸੌਖੀ ਨਹੀਂ, ਬੜੀ ਔਖੀ ਆ। ਸੋ ਪੀਰ ਤੋਂ ਭਾਵ ਗੁਰੂ, ਫਿਰ ਮਰੀਦੀ ਹੋ ਗਈ ਸਿੱਖੀ। ਗੁਰੂ ਦੀ ਜਿਹੜੀ ਸਿੱਖੀ ਹੈ ਗਾਖੜੀ ਹੈ, ਦੁਰਗਮ ਹੈ, ਔਖੀ ਹੈ, ਕਮਾਉਣੀ ਸੌਖੀ ਨਹੀਂ। ਪਿੱਛੇ ਆਪਾਂ ਪੜ੍ਹਿਆ ਸੀ, ਗੁਰਸਿੱਖੀ ਬਾਰੀਕ ਹੈ, ਸਿਲ ਚੱਟਣ ਫਿੱਕੀ, ਤਿੱਖੀ ਖੰਡੇ ਤਾਰ ਹੈ, ਉਹ ਬਲ ਹੋ ਨਿੱਕੀ। ਸੋ ਇਹ ਗਾਖੜੀ ਹੈ, ਜਿਹੜਾ ਗਾਖੜੀ ਸ਼ਬਦ ਹੈ ਨਾ, ਸੰਸਕ੍ਰਿਤ ਦਾ ਸ਼ਬਦ ਹੈ ਇਹ, ਗੋਕਸ਼ਰ। ਗੋਕਸ਼ਰ ਤੋਂ ਗਾਖੜੀ ਬਣਿਆ। ਗੋਕਸ਼ਰ ਦੇ ਅਰਥ ਹੁੰਦੇ ਨੇ, ਆਪਾਂ ਪਿੰਡਾਂ 'ਚੋਂ ਆਏ ਹਾਂ, ਪਖੜਾ ਨਹੀਂ ਹੁੰਦਾ, ਭੌਂਖੜਾ ਵੀ ਕਹਿ ਦਿੰਦੇ ਹਾਂ, ਉਹਦਾ ਕੰਡਾ ਕਿੰਨਾ ਤਿੱਖਾ ਹੈ। ਸੋ ਭੌਂਖੜੇ 'ਤੇ ਤੁਰਨਾ ਕੋਈ ਸੌਖਾ ਤਾਂ ਨਹੀਂ। ਸੋ ਉੱਥੋਂ ਗੋਖਸ਼ ਤੋਂ ਗਾਖੜੀ ਬਣਿਆ ਪੰਜਾਬੀ ਜੋ। ਸਿਉਂ ਇਹ ਐਸਾ ਮਾਰਗ ਹੈ ਭਾਈ, ਜਿਹੜੇ ਗੁਰੂ ਦੀ ਸਿੱਖੀ ਹੈ, ਮਰੀਦੀ ਹੈ, ਗਾਖੜੀ ਹੈ, ਕੋ ਵਿਰਲਾ ਜਾਣਾ,
ਕੋ ਵਿਰਲਾ ਜਾਣਾ,
ਇਹ ਜਾਣਾ ਖੜਾ ਨਹੀਂ, ਵਿਰਲਾ ਹੀ ਕੋਈ ਇਸ ਦੇ ਰਹੱਸ ਨੂੰ ਜਾਣਦਾ। ਹਾਂ,
ਪੀਰਾ ਪੀਰ ਵਖਾਣੀ ਹੈ,
ਹਾਂ,
ਗੁਰ ਗੁਰਾਂ ਵਖਾਣਾ।
ਪੀਰਾਂ ਦਾ ਪੀਰ ਕਹੇ ਜਾਂਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਾਹਰ ਪੀਰ ਜਗਤ ਗੁਰ ਬਾਬਾ। ਪਹਿਲੀ ਵਾਰ 'ਚ ਆਪਾਂ ਪੜ੍ਹ ਕੇ ਆਏ ਹਾਂ, ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਸੇ ਪਾਤਸ਼ਾਹ ਜੀ ਪੀਰਾਂ ਦੇ ਪੀਰ ਨੇ, ਗੁਰਾਂ ਵਖਾਣਾ, ਗੁਰਾਂ ਦੇ ਗੁਰੂ, ਸ਼੍ਰੋਮਣੀ ਗੁਰੂ ਆਖੀ ਦੇ ਨੇ ਮਹਾਰਾਜ ਸੇ ਪਾਤਸ਼ਾਹ। ਹਾਂਜੀ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਤਾਂ ਗੁਰੂ ਕੋਈ ਨਹੀਂ ਨਾ ਹੋਇਆ, ਇਸ ਲਈ ਉਹ ਗੁਰਾਂ ਦੇ ਗੁਰੂ ਬਣ ਕੇ ਆਏ ਨੇ, ਅੱਗੇ ਗੁਰੂ ਬਣਾਏ ਨੇ ਉਹਨਾਂ ਨੇ, ਗੁਰੂਆਂ ਦੇ ਗੁਰੂ ਨੇ। ਹਾਂ,
ਗੁਰ ਚੇਲਾ ਚੇਲਾ ਗੁਰੂ ਕਰ ਚੋਜ ਵਿਡਾਣਾ।
ਗੁਰੂ ਸਾਹਿਬ ਜੀ ਗੁਰੂ ਰੂਪ ਨੇ, ਗੁਰੂ ਨਾਨਕ ਸਾਹਿਬ ਮਹਾਰਾਜ, ਅਤੇ ਆਪ ਹੀ ਫਿਰ ਚੇਲਾ ਰੂਪ ਹੋਏ, ਅੰਗਦ ਰੂਪ ਆਪ ਹੀ ਹੋਏ। ਅਤੇ ਐਸਾ ਇਹ ਚੋਜ ਵਿਡਾਣਾ, ਚਰਜ ਚੋਜ ਕੌਤਕ ਸਤਿਗੁਰ ਨੇ ਵਿਖਾਣਾ ਕੀਤਾ ਗੁਰੂ ਅੰਗਦ ਰੂਪ ਹੋ ਕਰਕੇ। ਹਾਂ,
ਸੋ ਗੁਰ ਸੋਈ ਸਿੱਖ ਹੈ ਜੋਤੀ ਜੋਤ ਸਮਾਣਾ।
ਉਹ ਗੁਰੂ ਨੇ, ਉਹ ਆਪ ਸਿੱਖ ਰੂਪ ਹੋਏ, से ਜੋਤ ਜਿਹੜੀ ਸੀ ਜੋਤੀ ਪਰਮੇਸ਼ਰ ਦੀ ਜਾਂ ਆਪ ਦੀ ਜਿਹੜੀ ਨਿਰੰਕਾਰੀ ਜੋਤ ਸੀ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਉਸ ਜੋਤ ਸਮਾ ਲਿਆ ਆਪਣੇ ਦੂਜੇ ਰੂਪ ਨੂੰ ਜਿਵੇਂ ਰਾਮਕਲੀ ਦੀ ਵਾਰ 'ਚ ਸੱਤੇ ਬ੍ਰਹਮਣ ਆਉਂਦਾ ਜੋਤ ਉਹਾ ਜੁਗਤ ਸਾਏ ਸਾਹੇ ਕਾਇਆ ਫਿਰ ਪਲਟੀ ਹੈ ਜੋਤ ਉਹੀ ਸੀ ਜੁਗਤੀ ਪਾਏ ਉਹੀ ਕੇਵਲ ਕਾਇਆ ਹੀ ਬਦਲੀ ਆ ਸੋ ਇੱਕ ਰੂਪ ਹੋ ਗਏ ਨੇ ਇੱਕੋ ਹੀ ਆਸਾ ਹੈ ਇੱਕੋ ਹੀ ਜੋਤ ਹੈ ਇੱਕੋ ਹੀ ਸਿਧਾਂਤ ਹੈ ਹਾਂ
ਇੱਕ ਗੁਰ ਇੱਕ ਸਿੱਖ ਹੈ ਗੁਰ ਸ਼ਬਦ ਸਿਜਾਣਾ
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 ਨਹੀਂ ਸਿਜਾਣਾ
ਸਿਜਾਣਾ
ਹਾਂਜੀ ਚਲੋ ਜੀ ਇੱਕ ਗੁਰੂ ਇੱਕ ਸਿੱਖ ਹੈ
ਇੱਕ ਗੁਰ ਇੱਕ ਸਿੱਖ ਹੈ
ਗੁਰ ਹੈ ਕਿ ਗੁਰੂ ਸਾਡੇ ਕੋਲ ਗੁਰੂ ਆ ਇੱਥੇ ਸਕਰੀਨ 'ਤੇ ਗੁਰ ਹੋਣਾ
ਇੱਕੋ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕੋ ਹੀ ਸਿੱਖ ਰੂਪ ਅੰਗ ਰੂਪ ਹੋਏ ਨੇ ਜਾਂ ਇਉਂ ਕਹਿ ਲਈਏ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਕੌਣ ਸੀ ਭਾਈ ਲਹਿਣਾ ਜੀ ਸਭ ਤੋਂ ਪਹਿਲੇ ਸਿੱਖ ਹੋਏ ਨੇ ਗੁਰੂ ਮਹਾਰਾਜ ਜੀ ਦੇ ਲਹਿਣਾ ਜੀ ਅਤੇ ਗੁਰ ਸ਼ਬਦ ਸਿਜਾਣਾ
ਗੁਰ ਸ਼ਬਦ ਸਿਜਾਣਾ
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 ਪਛਾਣ ਲਿਆ ਗੁਰੂ ਦੇ ਹੁਕਮ ਨੂੰ ਗੁਰੂ ਦੇ ਸ਼ਬਦ ਨੂੰ ਮੰਨਿਆ ਉਹਨਾਂ ਨੇ ਦੇਖੋ ਜਦੋਂ ਪ੍ਰੀਖਿਆ ਹੋਈ ਹੈ ਨਾ ਸਿੱਖਾਂ ਦੀ ਬਾਹਰ ਨੇ ਕਿਹਾ ਵੀ ਖੇਤੀਬਾੜੀ ਕਰੋ ਭਾਈ ਲਾਤੇ ਖੇਤੀ 'ਚ ਮਾਰ ਕਹਿੰਦੇ ਪੈਲੀ ਵੱਢੋ ਵੱਢ ਲਈ ਮਾਰ ਕਹਿੰਦੇ ਖਲਵਾੜੇ ਲਾਓ ਖਲਵਾੜੇ ਲਾ ਦਿੱਤੇ ਜਦੋਂ ਖਲਵਾੜੇ ਲਾ ਗਏ ਮਾਰ ਕਹਿੰਦੇ ਅੱਗ ਲਾ ਦਿਓ ਸਾਰੇ ਨੂੰ ਹੁਣ ਉਸ ਵੇਲੇ ਕਹਿੰਦੇ ਕਿੰਨਾ ਹਲ ਵਾਹਿਆ ਪਾਣੀ ਕਿੰਨੋਂ ਦਿੱਤਾ ਖਾਦ ਪਾਈ ਹੈ ਗੁਡਾਈ ਕੀਤੀ ਆ ਫਲ 'ਤੇ ਆ ਗਿਆ ਕੰਮ ਅਤੇ ਇੰਨੀ ਮਿਹਨਤ ਕੀਤੀ ਉਹਨੂੰ ਕਹਿੰਦੇ ਸਾੜ ਦਿਓ ਚਲੋ ਛੱਡੀਏ ਇੱਥੇ ਇਹਨਾਂ ਕੋਲ ਕੀ ਲੈਣਾ ਕੁਛ ਤਾਂ ਉਦੋਂ ਨਿਕਲ ਕੇ ਭੱਜ ਗਏ ਛੱਡ ਕੇ ਫਿਰ ਮਾਰਜ ਨੇ ਕਿਹਾ ਲੰਗਰ ਕਿੰਨੇ ਟਾਈਮ ਚੱਲਦਾ ਜੀ ਤਿੰਨ ਟਾਈਮ ਮਾਰ ਕਹਿੰਦੇ ਦੋ ਟਾਈਮ ਕਰ ਦਿਓ ਇੱਕ ਘਟਾਤਾ ਕੁਛ ਜਿਹੜੇ ਉਸ ਵੇਲੇ ਨਿਕਲ ਗਏ ਵੀ ਭੁੱਖੇ ਮਾਰੂ ਹੋਣੇ ਫਿਰ ਜਿਹੜਾ ਅਸੀਂ ਇੱਕੋ ਟਾਈਮ ਕਰਤਾ ਉਸ ਤੋਂ ਬਾਅਦ ਕੁਛ ਉਦੋਂ ਨਿਕਲ ਗਏ ਮਾਰ ਕਹਿੰਦੇ ਬਸ ਬੰਦ ਕਰੋ ਜੀ ਇਹ ਕੰਮ ਲੰਗਰ ਹੀ ਬੰਦ ਹੋ ਗਿਆ ਬਹੁਤ ਸਾਰਾ ਟੋਲਾ ਜਿਹੜਾ ਖਿਸ ਗਿਆ ਜੋਸ ਕਹੂਏ ਕੁਣਕੇ ਕੇ ਭਾਗ ਗਏ ਕਿ ਠੁਣਕੇ ਕੇ ਕੁਣਕੇ ਵਾਲੇ ਸਾਰੇ ਨੱਠ ਗਏ ਬੁੱਢਾ ਜੀ ਬਾਬਾ ਬੁੱਢਾ ਸਾਹਿਬ ਜੀ ਰਹਿ ਗਏ ਭਗੀਰਤ ਸਾਹਿਬ ਜੀ ਰਹਿ ਗਏ ਲਹਿਣਾ ਜੀ ਰਹਿ ਗਏ ਫਿਰ ਮਹਾਰਾਜ ਕਹਿੰਦੇ ਚਲੋ ਤੁਸੀਂ ਵੀ ਜਿਹੜਾ ਮੁਰਗਾ ਮੁਰਦਾ ਖਾਓ ਅੱਜ ਮੁਰਦਾ ਛਕੋ ਉਸ ਵੇਲੇ ਬਾਬਾ ਬੁੱਢਾ ਸਾਹਿਬ ਭਗੀਰਥ ਜੀ ਵੀ ਝਾੜੀਆਂ ਉਹਲੇ ਹੋ ਗਏ ਅਤੇ ਲਹਿਣਾ ਜੀ ਖੜ੍ਹੇ ਰਹੇ ਮਾਰਾ ਕਹਿੰਦਾ ਤੂੰ ਕਿਉਂ ਨਹੀਂ ਜਾਂਦਾ ਬਾਈ ਜਾ ਚੱਲ ਜਾ ਉਹਨਾਂ ਦੇ ਨਾਲ ਜਿੱਧਰੋਂ ਗਏ ਤੂੰ ਵੀ ਚੱਲ ਜਾ ਨਹੀਂ ਮਾਰਾ ਮੈਂ ਅਗਲੇ ਹੁਕਮ ਦੀ ਉਡੀਕ ਕਰ ਰਿਹਾ ਮੁਰਦਾ ਖਾਣ ਦੀ ਆਪਣੇ ਤਾਈ ਕੀਤੀ ਆ ਖਾਣ ਲਈ ਕਿਹਾ ਮੈਂ ਇਸ ਅਗਲਾ ਹੁਕਮ ਉਡੀਕਦਾ ਵੀ ਖਾਣਾ ਕਿਹੜੋਂ ਪਾਸੋਂ ਆ ਅਤੇ ਇਸ ਲਈ ਮਹਾਰਾਜ ਪਾਤਸ਼ਾਹ ਦਾ ਹੁਕਮ ਮੰਨਿਆ ਅਤੇ ਮੁਰਦਾ ਤਾਂ ਕਿਹੜਾ ਹੋਇਆ ਸੀ ਬਰਸਾਤ ਮਹਾਰਾਜ ਦਾ ਬਖਸ਼ਿਸ਼ ਹੈ ਕਿਰਪਾ ਅਤੇ ਇਉਂ ਹੁਕਮ ਦੀ ਜੇ ਮੰਨਣਾ ਕੀਤੀ ਆ ਨਾ ਬਸ ਗੁਰ ਸ਼ਬਦ ਨੂੰ ਪਛਾਣਿਆ ਤਾਂ ਲਹਿਣਾ ਜੀ ਨਹੀਂ ਪਛਾਣਿਆ ਜੇ ਇੱਕ ਵਾਰੀ ਆਖਿਆ ਬਾਬਾ ਬੁੱਢਾ ਸਾਹਿਬ ਜਾਓ ਜਾ ਕੇ ਦੇਖੋ ਜਰਾ ਰਾਤ ਕਿੰਨੀ ਕੁ ਲੰਘ ਗਈ ਆ ਉਦੋਂ ਤਾਰਿਆਂ ਦੇ ਹਿਸਾਬ ਲਾ ਲੈਂਦੇ ਸੀ ਤਾਰਿਆਂ ਨੂੰ ਤੱਕਿਆ ਅੱਧੀ ਕੁ ਰਾਤ ਲੰਘ ਗਈ ਜੀ ਮਾਰ ਕਹਿੰਦਾ ਨਹੀਂ ਫਿਰ ਜਾ ਕੇ ਦੇਖ ਕੇ ਆ ਫਿਰ ਤਾਰਿਆਂ ਵੱਲ ਤੱਕਿਆ ਜੀ ਅੱਧੀ ਰਾਤ ਲੰਘੀ ਆ ਮਾਰ ਕੇ ਫਿਰ ਦੇਖ ਕੇ ਆ ਤੋ ਰਾਤ ਅੱਧੀ ਦਾ ਜ਼ਿਕਰ ਹੋਇਆ ਮਾਰ ਕਹਿੰਦਾ ਲੈਣਾ ਜੀ ਤੂੰ ਦੇਖ ਕੇ ਆ ਲੈਣਾ ਜੀ ਗਏ ਆਖਰ ਮਹਾਰਾਜ ਜੀ ਜਿੰਨੀ ਤੁਸੀਂ ਹੁਕਮ ਜਨ ਗਾਤੀ ਲੰਘ ਗਈ ਜਿੰਨੀ ਅਜੇ ਰਹਿੰਦੀ ਆ ਉਹ ਰਹਿੰਦੀ ਆ ਇਹ ਸੀ ਹੁਕਮ ਦੀ ਗੱਲ ਆਪਣੀ ਬੁੱਧ ਕਿਤੇ ਨਹੀਂ ਵਰਤੀ ਸੋ ਇਸੇ ਤਰ੍ਹਾਂ ਉਹ ਦੇਖ ਲਓ ਬਈ ਪੁੱਤਰਾਂ ਨੇ ਵੀ ਕੋਈ ਆਗਿਆ ਮੰਨੀ ਜੇ ਮਰੀ ਚੂਹੀ ਕਿਹਾ ਵੀ ਜਾ ਕੇ ਚੱਖੇ ਲਿਆਓ ਹੁਣ ਮੁਰਦੇ ਸਾਤੋ ਚੁਕਾਉਣਾ ਕਿ ਚੂੜਾ ਲੱਭ ਲਓ ਇਸ ਲਈ ਲਹਿਣਾ ਜੀ ਵਾਲੇ ਇਸ਼ਾਰਾ ਵੀ ਮਾੜਾ ਹੋਇਆ ਅਤੇ ਜਾ ਕੱਢੀ ਚਿੱਕੜ ਚੂਣ ਸੋ ਹਰ ਹੁਕਮ ਨੂੰ ਜਿਹੜਾ ਸੀ ਸਤ ਕਰਕੇ ਮੰਨਿਆ ਗੁਰ ਕੀ ਆ ਗਿਆ ਸਤ ਸਤ ਕਰ ਮੰਨੇ ਹਾਂਜੀ ਭਗੀਰਥ ਹਾਂ ਫਿਰ ਸਿੱਖ ਬਣਿਆ ਨਾ ਮਹਾਰਾਜ ਦਾ ਸੇਵਕ ਬਣਿਆ ਕੇ ਭਾਈ ਭਗੀਰਥ ਜੀ ਆ ਤੁਹਾਨੂੰ ਦੱਸਿਆ ਸੀ ਅੱਗੇ ਇੱਥੋਂ ਦੇ ਰਹਿਣ ਵਾਲੇ ਸੀ ਇੱਕ ਮਿੰਟ ਆ ਦੱਸ ਦੀਏ ਕਿ ਜਿਹੜੇ ਸੀ ਮਲਸੀਆਂ ਦੇ ਪਹਿਲਾਂ ਉਹਨਾਂ ਦੇ ਕਰਨ ਵਾਲੇ ਸੀ ਹਾਂਜੀ ਹਾਂਜੀ ਮਰਦਾਨਾ ਮਹਾਰਾਜ ਦਾ ਜਿਹੜਾ ਸੀ ਨਾ ਕੀਰਤਨੀਆਂ ਰੂਪ ਹੋ ਕੇ ਆਇਆ ਕੀਰਤਨ ਦੇ ਰੂਪ ਵਿੱਚ, ਠੀਕ ਹੈ ਨਾ। ਹਾਂ ਭਾਈ ਮਰਦਾਨਾ ਜੀ ਉਹ ਜਿਹੜੇ ਨੇ ਠੀਕ ਹੈ, ਜਿਹੜਾ ਉਹਨਾਂ ਨੂੰ ਗਿਆਨ ਹੋਇਆ ਨਾ, ਉਹ ਬ੍ਰਹਮ ਗਿਆਨ ਕਰਾਇਆ ਮਹਾਰਾਜ ਜੀ ਨੇ, ਉਹ ਫਿਰ ਅਖੀਰਲੀਆਂ ਅਵਸਥਾਂ 'ਚ ਕਰਾਇਆ, ਨਾਲ ਰਹੇ ਨੇ ਠੀਕ ਹੈ, ਕੀਰਤਨੀ ਰਹੇ ਨੇ, ਪਰ ਜਿਹੜਾ ਸਿੱਖਾਂ ਦੀ ਪਰੰਪਰਾ ਜਿਹੜੀ ਸੀ, ਸਿੱਖਾਂ ਦੀ ਪੱਧਤੀ ਚੱਲੀ ਅੱਗੇ ਭਾਈ ਲੈਣਾ ਜੀ। ਇਸ ਤਰ੍ਹਾਂ ਇੱਕ ਗੁਰੂ ਇੱਕ ਸਿੱਖ ਹੈ,
ਗੁਰੂ ਇੱਕ ਸਿੱਖ ਹੈ,
ਗੁਰਸ਼ਬਦ ਸਿੰਘ ਜਾਣੇ,
ਗੁਰਸ਼ਬਦ ਸਿੰਘ ਜਾਣੇ,
ਇਉਂ ਗੁਰਸ਼ਬਦ ਨੂੰ ਪਛਾਣਨ ਵਾਲੇ, ਗੁਰੂ ਦੇ ਹੁਕਮ ਨੂੰ ਮੰਨਣ ਵਾਲੇ, ਗੁਰ ਕਹੈ ਸੋ ਕਾਰ ਕਮਾਏ ਜੀਓ, ਇਹ ਨਿਯਮ ਨੂੰ ਭਾਈ ਲਹਿਣਾ ਜੀ ਨੇ ਨਿਭਾਇਆ। ਕਈ ਵਾਰੀ ਜਿਹੜੇ ਸੀ ਮਰਦਾਨਾ ਜੀ ਨੂੰ ਕਹਿਣਾ ਵੀ ਆ ਜਿਹੜਾ ਭੁੱਖ ਲਾ ਦੇਣੀ, ਅਤੇ ਮਰ ਕਹਿੰਦੇ ਰਹਿ ਲਾ ਭੁੱਖਾ ਥੋੜ੍ਹਾ ਜਿਹਾ, ਨਹੀਂ ਮੈਂ ਨਹੀਂ ਰਹਿ ਸਕਦਾ, ਹਾਂਜੀ, ਅਤੇ ਜਾਂ ਹੁਣ ਮੇਰਾ ਜਾਣ ਨੂੰ ਜੀ ਕਰਦਾ, ਨਿਆਣਿਆਂ ਨੂੰ ਮਿਲਣ ਨੂੰ ਜੀ ਕਰਦਾ, ਉਦੋਂ ਕਹਿ ਚੰਗਾ ਜਿਹਾ ਚੱਲ ਜਾ ਬਈ, ਫਿਰ ਮਾਰ ਕੇ ਠੇ ਰਹਿਣਾ ਚਾਹੀਦਾ ਤੈਨੂੰ ਨਾਲ, ਪਰ ਨਹੀਂ ਮੈਂ ਤਾਂ ਜਾਣਾ ਜ਼ਰੂਰ। ਸੋ ਉੱਥੇ ਫਿਰ ਹੁਕਮ ਵਾਲੀ ਗੱਲ ਜਿਹੜੀ ਸੀ ਨਾ, ਅਤੇ ਜਾਣ ਲੱਗੇ ਹੁਣ ਮੈਨੂੰ ਖਾਲੀ ਤੋਰਨ ਲੱਗੇ, ਕੋਈ ਦੇ ਤਾਂ ਦਿਓ, ਨਿਆਣਾ ਕੋਲ ਚੱਲਿਆ, ਮਾਰੇ ਰੋਡਾਂ ਦਾ ਬੁੱਕ ਪਾ ਤਾ ਭਰ ਕੇ, ਉਹ ਗੱਡੀ ਬੰਦ ਜਿਹੜੀ ਲੜ ਬੰਦ ਦਿੱਤਿਆ ਲੈ ਜਾ ਰੋਡ, ਪਰ ਅਕਸਰ ਮਾਰੇ ਨੇ ਉਹ ਹੀਰਿਆਂ ਨੂੰ ਬਦਲਤਾ, ਉਦੋਂ ਵੀ ਕਿਲਾ ਕੀਤਾ। ਸੋ ਇਉਂ ਜਿਹੜੀ ਹੁਕਮ ਮੰਨਣ ਵਾਲੀ ਕਹਾਣੀ ਹੈ ਨਾ, ਉੱਥੇ ਲੈਣਾ ਜੀ ਦੇ ਹਿੱਸੇ। ਚਲੋ ਜੀ,
ਮਿਹਰ ਮੁਹੱਬਤ ਮੇਲ ਕਰ ਭਉ ਭਾਉ ਸੋ ਭਾਣਾ।
ਹਾਂ ਦੇਖੋ, ਤਿੰਨ ਪੱਬਿਆਂ ਨੂੰ ਪਕਾਇਆ ਲੈਣਾ ਜੀ ਨੇ, ਮਿਹਰ ਮੁਹੱਬਤ ਮੇਲ ਕਰ, ਅਤੇ ਮਿਹਰ ਦਾ ਰੂਪ ਨੇ ਗੁਰੂ ਨਾਨਕ ਸਾਹਿਬ ਜੀ, ਮੁਹੱਬਤ ਦਾ ਰੂਪ ਨੇ ਲੈਣਾ ਜੀ, ਮਿਹਰ ਗੁਰੂ ਨਾਨਕ ਸਾਹਿਬ ਜੀ ਨੇ, ਮੁਹੱਬਤ ਹੈ ਲੈਣਾ ਜੀ, ਜੇ ਪ੍ਰੇਮ ਦੀ ਗੱਲ ਸਿੱਖਣੀ ਹੈ ਤਾਂ ਲੈਣਾ ਜੀ। ਤੂੰ ਮੁਹੱਬਤ ਦੀ ਡੈਫੀਨੇਸ਼ਨ, ਮੁਹੱਬਤ ਪ੍ਰੇਮ ਦੀ ਗੱਲ ਲੈਣਾ ਜੀ, ਪ੍ਰੇਮ ਦੇ ਮੁਜੱਸਮਾ ਥੀ ਮੁਹੱਬਤ ਦਾ ਰੂਪ, ਅਤੇ ਮੁਹੱਬਤ ਜੇ ਬਣ ਜਾਏ ਨਾ ਤਾਂ ਮਿਹਰ ਦਾ ਰੂਪ ਹੋ ਜਾਂਦਾ ਹੈ, ਮੁਹੱਬਤ ਵਿੱਚੋਂ ਹੀ ਮਿਹਰ ਨਿਕਲਦੀ ਹੈ, ਜੇ ਮੁਹੱਬਤ ਹੀ ਨਹੀਂ ਮਿਹਰ ਨਹੀਂ ਹੋਏਗੀ, ਪਹਿਲਾਂ ਮੁਹੱਬਤ ਹੋਵੇ ਅਤੇ ਫਿਰ ਮਿਹਰ ਬਣਦੀ ਹੈ। ਇਹ ਮਿਹਰ ਥੇ ਗੁਰੂ ਨਾਨਕ ਸਾਹਿਬ, ਮੁਹੱਬਤ ਸੀ ਲੈਣਾ ਜੀ। ਸੋ ਮੁਹੱਬਤ ਤੋਂ ਵਿੱਚੋਂ ਮਿਹਰ ਨੂੰ ਪਾ ਲਿਆ, ਐਸਾ ਮੇਲ ਹੋ ਗਿਆ ਜੀ। ਅਤੇ ਮੁਹੱਬਤ ਕਿਵੇਂ ਬਣੀ? ਭਾਓ, ਪਹਿਲਾਂ ਆਪਣੇ ਗੁਰੂ ਦਾ ਡਰ, ਪੱਬਾ ਭਾਓ, ਇੱਕ ਇਹ ਪੱਬੇ ਨੂੰ ਕਮਾਇਆ ਲੈਣਾ ਜੀ ਨੇ, ਅਤੇ ਦੂਜਾ ਭਾਓ ਪ੍ਰੇਮ, ਅਤੇ ਤੀਜਾ ਪੱਬਾ ਭਾਣਾ, ਬਸ ਤਿੰਨ ਪੱਬਿਆਂ ਦੀ ਮਹਾਰਨੀ ਅੰਗ ਜੀ ਨੇ ਲੈਣਾ ਜੀ ਨੇ ਨਿਭਾਈ ਹੈ, ਜਿਸ ਕਰਕੇ ਅੰਗ ਦਰੂਪ ਹੋ ਗਏ। ਜਾਂ ਤਿੰਨ ਪੱਬੇ ਉਹ ਵੀ ਲਾ ਲੈ ਜਾਂਦੇ ਨੇ, ਜੇ ਮਾਂ ਪੱਬਾ ਜੇ ਬਚਨ ਮਾਰਨ ਕੀਤਾ ਬਈ ਕਿਉਂ ਨਹੀਂ ਆ ਕੰਮ ਹੋਇਆ ਨਹੀਂ, ਮਹਾਰਾਜ ਭੁੱਲਾ ਜੀ, ਪੱਬਾ ਭੁੱਲਾ ਜੀ, ਭੁੱਲ ਗਏ ਜੀ, ਕੋਈ ਕਿੰਤੂ ਪਰੰਤੂ ਨਹੀਂ ਮੋਰੋ। ਅਤੇ ਜੇ ਕਾਰਜ ਹੋ ਗਿਆ ਅਤੇ ਪਾਇਆ ਜੀ, ਤੁਹਾਨੂੰ ਪਾਇਆ ਤਾਂ ਹੋ ਗਿਆ, ਅਤੇ ਫਿਰ ਪੱਬਾ ਭਲਾ, ਮਹਾਰਾਜ ਆਪ ਜੀ ਦਾ ਹੀ ਅਤੇ ਆਪ ਜੀ ਦਾ ਹੀ ਭਲਾ ਹੈ, ਜੋ ਭਲਾ ਹੋਇਆ ਤੁਹਾਡੇ ਵੱਲੋਂ ਭਲਾ ਹੀ ਭਲਾ ਹੈ। ਕਿਤੇ ਵੀ ਦੂਜਾ ਭਲੇ ਤਾਂ ਜਿਹੜਾ ਅਪੋਜਿਟ ਸੀ ਗੱਲ, ਉਹ ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ ਲਹਿਣਾ ਜੀ ਦੇ ਜਗਰ 'ਚ ਨਹੀਂ ਆਈ, ਪੱਬਾ ਭੁੱਲਾ ਜੀ, ਪੱਬਾ ਭਲਾ ਜੀ, ਪੱਬਾ ਪਾਇਆ ਜੀ, ਇੱਥੇ ਪਾਓ ਪਾਓ ਸੋ ਭਾਣਾ, ਪਾਓ ਡਰਿਆ ਗੁਰੂ ਦਾ, ਜਿੰਨਾ ਚਿਰ ਗੁਰੂ ਦਾ ਡਰਨਾ ਹਿਰਦੇ 'ਚ ਹੋਵੇ ਨਾ ਸਿੱਖ ਦੇ ਸਾਧ ਸੰਗਤ, ਉਹ ਮੁਹੱਬਤ ਤੋਂ ਥਿੜਕ ਸਕਦਾ ਹੈ, ਪ੍ਰੇਮ 'ਚੋਂ ਥਿੜਕ ਸਕਦਾ ਹੈ, ਅਤੇ ਭਾਉ ਤੋਂ ਹੀ ਭਾਵਨੀ ਬਣਦੀ ਹੈ, ਪ੍ਰੇਮ ਬਣਦਾ, ਪ੍ਰੇਮ ਪ੍ਰੇਮ ਵਾਲਾ ਹੀ ਪਾਣੀ 'ਚ ਰਹੇਗਾ, ਕਿਉਂਕਿ ਪ੍ਰੇਮ ਜਿਹੜਾ ਹੈ ਪ੍ਰੇਮ ਨੂੰ ਵੰਡਿਆ ਨਹੀਂ ਜਾ ਸਕਦਾ, ਪ੍ਰੇਮ ਦੀ ਪ੍ਰੇਮ ਨੂੰ ਡਿਵਾਈਡ ਨਹੀਂ ਕੀਤਾ ਜਾਂਦਾ, ਉਹਦੇ ਟੁਕੜੇ ਨਹੀਂ ਹੋ ਸਕਦੇ, ਪ੍ਰੇਮ ਦੇ ਵੰਡ ਨਹੀਂ ਬਣਦੀ, ਪ੍ਰੇਮ ਦੀ ਕਿਸੇ ਵੀ ਹਿੰਸੇ ਨਾਲ ਕੁਝ ਚੀਜ਼ਾਂ ਵੰਡੀਆਂ ਜਾਂਦੀਆਂ ਨੇ, ਇਹ ਵੰਡ ਰਹਿਤ ਹੈ, ਪ੍ਰੇਮ ਕੱਟਣ ਰਹਿਤ ਹੈ। ਸੋ ਇੱਕ ਨੂੰ ਹੀ ਪ੍ਰੇਮ ਕਿਹਾ ਜਾ ਸਕਦਾ। ਜਦੋਂ ਪ੍ਰੇਮ ਹੁੰਦਾ ਤਾਂ ਇੱਕ ਬਣ ਜਾਂਦਾ, ਦੁਆਇਤ ਨਿਕਲ ਜਾਂਦੀ ਹੈ, ਪ੍ਰੇਮ ਉਹਨੂੰ ਕਿਹਾ ਜਾਂਦਾ। ਇਉਂ ਭਾਈ ਇਹ ਤਿੰਨ ਭਾਣੇ, ਤਿੰਨ ਪੱਬੇ ਦੀ ਜਿਹੜੀ ਸੀ ਜੁਗਤੀ, ਤਿੰਨ ਪੱਬਿਆਂ ਦੀ ਪ੍ਰਪਾਟੀ ਲਹਿਣਾ ਜੀ ਨੇ ਕਮਾਈ, ਜਿਸ ਕਰਕੇ ਮੁਹੱਬਤ ਬਣੇ, ਮੁਹੱਬਤ ਤੋਂ ਜਿਹੜੇ ਸੀ ਮੇਲ ਬਣ ਗਈ, ਇਉਂ ਮੇਲ ਹੋ ਗਿਆ। ਚਲੋ ਕਿਉਂਕਿ ਜੇ ਅੱਖਰਾਂ ਮੁਤਾਬਕ ਵੀ ਲਈਏ ਨਾ, ਪੱਪਾ ਫੱਫਾ ਬੱਬਾ ਪੱਬਾ ਮੰਮਾ, ਪਹਿਲਾਂ ਪੱਬਾ ਆਉਂਦਾ ਨਾ, ਅਤੇ ਤਿੰਨ ਪੱਬੇ ਹੋ ਗਏ, ਤਿੰਨ ਪੱਬੇ ਤੋਂ ਬਾਅਦ ਮੰਮਾ, ਮੰਮਾ ਕੀ ਹੈ ਮੁਹੱਬਤ, ਮੁਹੱਬਤ ਤੋਂ ਬਾਅਦ ਕੀ ਹੈ ਮਿਹਰ। ਪੱਬੇ ਤੋਂ ਪੱਬਾ ਹੀ ਜਿਹੜਾ ਨਾ, ਉਹੀ ਮੁਹੱਬਤ 'ਚ ਬਦਲਦਾ ਹੈ, ਪੱਬਾ ਹੀ ਜਿਹੜਾ ਫਿਰ ਮਿਹਰ ਬਣ ਜਾਂਦਾ ਮੰਮੇ ਦੁਆਰਾ। ਸਮਝ ਆਈ? ਚਲੋ
ਗੁਰਸਿੱਖੋ ਗੁਰਸਿੱਖ ਹੈ ਪੀਰ ਪਿਰਹੋ ਕੋਈ।
ਹਾਂਜੀ, ਅਗਲੀ ਪੌੜੀ। ਗੁਰਸਿੱਖੋ ਗੁਰਸਿੱਖ ਹੈ,
ਗੁਰਸਿੱਖੋ ਗੁਰਸਿੱਖ ਹੈ
ਪੀਰ ਪਿਰਹੋ ਕੋਈ,
ਪੀਰ ਪਿਰਹੋ ਕੋਈ।
ਭਾਈ ਗੁਰੂ ਤੋਂ ਸਿੱਖ ਤਾਂ ਅਨੇਕ ਹੋਏ ਨੇ, ਕਿੰਨੇ ਸਿੱਖਾਂ ਦੇ ਆਪਾਂ ਪਿੱਛੇ ਸਿੱਖ ਰਤਨਾਵਲੀ ਪੜ੍ਹ ਕੇ ਗਏ ਨਾ, ਕਿੰਨੇ ਸਿੱਖ ਹੋਏ ਗੁਰਾਂ ਤੋਂ। ਪਰ ਸਿੱਖ ਤੋਂ ਗੁਰ ਹੋਣਾ ਜਾਂ ਇਹ ਲਹਿਣਾ ਜੀ ਦੇ ਵਸ ਹਿੱਸੇ ਆਇਆ ਹੈ, ਸਿੱਖ ਤੋਂ ਗੁਰੂ ਹੋਣਾ ਜਾਂ ਸਿੱਖ ਗੁਰੂ ਅਮਰਦਾਸ ਜੀ ਤੋਂ ਗੁਰੂ ਹੋਣਾ ਜਾਂ ਸਿੱਖ ਗੁਰੂ ਰਾਮਦਾਸ ਜੀ ਸਿੱਖ ਹੋ ਕੇ ਗੁਰੂ ਬਣਨਾ, ਇਹ ਕੋਈ ਹੈ ਪੀਰ ਪੀਰ ਹੋ ਕੋਈ। ਗੁਰੂ ਤੋਂ ਸਿੱਖ ਤਾਂ ਅਨੇਕ ਹੁੰਦੇ ਨੇ, ਪਰ ਪੀਰਾਂ ਤੋਂ ਪੀਰ ਕੋਈ ਵਿਹਲਾ ਬਣਦਾ। ਹਾਂ, ਇਹ ਦਸ ਗੁਰੂ ਸਾਹਿਬ ਜੀ ਦੀ ਸ਼੍ਰੇਣੀ ਵਿੱਚ ਬਣੇ, ਹਾਂ ਉਹਨਾਂ ਦੇ ਸੀ ਆਇਆ। ਸ਼ਬਦ ਸੁਰਤ,
ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ।
ਹਾਂ, ਗੁਰੂ 'ਤੇ ਵਿਸ਼ਰਾਮ ਕਰੋ। ਸ਼ਬਦ ਸੁਰਤ ਚੇਲਾ ਗੁਰੂ,
ਸ਼ਬਦ ਸੁਰਤ ਚੇਲਾ ਗੁਰੂ,
ਹਾਂ ਪਰਮੇਸ਼ਰ ਸੋਈ,
ਪਰਮੇਸ਼ਰ ਸੋਈ।
ਇਉਂ ਭਾਈ ਸ਼ਬਦ ਅਤੇ ਸੁਰਤ ਦਾ ਜਦੋਂ ਸੁਰਤ ਦਾ ਸ਼ਬਦ ਨਾਲ ਮੇਲ ਹੋ ਜਾਂਦਾ ਹੈ ਅਤੇ ਇਉਂ ਇਹੀ ਚੇਲਾ ਪਾਉਣਾ ਹੈ, ਅਤੇ ਗੁਰੂ ਜਿਹੜੇ ਨੇ ਪਰਮੇਸ਼ਰ ਸਰੂਪ ਨੇ ਅਤੇ ਉਹੀ ਰੂਪ ਹੋ ਜਾਂਦਾ ਫਿਰ। ਜਦੋਂ ਸੁਰਤ ਦਾ ਸ਼ਬਦ ਨਾਲ ਮੇਲ ਹੋਇਆ ਨਾ, ਅਤੇ ਉਹੀ ਫਿਰ ਜਿਹੜਾ ਸੀ ਗੁਰੂ ਰੂਪ ਹੋ ਕੇ ਪਰਮੇਸ਼ਰ ਰੂਪ ਹੋ ਜਾਂਦਾ ਹੈ। ਜਾਂ ਦੂਜੇ ਅਰਥ ਵਿੱਚ ਸ਼ਬਦ ਸੁਰਤ ਚੇਲਾ ਗੁਰੂ,
ਸ਼ਬਦ ਸੁਰਤ ਚੇਲਾ ਗੁਰੂ
ਪਰਮੇਸ਼ਰ ਸੋਈ,
ਪਰਮੇਸ਼ਰ ਸੋਈ।
ਇੱਕ ਚੇਲਾ ਇੱਕ ਗੁਰੂ ਹੈ, ਤਾਂ ਚੇਲਾ ਕੀ ਹੈ ਸੁਰਤ, ਅਤੇ ਗੁਰੂ ਕੀ ਹੈ ਸ਼ਬਦ, ਇਹੀ ਫਿਰ ਅੱਗੋਂ ਪਰਮੇਸ਼ਰ ਹੋ ਨਿਭੜਦਾ। ਅੱਗੇ
ਦਰਸ਼ਨ ਦਿਸ਼ਟ ਧਿਆਨ ਧਰ ਗੁਰਮੂਰਤ ਹੋਈ।
ਹਾਂਜੀ, ਦਰਸ਼ਨ ਦਿਸ਼ਟ ਧਿਆਨ ਧਰ ਗੁਰਮੂਰਤ ਹੋਈ। ਹਾਂ, ਜਦੋਂ ਦ੍ਰਿਸ਼ਟੀ ਜਿਹੜੀ ਆ ਨਾ, ਦ੍ਰਿਸ਼ਟੀ ਵਿੱਚ ਧਿਆਨ ਆ ਜਾਵੇ ਦਰਸ਼ਨ ਦਾ, ਦ੍ਰਿਸ਼ਟ ਦੁਆਰਾ ਦਰਸ਼ਨ ਦੇਖੇ ਜਾਣ ਅਤੇ ਉੱਥੇ ਲੱਗ ਜਾ ਧਿਆਨ, ਬਸ ਫਿਰ ਜਦੋਂ ਇਹ ਧਿਆਨ ਇਹਨਾਂ ਲੱਗ ਜਾਏ ਗੁਰਮੂਰਤ ਹੋਈ, ਗੁਰੂ ਦਾ ਸਰੂਪ ਇਹ ਹੋ ਨਿਬੜਦਾ। ਹਾਂਜੀ,
ਸ਼ਬਦ ਸੁਰਤ ਕਰ ਕੀਰਤਨ ਸਤਸੰਗ ਵਿਲੋਈ।
ਹਾਂਜੀ, ਪੜ੍ਹੋ ਸਾਰੇ। ਦਾ
ਸ਼ਬਦ ਸੁਰਤ ਕਰ ਕੀਰਤਨ ਸਤਸੰਗ ਵਿਲੋਈ।
ਇਉਂ ਫਿਰ ਜਦੋਂ ਕੀਰਤਨ ਕਰਦਾ ਹੈ ਤਾਂ ਸੁਰਤ ਜਿਹੜੀ ਹੈ ਸ਼ਬਦ ਦਾ ਰੂਪ ਹੋ ਨਿਬੜਦੀ ਹੈ, ਅਤੇ ਕਰਨਾ ਕਿੱਥੇ ਹੈ, ਸਤਸੰਗਤ ਵਿਲੋਈ। ਇਹ ਸਤਸੰਗਤ ਵਿੱਚ ਆ ਕਰਕੇ ਇਹਨੂੰ ਵਿਲੋਈ ਨਾਮ ਲਿੜਕਣਾ, ਉਹਦਾ ਨਿਰਣਾ ਕਰਨਾ ਉਸ ਸ਼ਬਦ ਦਾ। ਹਾਂ, ਗੁਰਬਾਣੀ ਨੂੰ ਲਿੜਕਣਾ ਕੀਰਤਨ ਦੁਆਰਾ। ਹਾਂਜੀ, ਨਿਰਣਾ ਕਰਨਾ ਭਾਵ।
ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਈ।
ਇਹਨੂੰ ਠੀਕ ਕਰੋ, ਵਾਹਿਗੁਰੂ ਕਹੋ,
ਵਾਹਿਗੁਰੂ।
ਹਾਂ, ਇੱਦਾਂ ਇਹਨੂੰ ਸਿਆਰੀ ਲਾ ਕੇ
ਵਾਹਿਗੁਰੂ
ਕਾ। ਹਾਂ,
ਗੁਰਮੰਤਰ ਹੈ ਜਪ ਹੋਮੇ ਖੋਈ।
ਪੜ੍ਹੋ ਸਾਰੇ।
ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ।
ਹਾਂ, ਜੋ ਮੰਤਰ ਹੈ ਭਾਈ ਉਹ ਵਾਹਿਗੁਰੂ ਸ਼ਬਦ ਹੀ ਹੈ। ਕੋਈ ਵਾਹਿਗੁਰੂ ਕਹਿੰਦੇ ਨੇ ਅਤੇ ਕੋਈ ਬਾਹੂ ਨੂੰ ਕਹਿੰਦੇ ਨੇ, ਸੋ ਉਹ ਫਿਰ ਉਚਾਰਨ ਦੀ ਅਸ਼ੁੱਧੀ ਹੈ। ਸ਼ੁੱਧ ਉਚਾਰਨ ਜਾਂ ਜੋ ਸਾਨੂੰ ਗੁਰਮੰਤਰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਇੱਥੇ ਭਾਈ ਸਾਹਿਬ ਜੀ ਨੇ ਵੀ ਦੱਸਿਆ ਹੈ ਕਿ ਵਾਹਿਗੁਰੂ ਹੀ ਬਾਬੇ ਨੂੰ ਕੰਨੇ ਨਾਲ ਹੀ, ਹਾਏ ਨੂੰ ਸਿਆਰੀ ਨਾਲ ਹੀ ਹੈ। ਸੋ ਇਸ ਲਈ ਇਹਨੂੰ ਜਪ ਕੇ ਹੋਮੇ ਦੀ ਨਿਵਿਰਤੀ ਹੁੰਦੀ ਆ। ਕਈਆਂ ਨੇ ਗੁਰਮੰਤਰ ਸਤਨਾਮ ਕਹਿ ਦਿੱਤਾ ਵੀ ਸਤਨਾਮ ਮੰਤਰ ਹੈ ਜੀ, ਨਹੀਂ ਭਾਈ, ਸਤਿਨਾਮ ਤਾਂ ਵਾਹਿਗੁਰੂ ਗੁਰਮੰਤਰ ਦਾ ਵਿਸ਼ੇਸ਼ਣ ਹੈ। ਵੀ ਵਾਹਿਗੁਰੂ ਮੰਤਰ ਹੈ ਕੀ ਆ? ਉਹ ਸੱਤ ਹੈ, ਉਹ ਨਾਮ ਉਹ ਪ੍ਰਸਿੱਧ ਹੈ। ਸਤਿਨਾਮ ਦੇ ਇਹ ਅਰਥ ਨੇ ਅਤੇ ਵਾਹਿਗੁਰੂ ਦੇ ਗੁਰਮੰਤਰ ਦਾ ਉਹ ਵਿਸ਼ੇਸ਼ਣ ਹੈ, ਨਾ ਕਿ ਉਹ ਗੁਰਮੰਤਰ ਹੈ, ਸਤਿਨਾਮ ਜੋ ਹੈ। ਸੋ ਗੁਰਮੰਤਰ ਕੀ ਹੈ ਫਿਰ? ਸੋ ਕਈਆਂ ਨੇ ਇਹ ਜਿਹੜਾ ਸੀ ਸਤਿਨਾਮ ਹੈ ਜਿਹੜਾ ਕਹਿੰਦੇ ਗੁਰਮੰਤਰ ਹੈ, ਕਹਿੰਦੇ ਨੇ ਵੀ ਆ ਹਰਭਜਨ ਸਿੰਘ ਜੀ ਜੋਗੀ ਹੋਏ ਨੇ, ਉਹਨਾਂ ਨੇ ਆਪਣੇ ਅਨੁਆਈਆਂ ਨੂੰ ਕਹਿੰਦੇ ਸਤਿਨਾਮ ਹੈ ਕਹਿੰਦੇ ਇਹ ਗੁਰਮੰਤਰ ਹੈ, ਇਹ ਜਪੋ, ਉਹ ਦੇ ਦਿੱਤਾ। ਆ ਵੇਖੋ ਕਾ, ਹਾਂ ਉਹੀ ਕਰਦੇ ਆ ਨਾ। ਸੋ ਇਸ ਲਈ ਪਰ ਨਹੀਂ, ਗੁਰਬਾਣੀ ਦੇ ਜੋ ਭਾਈ ਗੁਰਦਾਸ ਸਾਹਿਬ ਜੀ ਗੁਰੂ ਸਾਹਿਬ ਦੇ ਨਾਲ ਰਹੇ ਨੇ, ਸਮਕਾਲੀ ਰਹੇ ਨੇ ਮਹਾਰਾਜ ਦੇ, ਅਤੇ ਸ਼ੁੱਧ ਭਗਤਾ ਹੋਏ ਨੇ, ਯਥਾਰਥ ਭਗਤਾ ਹੋਏ ਨੇ। ਸੋ ਬਾਕੀ 13 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਵਾਹਿਗੁਰੂ 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 ਆਉਂਦਾ 13 ਵਾਰੀ। ਸੋ ਇਸ ਲਈ ਗੁਰਮੰਤਰ ਤਾਂ ਹੈ ਵਾਹਿਗੁਰੂ, ਸਤਿਨਾਮ ਦਾ ਵਿਸ਼ੇਸ਼ਣ ਇਹ ਸਮਝ ਲੈਣਾ ਹੈ। ਸੋ ਇਸ ਗੁਰ ਵਾਹਿਗੁਰੂ ਗੁਰਮੰਤਰ ਨੂੰ ਜਪ ਕਰਕੇ ਹੀ ਜਿਹੜਾ ਹੈ ਹਉਮੈ ਦੀ ਨਿਵਿਰਤੀ ਖੋਈ, ਹੰਕਾਰ ਨਿਵਿਰਤ ਹੋ ਜਾਂਦਾ ਹੈ। ਜਦੋਂ ਕੋਈ ਵਾਹਿਗੁਰੂ ਵਾਹਿਗੁਰੂ ਉਚਾਰਦਾ ਨਾ, ਓਨੀ ਓਨੀ ਹਉਮੈ ਘਟਦੀ ਜਾਈ ਜਾਂਦੀ ਹੈ, ਮਨ ਵਹਿੰਦਾ ਚੱਲਿਆ ਜਾਂਦਾ, ਮਨ ਆਪਣੇ ਮੂਲ ਵੱਲ ਨੂੰ ਚੱਲਦਾ, ਮੂਲ ਵੱਲ ਨੂੰ ਚੱਲਣ ਲੱਗ ਜਾਂਦਾ ਹੈ। ਮੂਲ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਜੋਤੀ ਰੂਪ ਵਾਲੇ ਪਾਸੇ ਨੂੰ ਇਹਦਾ ਵਹਾਅ ਹੋ ਜਾਂਦਾ ਹੈ। ਸੰਸਾਰਾਕਾਰ ਵਿੱਚ ਜਿਹੜਾ ਮਨ ਹੈ ਉਹ ਬ੍ਰਹਮਾਕਾਰ ਹੋਣ ਲੱਗ ਜਾਂਦਾ। ਹਾਂ ਚਲੋ ਜੀ।
ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ,
ਆਪ ਗਵਾਏ ਆਪ ਹੈ। ਜਦੋਂ ਵਾਹਿਗੁਰੂ ਮੰਤਰ ਨੂੰ ਜਪ ਜਪ ਕੇ ਸਿੱਖ ਨੇ ਆਪਾਂ ਭਾਵ ਗਵਾ ਲਿਆ ਨਾ, ਆਪੇ ਦੀ ਨਿਵਿਰਤੀ ਹੋ ਗਈ, ਫਿਰ ਆਪ ਰੂਪ ਹੋ ਗਿਆ। ਆਪ ਕੌਣ ਹੈ? ਪਰਮੇਸ਼ਰ ਹੈ, ਉਹ ਰੂਪ ਹੋ ਗਿਆ, ਆਪਣਾ ਆਪ ਹੋ ਗਿਆ, ਪਰਮਾਪਾ ਮਿਲ ਗਿਆ। ਗੁਣ ਗੁਣੀ ਪਰੋਈ, ਗੁਣੀ ਕੌਣ ਹੈ? ਵਾਹਿਗੁਰੂ, ਗੁਣਾਂ ਦੇ ਭੰਡਾਰ ਨੇ, ਉਹਨਾਂ ਦਾ ਗੁਣ ਰੂਪ, ਉਹ ਜਿਹੜੇ ਉਹਨਾਂ ਤੋਂ ਗੁਣੀ ਤੋਂ ਪੈਦਾ ਹੋਏ ਗੁਣ ਨੇ ਨਾ, ਦੈਵੀ ਗੁਣ, ਉਹ ਪਰੋ ਲਏ ਹਿਰਦੇ ਵਿੱਚ। ਹਾਂ,
ਦਰਸ਼ਨ ਦਿਸ਼ਟ ਸੰਯੋਗ ਹੈ, ਭੈ ਪਾਇਆ ਪਾਏ ਸੰਯੋਗੀ।
ਪੜ੍ਹੋ ਸਾਰੇ ਜੀ। ਜਿਹੜਾ ਦਰਸ਼ਨ ਦਿਸ਼ ਸੰਯੋਗ ਹੈ, ਦਿਸ਼ਟ ਨਾਮ ਦ੍ਰਿਸ਼ਟੀ ਹੈ। ਜਦੋਂ ਦ੍ਰਿਸ਼ਟੀ ਦੁਆਰਾ ਸਿੱਖ ਨੇ ਗੁਰੂ ਦੇ ਦਰਸ਼ਨ ਕੀਤੇ, ਉਹ ਦਰਸ਼ਨ ਦਾ ਭਾਈ ਸੰਯੋਗ ਹੋ ਗਿਆ। ਦ੍ਰਿਸ਼ਟੀ ਦੁਆਰਾ ਜਿਹੜਾ ਸੰਯੋਗ ਹੋਇਆ ਨਾ, ਉਹ ਮੇਲ ਹੋ ਗਿਆ। ਦ੍ਰਿਸ਼ਟੀ ਨੇ ਦਰਸ਼ਨ ਕੀਤੇ, ਮਹਾਰਾਜ ਦੇ ਦਰਸ਼ਨ ਡਿੱਠੇ ਲਹਿਣ ਬਜੋਗਾ ਜੀਉ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰਮ ਮੇਰਾ। ਕਰਮ ਪੂਰਨ ਹੋ ਗਿਆ ਨਾ, ਹੁਣ ਇੱਥੇ ਦਰਸ਼ਨ ਹੋ ਗਏ। ਸੋ ਫਿਰ ਭਾਏ ਸੰਯੋਗੀ ਅਤੇ ਭੈ ਅਤੇ ਭਾਏ ਪ੍ਰੇਮ, ਇਹਦਾ ਮੇਲ ਹੀ ਹੋ ਗਿਆ ਫਿਰ। ਚਲੋ,
ਸ਼ਬਦ ਸੁਰਤ ਵੈਰਾਗ ਹੈ,
ਕੀ ਨਿਕਲਿਆ ਵੀ ਜਦੋਂ ਸੁਰਤ ਸ਼ਬਦ ਨਾਲ ਜੁੜ ਗਈ? ਵੈਰਾਗ, ਹਾਂ ਵੈਰਾਗ ਦਸ਼ਾ ਹੋ ਗਈ, ਪ੍ਰਭੂ ਮਿਲਾਪ ਦੀ ਇੱਛਾ ਬਣ ਗਈ, ਅਤੇ ਸੰਸਾਰ ਜਿਹੜਾ ਸੀ ਦੁੱਖ ਰੂਪ ਪਾਸਣ ਲੱਗ ਪਿਆ, ਅਤੇ ਤਿਆਗਣ ਜਿਹੜਾ ਸੀ ਅਸੱਤ ਦਾ ਤਿਆਗ ਹੋਣ ਲੱਗ ਪਿਆ, ਸੱਤ ਵੱਲ ਨੂੰ ਗ੍ਰਹਿਣ ਹੋ ਗਿਆ। ਇਉਂ ਉਹ ਵੈਰਾਗ, ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਅਤੇ ਸਭ ਕੁਝ ਫਿਰ ਸਿਮਰਨ ਵੱਲ ਨੂੰ ਵੀ ਜਿਹੜੀ ਸੀ ਵਿਰਤੀ ਹੋਣ ਲੱਗ ਪਈ। ਅਤੇ ਜੇ ਧਰਤੀ ਸਭ ਕੰਚਨ ਕਰ ਤੀਜਾ ਹੈ, ਬਿਨ ਨਾਵੈ ਅਵਰਨਾ ਪਾਇਆ ਰਾਮ, ਇਹ ਵੈਰਾਗ ਹੈ। ਸਾਰੀ ਸਿਉਣੀ ਦੀ ਕਹਿੰਦੇ ਧਰਤੀ ਬਣਾ ਦਵੋ, ਨਹੀਂ ਸਾਨੂੰ ਇਹ ਨਹੀਂ ਚਾਹੀਦੇ, ਕੇਵਲ ਸਾਨੂੰ ਜਿਹੜਾ ਹੈ ਪ੍ਰਭੂ ਪ੍ਰਾਪਤੀ, ਪ੍ਰਭੂ ਲੀਨਤਾ, ਉਹ ਵੈਰਾਗ ਹੈ ਸਿੱਖ ਦਾ। ਸੋ ਸ਼ਬਦ ਸੁਰਤ ਵੈਰਾਗ ਹੈ,
ਸ਼ਬਦ ਸੁਰਤ ਵੈਰਾਗ ਹੈ,
ਸੁਖ ਸਹਿਜ ਅਰੋਗੀ,
ਸੁਖ ਸਹਿਜ ਅਰੋਗੀ।
ਹਾਂ, ਉਹ ਸਹਿਜ ਸੁੱਖ ਵੇਖੇ ਫਿਰ ਆ ਗਿਆ ਬਾਈ, ਜਿੱਥੇ ਸਹਿਜ ਸੁੱਖ ਹੈ ਉੱਥੇ ਰੋਗ ਨਹੀਂ ਹੁੰਦਾ। ਜਦੋਂ ਜਿੰਨਾ ਚਿਰ ਸਹਿਜ ਸੁੱਖ ਨਹੀਂ, ਉਨ੍ਹਾਂ ਚਿਰ ਸਰੀਰਕ ਰੋਗ ਵੀ ਆਉਣਗੇ, ਮਾਨਸਿਕਤਾ ਜਿਹੜੀ ਆ ਉਹ ਵੀ ਰੋਗਾਂ ਨਾਲ ਗ੍ਰਸਤ ਹੋ ਜਾਵੇਗੀ। ਪਰ ਜਦੋਂ ਸਹਿਜ ਸੁੱਖ ਹੋ ਗਿਆ ਨਾ, ਉੱਥੇ ਅਰੋਗ ਹੈ, ਉੱਥੇ ਨਹੀਂ ਫਿਰ ਕੋਈ ਰੋਗ, ਅਤੇ ਨਾ ਮਾਂ ਦੇ ਗਰਭ ਦਾ ਰੋਗ, ਜਾਂ ਜੰਮਣ ਮਨ ਦਾ, ਸੰਸਾਰ ਦੇ ਜਿੰਨੇ ਰੋਗ ਨੇ ਉਹਨਾਂ ਤੋਂ ਰਹਿਤ ਹੋ ਜਾਂਦਾ ਹੈ। ਹਾਂ, ਜੋ ਜੋ ਦਿਸ਼ਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੈ ਤਨ ਵਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਲਾਏ। ਪਰਮੇਸ਼ੁਰ ਤੇ ਭੁੱਲਿਆ ਬਸ ਉਦੋਂ ਤਾਂ ਫਿਰ ਰੋਗ ਹੈ। ਚਲੋ
ਮਨ ਵਾਚ ਕਰਮ ਨਾ ਭਰਮ ਹੈ ਜੋਗੀ ਸੁਰ ਜੋਗੀ।
ਹਾਂ ਫਿਰ ਮਨ ਕਰਕੇ ਬਚਨਾਂ ਕਰਕੇ ਅਤੇ ਸਰੀਰ ਕਰਕੇ ਕੋਈ ਭਰਮ ਨਹੀਂ ਰਹਿ ਜਾਂਦਾ ਫਿਰ ਭਾਈ, ਭਰਮ ਦੀ ਨਿਵਿਰਤੀ ਹੋ ਜਾਂਦੀ ਹੈ। ਭਰਮ ਹੀ ਇੱਕ ਵੱਡਾ ਬੰਧਨ ਹੈ ਪ੍ਰਭੂ ਮਿਲਾਪ ਵਿੱਚ। ਵਸਤੂ ਹੋਰ ਹੁੰਦੀ ਹੈ ਦੀਂਦੀ ਹੋਰ ਹੈ, ਇਹ ਭਰਮ ਹੈ। ਅਤੇ ਭਰਮ ਵਿੱਚ ਜਿਹੜੀਆਂ ਨੇ ਸਤਸੰਗ ਜੀ ਠੋਕਰਾਂ ਹੁੰਦੀਆਂ ਨੇ, ਭਰਮ ਹਨੇਰੇ ਦਾ ਦੂਜਾ ਹੀ ਰੂਪ ਹੈ। ਸੋ ਇਸ ਲਈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਭਾਈ ਭਰਮ ਨਹੀਂ ਫਿਰ ਰਹਿ ਜਾਂਦਾ ਕੋਈ, ਜਦੋਂ ਕਿ ਸਹਿਜ ਸੁੱਖ ਵਿੱਚ ਆ ਗਿਆ ਸੀ। ਜੋਗੀ ਸਰ ਜੋਗੀ, ਫਿਰ ਜੋਗੀ ਸਰਾਂ ਵਿੱਚੋਂ ਜੋਗੀ ਬਣ ਜਾਂਦਾ ਹੈ, ਜਾਂ ਇੰਨਾ ਜੁੜ ਜੋਗੀ ਹੋ ਗਿਆ ਨਾ, ਜੁੜ ਗਿਆ ਅਤੇ ਜੋਗੀ ਸਰ ਈਸ਼ਰ ਰੂਪ ਹੋ ਗਿਆ, ਜੋਗੀਆਂ ਦਾ ਇਸਰੀ ਬਣ ਗਿਆ। ਕਿਉਂਕਿ ਸਰੀਰ ਕਰਮ ਕਿੱਥੋਂ ਹੋਣਾ ਹੈ, ਸਰੀਰ ਤੋਂ ਹੋਣਾ, ਇਸ ਕਰਕੇ ਸਰੀਰ ਆ ਜਾਂਦਾ। ਹਾਂ, ਮਨ ਸੰਕਲਪ ਉਠਾਉਂਦਾ ਹੈ, ਉਠਾਏ ਹੋਏ ਸੰਕਲਪ ਨੂੰ ਜਿਹੜਾ ਸਰੀਰ ਕਰਮ ਵਿੱਚ ਬਦਲਦਾ ਹੈ। ਇਸ ਕਰਕੇ ਜਦੋਂ ਕਰਮ ਆਵੇ ਉਹ ਸਰੀਰ ਦਾ ਹੀ ਕਹਿ ਲਓ ਭਾਵ ਹੁੰਦਾ, ਕਿਉਂ ਕਰਮ ਕਿਸਨੇ ਕਰਨਾ, ਸਰੀਰ ਨੇ ਕਰਨਾ। ਇਸ ਕਰਕੇ ਕਰਮ ਤੋਂ ਸਰੀਰ ਅਰਥ ਲੈ ਲਿਆ, ਮਨ ਵਿੱਚ ਕਰਮ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਹੁਣ ਭਰਮ ਨਹੀਂ ਰਹਿ ਗਿਆ ਕੋਈ। ਅੱਗੇ ਤੁਹਾਨੂੰ ਲਿਖਾਇਆ ਸੀ ਵੀ ਭਰਮ ਕਿੰਨੇ ਪ੍ਰਕਾਰ ਦਾ ਬਾਈ, ਨਾ ਜੀ ਨਾ, ਉਹ ਤਾਂ ਸੱਤ ਪ੍ਰਕਾਰ ਦਾ ਤਾਂ ਡਰ ਹੈ, ਇਹ ਪੰਜ ਪ੍ਰਕਾਰ ਦਾ। ਉਹ ਡਰ ਹੈ ਸੱਤ ਪ੍ਰਕਾਰ ਦਾ, ਹੈ ਕੋਈ ਯਾਦ ਪੰਜ ਪ੍ਰਕਾਰ ਦੇ ਭਰਮ ਵਿੱਚੋਂ? ਭੇਦ ਭਰਮ, ਭੇਦ ਭਰਮ ਇੱਕ ਦੱਸਦਾ ਤੁਹਾਨੂੰ, ਚਾਰ ਅੱਗੇ ਗਿਣ ਜੇ ਆਉਣਗੇ ਯਾਦ, ਨਿਕਲ ਗਏ ਜਿਹਨ ਚੋਂ। ਹਾਂ, ਭੇਦ ਭਰਮ, ਕਰਤੱਤ ਭਰਮ, ਸੰਗ ਭਰਮ, ਵਿਕਾਰ ਭਰਮ, ਬ੍ਰਹਮਿੱਤਰ ਜਗ ਸੱਤ ਭਰਮ, ਇਹ ਪੰਜ ਪ੍ਰਕਾਰ ਦਾ ਭਰਮ ਹੈ। ਬ੍ਰਹਮਿੱਤਰ ਜਗ ਸੱਤ, ਬ੍ਰਹਮ ਇਤਰ, ਇਤਰ ਮਨ ਇਲਾਵਾ, ਬ੍ਰਹਮ ਤੋਂ ਇਲਾਵਾ ਜਗ ਨੂੰ ਸੱਤ ਮੰਨਣਾ, ਬ੍ਰਹਮਿੱਤਰ ਜਗ ਸੱਤ। ਭੇਦ ਭਰਮ ਕੀ ਹੈ? ਆਤਮਾ ਜਿਹੜੀ ਹੈ ਤਾਂ ਭੇਦ ਰਹਿਤ ਹੈ, ਉਹ 'ਚ ਕੋਈ ਭੇਦ ਤਾਂ ਨਹੀਂ ਨਾ, ਉਹਨੂੰ ਭੇਦ ਰੂਪ ਮੰਨਣਾ ਭੇਦ ਭਰਮ ਹੈ। ਕਰਤੱਤ ਭਰਮ, ਆਤਮਾ ਜਿਹੜੀ ਹੈ ਉਹ ਨਾ ਕਰਤਾ ਨਾ ਭੋਗਤਾ ਹੈ, ਕਿਉਂ ਕਰਤਾ ਭੋਗਤਾ ਤਾਂ ਸਰੀਰ ਹੈ। ਕਰਤੱਤ ਭਰਮ, ਹਾਂ, ਸੋ ਉਹ ਆਤਮਾ ਨੂੰ ਜਿਹੜਾ ਅਸੀਂ ਇਉਂ ਕਰਤਾ ਭੋਗਤਾ ਮੰਨੀ ਜਾਣਾ, ਇਹ ਭਰਮ ਹੈ। ਆਤਮਾ ਤਾਂ ਨਾ ਕਰਦਾ ਜਿਹੜੀ ਹੈ ਕਰਤਾ ਭੋਗਤਾ ਤੋਂ ਰਹਿਤ ਹੈ। ਕਰਤਾ ਭੋਗਤਾ ਵਾਲੇ ਗੁਣ ਧਰਮ ਆਤਮਾ ਵਿੱਚ ਲੈ ਆਉਣਾ ਇੱਕ ਭਰਮ ਹੈ, ਕਰਤੱਤ ਭਰਮ। ਸੰਗ ਭਰਮ, ਆਤਮਾ ਤਾਂ ਅਸੰਗ ਹੈ ਸਰੀਰ ਤੋਂ, ਉਹਨੂੰ ਸਰੀਰਾਂ ਦਾ ਸੰਗੀ ਮੰਨੀ ਜਾਣਾ ਸੰਗ ਭਰਮ ਹੈ। ਸਰੀਰ ਵੱਖਰੀ ਚੀਜ਼ ਹੈ, ਆਤਮਾ ਵੱਖਰੀ ਹੈ ਨਾ, ਸਰੀਰ ਤਾਂ ਜੰਮਦਾ ਅਤੇ ਮਰਦਾ ਹੈ, ਆਤਮਾ ਨਾ ਜੰਮੀ ਨਾ ਮਰੀ, ਨਾ ਉਹਨੂੰ ਕੋਈ ਸ਼ਸਤਰ ਕੱਟ ਸਕੇ, ਨਾ ਗਿਸਾੜ ਸਕੇ, ਨਾ ਉਡਾ ਸਕੇ ਹਵਾ, ਨਾ ਜਲ ਡੋ ਸਕੇ। ਕ੍ਰਿਸ਼ਨ ਜੀ ਨੇ ਵੀ ਗੀਤਾ ਵਿੱਚ ਕਿਹਾ, ਨੈਨਕ ਸਜੰਤੀ ਸ਼ਸਤਰਾਣੀ, ਨੈਨਕ ਦਹਿਤੀ ਪਾਪਕਾ, ਨਾ ਕਲੇਦ ਯਤੀ ਆਪੀ, ਨਾ ਸੋਸ ਯਤੀ ਮਾਰੂਤਾ। ਸੋ ਇਹ ਜਿਹੜਾ ਹੈ ਆਤਮਾ ਨੂੰ ਹੈ ਅਸੰਗੀ ਆ ਆਤਮਾ, ਅਤੇ ਮੰਨ ਲਿਆ ਉਹਨੂੰ ਸੰਗੀ। ਸੋ ਇਹ ਭਰਮ ਹੈ ਸੰਗ ਭਰਮ। ਅਗਲਾ ਕੀ ਹੈ? ਵਿਕਾਰ ਭਰਮ, ਵਿਕਾਰ ਹੁੰਦਾ ਬਦਲਣਾ। ਆਪਾਂ ਹੁਣ ਬਚਪਨ 'ਚ ਥੇ, ਬਦਲ ਗਏ, ਜਵਾਨੀ ਆ ਗਈ, ਫਿਰ ਇੱਥੇ ਵੀ ਨਹੀਂ ਰਹੇ, ਬਦਲ ਗਏ, ਬੁਢੇਪਾ ਆ ਗਿਆ, ਫਿਰ ਬਦਲੇ, ਮੌਤ ਆ ਗਈ। ਸੋ ਵਿਕਾਰ ਨਾਮ ਬਦਲਦਾ ਹੈ ਜੋ ਚੀਜ਼ ਬਦਲੇ, ਪਰ ਆਤਮਾ ਜਿਹੜੀ ਹੈ ਉਹ ਵਿਕਾਰ ਰਹਿਤ ਹੈ, ਉਹਨੂੰ ਇਹ ਭਰਮ ਮੰਨੀ ਜਾਣਾ ਕਿ ਬਦਲਣ ਵਾਲੀ ਵਸਤੂ ਹੈ, ਵਿਕਾਰ ਭਰਮ ਹੈ। ਜਗ ਇਤਰ ਜਗ ਸੱਤ, ਜਗ ਤੇ ਝੂਠਾ ਹੈ, ਬ੍ਰਹਮ ਇਤਰ ਜਗ ਸੱਤ, ਬ੍ਰਹਮ ਸੱਤ ਹੈ ਉਹਨੂੰ ਅਸੱਤ ਮੰਨੀ ਜਾਣਾ, ਜਗ ਅਸੱਤ ਹੈ ਉਹਨੂੰ ਸੱਤ ਮੰਨੀ ਜਾਣਾ, ਬ੍ਰਹਮ ਨੂੰ ਅਸੱਤ ਅਤੇ ਜਗ ਨੂੰ ਸੱਤ, ਇਹ ਭਰਮ ਹੈ। ਇਹ ਪੰਜ ਪ੍ਰਕਾਰ ਦਾ ਭਰਮ ਹੈ। ਮਨ ਵਚ ਕਰਮ ਨਾ ਭਰਮ ਹੈ। ਜੋਗੀ ਸਰ ਜੋਗੀ, ਭਾਈ ਜਦੋਂ ਪੰਜ ਪ੍ਰਕਾਰ ਦਾ ਭਰਮ ਹੀ ਨਹੀਂ ਰਹਿ ਗਿਆ ਅਤੇ ਮਨ ਬਾਣੀ ਸਰੀਰ ਵਿਖੇ ਨਾ ਮਨ ਵਿੱਚ ਭਰਮ, ਨਾ ਬਚਨਾਂ ਵਿੱਚ ਕੋਈ ਭਰਮ, ਨਾ ਕਰਮ ਵਿੱਚ, ਇਹਨਾਂ ਤਿੰਨਾਂ ਤੋਂ ਉੱਚਾ ਉੱਠ ਖੜਿਆ ਹੈ ਅਤੇ ਉਹ ਫਿਰ ਕੀ ਬਣ ਗਿਆ? ਜੋਗੀ ਸਰ ਜੋਗੀ, ਜੋਗੀਆਂ ਦਾ ਜੋਗੀ, ਜਾਂ ਜਾਂ ਕਹਿ ਲਓ ਜੋਗੀ ਸਰ ਜੋਗੀ, ਇੰਨਾ ਜੁੜ ਗਿਆ ਅਤੇ ਇਹ ਰੂਪ ਬਣ ਗਿਆ। ਹਾਂਜੀ, ਅਗਲੇ
ਪਿਰਮ ਪਿਆਲਾ ਪੀਵਣਾ ਅੰਮ੍ਰਿਤ ਰਸ ਭੋਗੀ।
ਅੰਮ੍ਰਿਤ ਨਹੀਂ ਕਹਿਣਾ ਮੰਮੇ ਨਾਲ, ਅੰਮ੍ਰਿਤ
ਅੰਮ੍ਰਿਤ,
ਇਹਨੂੰ ਅੰਮ੍ਰਿਤ ਵੀ ਨਹੀਂ ਪੜ੍ਹਨਾ, ਫਿਰ ਰਾਰਾ ਪੂਰਾ ਲੱਗਦਾ ਹੈ। ਅੰਮ੍ਰਿਤ ਬੱਬਾ ਲੱਗ ਗਿਆ, ਅੰਮ੍ਰਿਤ ਐਲੇ ਤਾਂ ਟਿੱਪੀ ਰਹਿ ਗਈ, ਸੋ ਐਲੇ ਦੀ ਟਿੱਪੀ ਉਚਾਰਨ, ਮੰਮੇ ਦੇ ਪੈਰ 'ਚ ਰਾਰਾ ਅੱਧਾ ਉਚਾਰਨ ਹੈ। ਕਿਵੇਂ ਉਚਾਰਾਂਗੇ? ਅੰਮ੍ਰਿਤ
ਅੰਮ੍ਰਿਤ,
ਹਾਂ ਕੀ ਨਹੀਂ ਪੜ੍ਹਨਾ? ਅੰਮ੍ਰਿਤ ਨਹੀਂ ਪੜ੍ਹਨਾ, ਅੰਮ੍ਰਿਤ ਨਹੀਂ ਪੜ੍ਹਨਾ। ਇਵੇਂ ਜਾਪ ਸਾਹਿਬ 'ਚ ਪੜ੍ਹੀਆਂ ਨੇ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਉਹ ਪੜ੍ਹੀਆਂ ਨੇ ਦੋਏ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਰਥਾਂ ਦਾ ਕਿੰਨਾ ਫਰਕ ਹੈ। ਪਹਿਲਾਂ ਅੰਮ੍ਰਿਤ, ਸੋ ਇਸੇ ਤਰ੍ਹਾਂ ਇੱਥੇ ਵੀ ਅੰਮ੍ਰਿਤ
ਅੰਮ੍ਰਿਤ
ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਉੱਥੇ ਆਉਂਦਾ ਨਾ ਜਾਪ ਸਾਹਿਬ। ਹਾਂ, ਪਿਰਮ ਪਿਆਲਾ ਪੀਵਣਾ, ਭਾਈ ਪਿਰਮ ਪ੍ਰੇਮ ਦਾ ਪਿਆਲਾ ਨੂੰ ਜਿਹੜਾ ਪੀਂਦਾ ਨਾ ਪ੍ਰੇਮ ਦੇ ਪਿਆਲੇ ਨੂੰ, ਅਤੇ ਅੰਮ੍ਰਿਤ ਰਸ ਭੋਗੀ। ਹਾਂ ਅੰਮ੍ਰਿਤ ਨਹੀਂ, ਮੰਮੇ ਨੂੰ ਲੱਗੂਗੀ ਅੰਮ੍ਰਿਤ, ਦੋਹਾਂ ਨੂੰ ਟੱਚ ਹੋ ਜਾਊਗਾ ਅੱਧੀ ਸਿਆ ਅੰਮ੍ਰਿਤ। ਹਾਂ ਅੰਮ੍ਰਿਤ, ਮਰਾਤ ਨਹੀਂ ਨਾ ਫਿਰ ਕਰਨਾ ਮੰਮੇ ਦੀ ਸਿਆਹ, ਜੇ ਨਹੀਂ ਲਾਉਂਗੇ ਅੰਮ੍ਰਿਤ ਮੰਮੇ ਨੂੰ ਥੋੜ੍ਹੀ ਲੱਗੂਗੀ, ਅਤੇ ਨਾਲ ਸਿਹਾਰੀ ਰਾਰੇ ਨੂੰ ਟੱਚ ਹੋਊਗਾ ਅੰਮ੍ਰਿਤ।
ਹਾਂ
ਸਾਂਝੀ ਅੱਧਾ ਰਾਰਾ, ਸੋ ਪਿਰਮ ਪਿਆਲਾ ਪੀਵਣਾ, ਪੀਰੀ ਦੇ ਪਿਆਰ ਦਾ ਜਿਹੜਾ ਪਿਆਲਾ ਪੀ ਲੈਣਾ ਨਾ, ਉਹ ਪਿਆਲਾ ਕੌੜਾ ਰਸ ਨਹੀਂ, ਸ਼ਰਾਬ ਦਾ ਪਿਆਲਾ ਪੀਂਦੇ ਤਾਂ ਕੌੜੀ ਹਨ, ਅਤੇ ਜਾਂ ਹੋਰ ਕੋਈ ਪਿਆਲਾ ਪੀ ਲੈਂਦੇ ਜੋ ਬਹੁਤੇ ਕਿਤੇ ਪੀ ਲਿਆ ਜਾਵੇ, ਇਹ ਤਾਂ ਅੰਮ੍ਰਿਤ ਬਦ ਅੰਮ੍ਰਿਤ ਕੀ ਹੈ? ਅੰਮ੍ਰਿਤ ਮਿੱਠਾ ਵੀ ਹੈ, ਅੰਮ੍ਰਿਤ ਦੇ ਹੱਥ ਨੇ ਮੌਤ ਤੋਂ ਰਹਿਤ ਕਰਨ ਵਾਲਾ ਹੈ, ਉਹ ਤਾਂ ਕਿਤੇ ਜ਼ਿਆਦਾ ਪੀਤੀ ਜਾਵੇ ਅਤੇ ਫਿਰ ਅਗਲਾ ਕੰਮ ਹੋ ਹੀ ਜਾਂਦਾ ਨਾ, ਆਰਾਮ ਸੱਤ ਹੋ ਜਾਂਦਾ, ਪਰ ਇਹ ਇਹ ਅੰਮ੍ਰਿਤ ਵਿੱਚ ਬਦਲ ਦਿੰਦਾ ਹੈ, ਜੀਵਨ ਨੂੰ ਅਮਰ ਕਰ ਦਿੰਦਾ ਹੈ, ਇਹ ਪਿਆਲਾ ਐਸਾ ਹੈ ਅੰਮ੍ਰਿਤ। ਹਾਂ ਮੌਤ ਤੋਂ ਰਹਿਤ ਕਰ ਦਿੰਦਾ ਹੈ, ਮੌਤ ਦਾ ਡਰ ਵੀ ਕੋਈ ਨਹੀਂ ਰਹਿੰਦਾ, ਇਹਦਾ ਭੋਗੀ ਬਣ ਜਾਂਦਾ ਹੈ, ਫਿਰ ਪਿਆਲਾ ਐਸਾ ਹੈ।
ਗਿਆਨ ਧਿਆਨ ਸਿਮਰਨ
ਜਿਨ ਪੀਆ ਸੇ ਮਸਤ ਪਏ ਹੈ, ਆਉਂਦਾ ਨਾ ਗੁਰਬਾਣੀ, ਜਿਨ ਪੀਆ ਸੇ ਮਸਤ ਪਏ ਹੈ, ਐਸੀ ਮਸਤੀ ਫਿਰ ਅਗਲੀ ਮਸਤੀ ਦੱਸਣਗੇ। ਗਿਆਨ ਧਿਆਨ ਸਿਮਰਨ ਮਿਲਿਆ,
ਸਿਮਰਨ ਮਿਲੇ,
ਹਾਂ ਤੋ ਗੁਰੂ ਦੇ ਸਿਮਰਨ ਵਿੱਚੋਂ ਭਾਈ ਮਿਲ ਪੈਂਦਾ, ਸਿਮਰਨ ਕਰੀਏ ਧਿਆਨ ਨਾਲ, ਫਿਰ ਭਾਈ ਗਿਆਨ ਮਿਲ ਪੈਂਦਾ, ਬਸ ਉਹੀ ਚੱਲ ਰਿਹਾ ਸਾਰਾ। ਅੰਮ੍ਰਿਤ ਕਹਿ ਲਓ, ਸਹਿਜ ਪਦ ਕਹਿ ਲਓ, ਅਤੇ ਪਰਮ ਪਦ ਕਹਿ ਲਓ, ਤੁਰੀਆ ਪਦ ਕਹਿ ਲਓ, ਪਰਿਆਇ ਵਾਚੀ ਹੋ ਰਹੇ ਸਾਰੇ, ਆਤਮਦਰਸ਼ੀ ਕਹਿ ਲਓ, ਹਾਂ ਅਤੇ ਆਤਮਗਿਆਨੀ ਕਹਿ ਲਓ, ਉਹੀ ਅਵਸਥਾ ਆ ਰਹੀ ਹੈ। ਗਿਆਨ ਧਿਆਨ ਸਿਮਰਨ ਮਿਲੇ,
ਗਿਆਨ ਧਿਆਨ ਸਿਮਰਨ ਮਿਲੇ,
ਜਦੋਂ ਧਿਆਨ ਵਿੱਚ ਸਿਮਰਨ ਦੇ ਨਾਲ ਧਿਆਨ ਮਿਲ ਜਾਵੇ, ਫਿਰ ਭਾਈ ਗੁਰੂ ਦੀ ਬਖਸ਼ਿਸ਼ ਦੁਆਰਾ ਪੀ ਅਪਿਓ ਅੰਮ੍ਰਿਤ ਨੂੰ, ਪੀ ਲਵੇ ਨਾਮ ਅੰਮ੍ਰਿਤ ਨੂੰ, ਆਪਿਓ ਨਾਮ ਅੰਮ੍ਰਿਤ ਦਾ, ਫਿਰ ਗਿਆਨ ਬਣ ਜਾਂਦਾ ਹੈ। ਗਿਆਨ ਗਿਆਨ ਦੋ ਤਰ੍ਹਾਂ ਦਾ ਹੈ, ਇੱਕ ਪਰੋਖ ਗਿਆਨ ਹੈ, ਇੱਕ ਕੀ ਹੈ? ਅਪਰੋਖ ਗਿਆਨ। ਇੱਕ ਪਰੋਖ, ਅਪਰੋਖ ਦੂਜਾ। ਪਰੋਖ ਗਿਆਨ ਕਿਹਨੂੰ ਕਹਿੰਦੇ ਆ? ਕਿਸੇ ਵਸਤੂ ਦੀ ਜਾਣਕਾਰੀ ਕਿਸੇ ਗ੍ਰੰਥਾਂ ਦੁਆਰਾ, ਕਿਸੇ ਦੇ ਦੱਸਣ ਦੁਆਰਾ ਜਿਹੜੀ ਹੋਣੀ ਹੈ, ਉਹ ਪਰੋਖ ਗਿਆਨ ਹੈ। ਹੁਣ ਵੇਖੋ, ਆਹ ਸਕਰੀਨ ਪਈ ਹੈ, ਅਜੇ ਤੁਸੀਂ ਪਹਿਲਾਂ ਦੇਖੀ ਨਹੀਂ ਆ, ਜਾਂ ਉੱਪਰੀ ਨਹੀਂ ਦੇਖੀ, ਆਹ ਆ ਕਹਿ ਲਓ, ਅਜੇ ਦੇਖੀ ਨਹੀਂ ਨਾ, ਆਹ ਕੰਪਿਊਟਰ ਹੈ, ਇਹ ਨਹੀਂ ਦੇਖਿਆ ਤੁਸੀਂ ਪਹਿਲਾਂ, ਉਹ ਕਿਸੇ ਕਿਤਾਬ ਵਾਲੇ ਲਿਖ ਦਿੱਤਾ ਵੀ ਇੱਦਾਂ ਦਾ ਕੰਪਿਊਟਰ ਹੁੰਦਾ ਹੈ, ਉਹਦੀ ਇੱਦਾਂ ਦੀ ਸ਼ਕਲੋ ਸੂਰਤ ਹੈ, ਇੱਦਾਂ ਦਾ ਆਕਾਰ ਹੈ, ਐਂ ਉਹ ਕੰਮ ਕਰਦਾ, ਇਹ ਉਹ ਕਿਤਾਬ ਨੇ ਦੱਸਿਆ, ਜਾਂ ਕਿਸੇ ਹੋਰ ਦੱਸਣ ਵਾਲੇ ਤੋਂ ਤੁਸੀਂ ਸੁਣ ਲਿਆ ਵੀ ਇੱਦਾਂ ਦਾ ਕੋਈ ਸ਼ਕਲ ਦਾ ਚੀਜ਼ ਹੈਗੀ ਆ, ਪਰ ਦੇਖੀ ਤਾਂ ਨਹੀਂ ਨਾ ਜੀ। ਜਿਹੜੀ ਸੁਣ ਕੇ ਉਸ ਚੀਜ਼ ਦਾ ਬੋਧ ਆ ਗਿਆ ਵੀ ਇੱਦਾਂ ਚੀਜ਼ ਕੋਈ ਹੈਗੀ ਆ, ਉਹਨੂੰ ਕਹਿੰਦੇ ਨੇ ਪਰੋਖ ਗਿਆਨ। ਜੋ ਕਿਸੇ ਕੋਲੋਂ ਸੁਣ ਕੇ ਕਿਸੇ ਥਾਂ ਤੋਂ ਪੜ੍ਹ ਕੇ ਉਸ ਵਸਤੂ ਦਾ ਬੋਧ ਹੋ ਜਾਣਾ, ਗਿਆਨ ਹੋ ਜਾਣ ਦਾ ਨਾਂ ਹੈ ਪਰੋਖ ਗਿਆਨ। ਅਤੇ ਦੂਜਾ ਹੈ ਅਪਰੋਖ, ਜਿਹਾ ਜਿਹਾ ਕਿਤਾਬ 'ਚੋਂ ਪੜ੍ਹਿਆ ਸੀ, ਜਿਹਾ ਜਿਹਾ ਸੁਣਿਆ ਸੀ, ਅੱਖੀਂ ਵੇਖ ਲੈਣਾ, ਉਹ ਅਪਰੋਖ ਹੁੰਦਾ ਹੈ। ਹੁਣ ਰੱਬ ਬਾਰੇ ਤੁਸੀਂ ਸੁਣਿਆ ਤਾਂ ਹੈ ਨਾ ਵੀ ਰੱਬ ਹੈਗਾ, ਉਹਦਾ ਲੱਛਣ ਵੀ ਦੱਸੇ ਨੇ, ਉਹ ਸੱਤ ਹੈ, ਉਹ ਚੇਤਨ ਆਨੰਦ ਸਰੂਪ ਹੈ, ਜੋਤ ਹੈ, ਇੱਕ ਚੀਜ਼ ਗ੍ਰੰਥਾਂ ਨੇ ਦੱਸੀ ਹੈ ਤੁਹਾਨੂੰ, ਜਾਂ ਕਥਾ ਵੀ ਸੁਣ ਲਈ ਹੈ। ਇਹ ਜਿਹਦਾ ਸੁਣ ਕੇ ਜਿਹੜਾ ਗਿਆਨ ਹੋਇਆ ਰੱਬ ਦਾ ਵੀ ਹੈਗਾ ਰੱਬ ਭਾਈ, ਉਹ ਅਜੇ ਪਰੋਖ ਗਿਆਨ ਹੈ, ਹਾਲੇ ਮਿਲਿਆ ਤਾਂ ਨਹੀਂ ਨਾ। ਫਿਰ ਜਿਹੜਾ ਮਿਲ ਪੈਣਾ, ਜਿਹੋ ਜਿਹਾ ਦੱਸਿਆ ਸੀ, ਜੋ ਜਿਹਾ ਸੁਣਿਆ ਸੀ, ਉਹ ਵੇਖ ਲੈਣਾ ਅਤੇ ਉਹੀ ਰੂਪ ਹੋ ਜਾਣਾ, ਇਹ ਅਪਰੋਖ ਗਿਆਨ ਹੈ। ਹੁਣ ਇੱਥੇ ਗਿਆਨ ਕਿਹੜਾ ਹੈ? ਪਹਿਲਾਂ ਹੋਇਆ ਪਰੋਖ ਗਿਆਨ, ਸਿਮਰਨ ਹੋਇਆ ਉਸ ਗਿਆਨ ਦਾ, ਪਤਾ ਲੱਗਿਆ ਵੀ ਹੈ, ਫਿਰ ਪੀ ਅਪਿਓ ਅੰਮ੍ਰਿਤ ਪੀ ਲਿਆ, ਉਸ ਅੰਮ੍ਰਿਤ ਵਿੱਚੋਂ ਜਿਹੜਾ ਸੀ ਅੰਮ੍ਰਿਤ ਰੂਪ ਹੋ ਗਿਆ, ਫਿਰ ਜਿਹੜਾ ਸੀ ਅਪਰੋਖ ਗਿਆਨ ਹੋ ਗਿਆ, ਫਿਰ ਤਾਂ ਕੀ ਬਣ ਗਿਆ? ਅਸੋਗੀ ਰਹਿ ਗਿਆ। ਕੋਈ ਫਿਰ ਸੋਗ ਉਦੋਂ ਬ੍ਰਹਮ ਗਿਆਨ ਨੂੰ ਕੋਈ ਸ਼ੋਕ ਹੁੰਦਾ? ਅਤੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ, ਸੋ ਨਹਿਨ ਦਿਆ ਨਹਿਫਤ ਜਾ ਕੇ ਲੋਭ ਬਹੁ ਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਪਮਾਨਾ, ਸੋ ਉਹ ਅਸੋਗ, ਕੋਈ ਸੋਗ ਨਹੀਂ ਉੱਥੇ, ਚੋ ਚਿੰਤਾ ਕੋਈ ਨਹੀਂ, ਗਮੀ ਕੋਈ ਨਹੀਂ, ਨਾ ਗਮੀ ਨਾ ਖੁਸ਼ੀ। ਚਲੋ ਜੀ, ਇਹ ਅਵਸਥਾ ਹੈ।
ਗੁਰਮੁਖ ਸੁੱਖ ਫਲ ਪਿਰਮ ਰਸ ਕਿਉਂ ਆਖ ਵਿਖਾਣੇ,
ਪੜ੍ਹੋ ਸਾਰੇ।
ਗੁਰਮੁਖ ਸੁੱਖ ਫਲ ਪਿਰਮ ਰਸ ਕਿਉਂ ਆਖ ਵਿਖਾਣੇ।
ਹੁਣ ਪਿਰਮ ਰਸ ਦਾ ਕਹਿੰਦੇ ਕੋਈ ਕਥਨ ਹੋ ਸਕਦਾ ਹੈ? ਪਿਰਮ ਰਸ ਦੀ ਕੋਈ ਵਿਆਖਿਆ ਸ਼ਬਦਾਂ ਵਿੱਚ ਕੀਤੀ ਜਾ ਸਕਦੀ ਹੈ? ਹੁਣ ਪਿਰਮ ਰਸ ਦੀ ਪਰਿਭਾਸ਼ਾ ਭਾਈ ਸਾਹਿਬ ਜੀ ਦੱਸ ਰਹੇ ਨੇ, ਨਹੀਂ ਬਾਈ, ਇਹ ਸ਼ਬਦਾਂ ਦੇ ਦਾਇਰੇ ਵਿੱਚ ਨਹੀਂ, ਇਹ ਬੋਲਾਂ ਦੇ ਦਾਇਰੇ ਵਿੱਚ ਨਹੀਂ। ਗੁਰਮੁਖ ਸੁੱਖ ਫਲ ਪਿਰਮ ਰਸ,
ਗੁਰਮੁਖ ਸੁੱਖ ਫਲ ਪਿਰਮ ਰਸ,
ਜਿਹੜੇ ਪਿਰਮ ਰਸ ਆਇਆ ਨਾ, ਜਿਸ ਤੋਂ ਸੁੱਖ ਫਲ ਦੀ ਪ੍ਰਾਪਤੀ ਅਤੇ ਬਣਾ ਦਿੱਤਾ ਉਹਨੂੰ ਗੁਰਮੁਖ, ਕਿਉਂ ਆਖ ਵਿਖਾਣਾ ਹੈ, ਕਿਵੇਂ ਆਖਿਆ ਜਾਵੇਗਾ, ਕਿਵੇਂ ਕਥਨ ਹੋਵੇਗਾ? ਇਹ ਤਾਂ ਗੂੰਗੇ ਦੀ ਮਠਿਆਈ ਖਾਣ ਮਨਿੰਦਾ, ਗੂੰਗੇ ਨੂੰ ਖਵਾ ਦਿਉ ਗੁੜ, ਮਠਿਆਈ ਖਵਾ ਦਿਉ, ਜਿਹੜਾ ਹੈ ਮਿਲਕ ਕੇਕ ਖਵਾ ਦਿਓ, ਪੁੱਛੋ ਕਿਹੋ ਜਿਹਾ ਸਵਾਦ ਸੀ, ਹਾਂ ਕੋਈ ਨਹੀਂ ਦੱਸੇਗਾ ਹੰਗਾਰਾ, ਕੋਈ ਨਹੀਂ, ਉਹ ਤਾਂ ਉਹਨੂੰ ਵੀ ਪਤਾ ਕਿ ਆਨੰਦ ਹੈ। ਸੇਵੇਂ ਜਿਹੜਾ ਪਿਰਮ ਰਸ ਜਿਹਨੂੰ ਆ ਗਿਆ ਨਾ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾ ਹੀ ਲਪਟਾਇਓ, ਬਸ ਉਹ ਰਸ ਜਿਹਨੂੰ ਆ ਗਿਆ ਹੈ, ਇਹ ਪਿਰਮ ਰਸ ਹੈ, ਉਹਦਾ ਕਥਨ ਤਾਂ ਨਹੀਂ ਬਾਈ ਹੋ ਸਕਦਾ, ਜਿਹਨੂੰ ਆਇਆ ਉਹਨੂੰ ਪਤਾ ਹੈ, ਉਹਨਾਂ ਨੂੰ ਭਾਵ ਵਿੱਚ ਉਹਨੂੰ ਇਸ ਗੱਲ ਦਾ ਬੋਧ ਹੈ, ਹਾਂ ਅਨੁਭਵੀ ਵਸਤੂ ਹੈ। ਹਾਂ ਸ਼ਰਾਬ ਨੂੰ ਤਾਂ ਕਹਿ ਦੂੰਗਾ ਨਾ ਵੀ ਅਲੱਗ, ਤੂੰ ਵੀ ਦੇਖ ਲਾ ਵੀ ਪੀ ਕੇ, ਅਤੇ ਉਹਨੂੰ ਪੀ ਕੇ ਕੋਈ ਦੇਖ ਲੂਗਾ, ਕੋਈ ਹੋਰ ਰਸ ਨੇ, ਦੁਨਿਆਵੀ ਰਸ ਨੇ, ਉਹਦਾ ਕਹਿ ਦੇਗਾ ਪੀ ਕੇ ਦੇਖ ਲਾ ਬਈ, ਸੋ ਉਹਦਾ ਇੱਦਾਂ ਹੋ ਸਕਦਾ ਹੈ, ਉਹਦਾ ਜਿਹੜਾ ਹੈ ਕੋਈ ਕੰਪੇਰਿਜ਼ਮ ਹੈਗੀ ਹੈ, ਕੋਈ ਦੱਸੀ ਜਾ ਸਕਦੀ ਇਹਦੇ ਵਰਗਾ ਹੈ, ਕੌੜਾ ਹੋਵੇ ਤਾਂ ਕੌੜਾ ਦੱਸ ਦੂਗਾ ਅਗਲਾ, ਕੌੜੇ ਨਾਲ ਕੰਪੇਅਰ ਕਰ ਦਾਂਗੇ, ਮਿੱਠੀ ਹੋਵੇ ਤਾਂ ਮਿੱਠੀ ਨਾਲ ਕਹਿ ਦੂਗਾ। ਅਤੇ ਇਹ ਜਿਹੜਾ ਰਸ ਹੈ ਇਸ ਇਹਨਾਂ ਰਸਾਂ ਤੋਂ ਕਥਨ, ਉਹ ਤਾਂ ਕਥਨ ਹੋ ਸਕਦੇ ਨੇ, ਇਹ ਅਕਥ ਹੈ, ਵਿਖਾਣਿਆ ਨਹੀਂ ਜਾ ਸਕਦਾ। ਹਾਂਜੀ, ਸੁਣ ਸੁਣ
ਸੁਣ ਸੁਣ ਆਖਣ ਆਖਣਾ,
ਦੂਜੇ ਦਾ ਸੁਣਦਾ ਸੁਣ ਕੇ ਕੋਈ ਆਖ ਦੂਗਾ, ਪੀਤੀ ਸੀ ਵੀ ਕਿਉਂ ਜਾ, ਕਹਿੰਦੇ ਜੀ ਥੋੜ੍ਹੀ ਜਿਹੀ ਕੌੜੀ ਜੀ ਸੀ,
ਉਹ ਸਾਉ ਨਾ ਜਾਣੇ।
ਪਰ ਇਹ ਜਿਹੜਾ ਹੈ ਇਹਦਾ ਸਵਾਦ ਨਹੀਂ ਦੱਸਿਆ, ਸਾਉ ਨਾਮ ਸਵਾਦ ਦਾ ਹੈ, ਬਾਕੀ ਰਸਾਂ ਦਾ ਤਾਂ ਕੌੜਾ ਮਿੱਠਾ ਖੱਟਾ ਕੋਈ ਦੱਸ ਦੂਗਾ ਨਾ, ਅਤੇ ਛੇ ਤਰ੍ਹਾਂ ਦੇ ਰਸ ਆਉਣਗੇ ਅੱਗੇ, ਉਹ ਉਹੋ ਜਿਹੇ ਤਾਂ ਉਹ ਦੱਸੇ ਜਾਣਗੇ, ਪਰ ਇਹ ਰਸ ਦਾ ਸਵਾਦ ਦੱਸਿਆ ਨਹੀਂ ਜਾ ਸਕਿਆ, ਸਵਾਦ ਕਿੱਦਾਂ ਦਾ ਹੈ, ਸਾਉ ਮੈਨੇ ਸਵਾਦ ਨਾ ਜਾਣਿਆ, ਜਾਂ ਜਿਹਨੇ ਲੈ ਲਿਆ ਉਹ ਤਾਂ ਜਾਣਦਾ ਹੈ, ਦੂਜੇ ਨੂੰ ਨਹੀਂ ਦੱਸਿਆ ਜਾਂਦਾ ਵੀ ਇੱਦਾਂ ਦਾ ਸਵਾਦ ਇਹਦਾ ਹੈ। ਹਾਂਜੀ,
ਬ੍ਰਹਮਾ ਵਿਸ਼ਨ ਵਿਸ਼ਨੂੰ ਮਹੇਸ਼,
ਵਿਸ਼ਨੂੰ ਤਾਂ ਨਹੀਂ, ਵਿਸ਼ਨ ਹੀ ਹੋਣਾ, ਇੱਕੋ ਹੀ ਅੰਕੜ ਹੈ, ਵਿਸ਼ਨ
ਵਿਸ਼ ਬ੍ਰਹਮਾ ਵਿਸ਼ਨ ਮਹੇਸ਼ ਮਿਲ ਕਥ ਵੇਦ ਪੁਰਾਣੇ,
ਪੁਰਾਣ ਹੈ
ਪੁਰਾਣੇ
ਨੈ
ਪੁਰਾਣੇ,
ਇੱਕ ਹੀ ਲੱਗੀ ਆ ਜੀ, ਅਣੈ ਕਹਿਣਾ ਨੇ ਨਹੀਂ ਕਹਿਣਾ,
ਪੁਰਾਣੇ
ਪੁਰਾਣ
ਪੁਰਾਣੇ
ਨਹੀਂ ਹੁੰਦਾ ਨੇ ਨਹੀਂ ਕਹਿਣਾ ਹੈ ਕੌਣ ਹੈ ਆ ਹੁਣ ਹੋਇਆ ਦੇਖੋ ਹੁਣ ਹੋ ਗਿਆ ਅਣੈ
ਪੁਰਾਣੇ
ਫਿਰ ਨਹੀਂ ਹੋ ਗਿਆ ਅਣੈ ਕੌਣ ਹੈ ਪਹਿਲਾਂ ਪੂਰਾ ਕਹੋ ਪੂਰਾ
ਪੂਰਾ
ਹੁਣ ਕਹਿੰਦੇ ਹੁਣ ਹੈ ਆ ਹੋ ਗਿਆ ਦੇਖੋ ਪੂਰਾ ਅਣੈ ਹਾਂ ਠੀਕ ਹੋ ਗਿਆ ਠੀਕ ਸੋ ਇਉਂ ਅਤੇ ਇਹ ਵੀ ਜਿਹੜਾ ਨਾ ਇਹ ਰਸ ਵੀ ਦਲਾਵਾਂ ਵਾਲਾ ਚਲੋ ਇਹ ਵੀ ਕਰਾ ਸੀ ਹੈ ਲੱਸੀ ਪੀ ਕੇ ਮੁੜ ਜਾਂਦੇ ਨੇ ਮਾਸਟਰ ਮਾਸਟਰ ਨਹੀਂ ਆ ਪਕਵਾਉਂਦੇ ਨਹੀਂ ਸੋ ਐਂ ਹੋ ਜਾਂਦਾ ਸੋ ਚਲੋ ਹੁਣ ਹੁਣ ਪੱਕ ਗਿਆ ਬ੍ਰਹਮਾ ਵਿਸ਼ਨ ਮਹੇਸ਼ ਮਿਲ
ਬ੍ਰਹਮਾ ਵਿਸ਼ਨ ਮਹੇਸ਼ ਮਿਲ
ਕਥ ਵੇਦ ਪੁਰਾਣ
ਕਥ ਵੇਦ ਪੁਰਾਣ
ਹੁਣ ਇਹ ਰਸ ਕਹਿੰਦੇ ਸ਼ਾਇਦ ਬ੍ਰਹਮਾ ਨੂੰ ਪਤਾ ਹੋਊਗਾ ਜੀ ਉਹਨੂੰ ਪੁੱਛ ਲਈਏ ਇਹ ਰਸ ਦਾ ਸ਼ਾਇਦ ਸਵਾਦ ਵਿਸ਼ਨੂੰ ਨੂੰ ਪਤਾ ਹੋਊਗਾ ਪੁੱਛਿਆ ਪੁੱਛ ਲਈਏ ਉਹਨੂੰ ਦੱਸ ਦੂਗਾ ਉਹ ਸ਼ਿਵਜੀ ਦੱਸ ਦੂਗਾ ਭਾਈ ਸਾਹਿਬ ਕਹਿੰਦੇ ਨਾ ਨਾ ਭਾਈ ਇਹ ਰਸ ਦਾ ਨਾ ਤਾਂ ਬ੍ਰਹਮਾ ਨੂੰ ਸਵਾਦ ਆਇਆ ਕਿਉਂ ਉਹ ਰਜੋਗੁਣੀ ਸਵਾਦ ਆ ਉਹਨੂੰ ਸੇ ਵਿਸ਼ਨੂੰ ਅਤੇ ਉਹ ਸਤੋਗੁਣੀ ਸਵਾਦ ਆ ਉਹਦੇ ਕੋਲ ਅਤੇ ਸ਼ਿਵਜੀ ਤਮੋਗੁਣੀ ਸਵਾਦ ਹੈ ਤਿੰਨੇ ਮਾਇਆ ਦੇ ਸਵਾਦ ਇਹਨਾਂ ਕੋਲ ਨੇ ਜਿਹੜਾ ਅਸੀਂ ਪਿਆਲੇ ਦਾ ਰਸ ਇਹਨਾਂ ਨੇ ਵੀ ਨਹੀਂ ਦੱਸ ਸਕਿਆ ਪੀਤਾ ਹੀ ਕੋਈ ਨਹੀਂ ਦੱਸਿਆ ਕੀ ਕੋਈ ਅਤੇ ਐਵੇਂ ਵੇਦ ਜੀ ਵੇਦ ਨੂੰ ਪਤਾ ਹੋਊਗਾ ਉੱਥੇ ਇਹਦਾ ਕਥਨ ਹੋਇਆ ਹੋਣਾ ਕਿਤੇ ਨਾ ਨਾ ਭਾਈ ਵੇਦ ਵਿੱਚ ਵੀ ਇਹਦਾ ਕੋਈ ਕਥਨ ਨਹੀਂ ਇਹ ਰਸ ਦਾ ਪੁਰਾਣ ਜੀ 18 ਪੁਰਾਣ ਨੇ ਉੱਥੇ ਕੋਈ ਰਸ ਬਾਰੇ ਕੋਈ ਵਿਆਖਿਆ ਕੀਤੀ ਹੋਵੇਗੀ ਨਹੀਂ ਪੁਰਾਣਾ ਨੇ ਵੀ ਨਹੀਂ ਦੱਸ ਸਕੇ ਇਹ ਇਹ ਕਿਹੋ ਜਿਹਾ ਸਵਾਦ ਹੈ ਚਲੋ
ਚਾਰ ਕਿਤੇ ਆਖੀਆਂ ਦੀਨ ਮੁਸਲਮਾਨ
ਜੀ ਫਿਰ ਚਲੋ ਜੇ ਹਿੰਦੂਆਂ ਦੇ ਗ੍ਰੰਥਾਂ 'ਚ ਨਹੀਂ ਪਤਾ ਹੋਇਆ ਹੋਣਾ ਰਸ ਦਾ ਦੇਵਤਿਆਂ ਨੂੰ ਨਹੀਂ ਪਤਾ ਹੋਣਾ ਫਿਰ ਮੁਸਲਮਾਨ ਧਰਮ ਦੇ ਗ੍ਰੰਥਾਂ ਨੂੰ ਤਾਂ ਪਤਾ ਹੋਵੇਗਾ ਰਸ ਦਾ ਉੱਥੇ ਉਹਨਾਂ ਨੇ ਵਿਆਖਿਆ ਕੀਤੀ ਹੋਵੇਗੀ ਭਾਈ ਸਾਹਿਬ ਕਹਿੰਦੇ ਨਹੀਂ ਚਾਰ ਕਤੇਬ ਨੇ ਚਾਰ ਕਤੇਬ ਕਿਹੜੇ ਨੇ ਚਲੋ ਜੰਬੂਰ ਜੰਜੀਰ ਤੌਰੇਤ ਕੁਰਾਨ ਅੰਜੀਲ ਜੰਬੂਰ ਇਹ ਚਾਰ ਕਿਤੇਬ ਨੇ ਸੋ ਇਹ ਚਾਰ ਕਿਤੇਬਾਂ ਵਿੱਚ ਵੀ ਇਹ ਕਥਨ ਕੋਈ ਹੈ ਨਹੀਂ ਉਹ ਵੀ ਕਹਿੰਦੇ ਨਾ ਜੀ ਇਹ ਕਥਨ ਨਹੀਂ ਹੋ ਸਕਦਾ ਕਿਹਨਾਂ ਦੇ ਗ੍ਰੰਥ ਨੇ ਇਹ ਦੀਨ ਨਾਮ ਧਰਮ ਦਾ ਕਿਹਨਾਂ ਦਾ ਧਰਮ ਮੁਸਲਮਾਨ ਧਰਮ ਦੀਨ ਮੁਸਲਮਾਨ ਹੈ ਮੁਸਲਮਾਨਾਂ ਦੇ ਇਹ ਚਾਰ ਜਿਹੜੇ ਨੇ ਵੇਦ ਕਿਤੇਬ ਉੱਥੇ ਵੀ ਹੱਥ ਖੜ੍ਹੇ ਵਾਲੀ ਗੱਲ ਹੈ ਕਿ ਨਹੀਂ ਜੀ ਇਹ ਕਥਨ ਨਹੀਂ ਹੋ ਸਕਦਾ ਕਿਵੇਂ ਦੱਸਾਂਗੇ ਹਾਂ ਇਹ ਵਿਆਖਿਆ ਰਹਿਤ ਵਸਤੂ ਹੈ ਨਹੀਂ ਤਿੰਨ ਹੋਰ ਵੀ ਨੇ ਨਾਲ ਕੁਰਾਨ ਵੀ ਜਿਹੜੇ ਅੰਜੀਲ ਵੀ ਪੜ੍ਹਦੇ ਨੇ ਜੰਬੂਰ ਪੜ੍ਹਦੇ ਨੇ ਹਾਂ ਚਲੋ
ਸੇਖ ਨਾਗ ਸਿਮਰਨ ਕਰੈ ਸਾ ਗੀਤ ਸੁਹਾਣੇ
ਇੱਕ ਮਿੰਟ ਪੜ੍ਹੋ ਹੁਣ ਸੇਖ ਨਾਗ
ਸਿਮਰਨ ਕਰੈ ਸਾ ਗੀਤ ਸੁਹਾਣੇ
ਕਹਿੰਦੇ ਸੇਖ ਨਾਗ ਨੂੰ ਪਤਾ ਹੋਵੇਗਾ ਉਹ ਇੰਨਾ ਜਪਦਾ ਇੰਨੇ ਨਾਂ ਲੈਂਦਾ 2000 99 ਨਾਂ ਲੈਂਦਾ ਔਰ ਸੰਦਾਮੰਦੀ ਵਿੱਚ ਲੈਂਦਾ ਆ ਜਿਹੜਾ ਪਿੰਗਲ ਆਇਆ ਨਾ ਕਾਵ ਇਹ ਮੰਨਿਆ ਵੀ ਸ਼ੇਸ਼ਨਾਗ ਤੋਂ ਹੀ ਨਿਕਲਿਆ ਛੰਦ ਜਿਹੜਾ ਸ਼ਾਸਤਰ ਹੈ ਛੰਦ ਜਾਣਦੇ ਹੋ ਨਾ ਦੋਹਰਾ ਕਵਿਤ ਸਵਈਏ ਅਤੇ ਅੜਿੱਲ ਵਗੈਰਾ ਫੁਨੇ ਉਹ ਸਾਰਾ ਛੰਦ ਹੈ ਕਿੰਨਾ ਤਰ੍ਹਾਂ ਦੇ ਹੁੰਦੇ ਆ ਛੰਦ ਵੀ ਤੁਹਾਨੂੰ ਦੱਸਿਆ ਕਿ ਛੰਦ ਕਿਹਨੂੰ ਕਹਿੰਦੇ ਪਹਿਲਾਂ ਤੁਹਾਨੂੰ ਦੱਸੋ ਛੰਦ ਕੀ ਹੁੰਦਾ ਮਿਸਤਰੀਆਂ ਦੇ ਛੰਦ ਲੁਹਾਰ ਥੋੜ੍ਹਾ ਵਗੈਰਾ ਉਹ ਸੱਸੇ ਛੋਟੇ ਨਾਲ ਹੁੰਦੇ ਨੇ ਛੰਦ ਹੁੰਦੇ ਨੇ ਉਹ ਛੋਟੇ ਸੱਸੇ ਨਾਲ ਹੁੰਦੇ ਨੇ ਛੰਦ ਇਹ ਆ ਛੰਦ ਅਤੇ ਛੰਦ ਹੁੰਦਾ ਹੈ ਬਈ ਅੱਖਰਾਂ ਦੀ ਅਜਿਹੀ ਬਣਤਰ ਕੀਤੀ ਜਾਵੇ ਅੱਖਰਾਂ ਨੂੰ ਅਜਿਹਾ ਜੜਾਓ ਦਿੱਤਾ ਜਾਵੇ ਜਿਸ ਤੋਂ ਇੱਕ ਕੁਛ ਜਿਹੜੀ ਹੈ ਧੁੰਨ ਬਣ ਜਾਵੇ ਇੱਕ ਲੈਅ ਬਣ ਜਾਵੇ ਅੱਖਰਾਂ ਦਾ ਅਜਿਹਾ ਜੋੜ ਜਿਹੜਾ ਲੈਅ ਵੱਧ ਹੋ ਜਾਵੇ ਉਹ ਛੰਦ ਹੁੰਦਾ ਹੈ ਸੰਗੀਤਕ ਲੈਅ ਬਣ ਜਾਵੇ ਉਹ ਛੰਦ ਕਹਾਉਂਦਾ ਇਹ ਫਿਰ ਕਿੰਨੇ ਤਰ੍ਹਾਂ ਦਾ ਸੀ ਛੰਦ ਬਾਈ ਸੰਥਿਆ ਬੜੀ ਚਿਰ ਹੋ ਗਿਆ ਪੁਰਾਣੀਆਂ ਕਾਪੀਆਂ 'ਚ ਵੇਖਾਂਗੇ ਕਿਤੇ ਉਹ ਘਰੇ ਪਈਆਂ ਨੇ ਅਤੇ ਤਿੰਨ ਤਰ੍ਹਾਂ ਦੇ ਛੰਦ ਨੇ ਇੱਕ ਛੰਦ ਹੈ ਜੀ ਮਾਤ੍ਰਿਕ ਛੰਦ ਇੱਕ ਛੰਦ ਹੈ ਵਰਣਕ ਛੰਦ ਇੱਕ ਛੰਦ ਹੁੰਦਾ ਹੈ ਗਣ ਛੰਦ ਤਿੰਨ ਤਰ੍ਹਾਂ ਦੇ ਛੰਦ ਹੁੰਦੇ ਨੇ ਮਾਤ੍ਰਿਕ ਛੰਦ ਵਰਣਕ ਛੰਦ ਅਤੇ ਗਣ ਛੰਦ। ਮਾਤਰ ਸੰਗ ਛੰਦ ਉਹ ਕਹਾਉਂਦੇ ਨੇ ਜਿਨ੍ਹਾਂ ਵਿੱਚ ਕੇਵਲ ਮਾਤਰਾ ਦਾ ਹਿਸਾਬ ਕਿਤਾਬ ਗਿਣਿਆ ਜਾਵੇ, ਮਾਤਰਾ ਹੀ ਗਿਣੀਆਂ ਜਾਣ। ਉਹ ਕੀ ਹੁੰਦਾ ਹੈ? ਮਾਤਰਕ ਛੰਦ ਕਿਹੜੇ ਨੇ? ਐਗਜ਼ਾਮਪਲ ਤੌਰ 'ਤੇ ਦੋਹਰਾ ਮਾਤਰਕ ਛੰਦ ਹੈ। ਕਿੰਨੀਆਂ ਹੁੰਦੀਆਂ ਨੇ? 24। 13-11 ਤੇ ਵਿਸ਼ਰਾਮ ਹੁੰਦਾ ਹੈ। ਉਹਦੀ ਪਛਾਣ ਕੀ ਹੈ ਛੰਦ ਦੀ? ਮਗਰ ਲਖ ਲਘੂ ਹੁੰਦਾ ਹੈ, ਇਹ ਹੈ ਛੰਦ। ਇਹਨੂੰ ਕਹਿੰਦੇ ਨੇ ਮਾਤਰਕ ਛੰਦ। ਅੜੇ ਲਰੋਜ਼ ਤਾਂ ਪੜ੍ਹਦੇ ਹਾਂ ਰਹਿ ਰਸ ਵਿੱਚ, ਅਤੇ ਇਹ ਨਹੀਂ ਪਤਾ ਵੀ ਮਾਤਰਕ ਛੰਦ ਹੈ, ਵਰਣਕ ਛੰਦ ਹੈ, ਗਣ ਛੰਦ ਹੈ। ਇਹ ਵੀ ਮਾਤਰਕ ਛੰਦ ਹੈ। ਅੜਿੱਲ 21 ਮਾਤਰਾ ਹੁੰਦੀਆਂ ਨੇ ਇੱਕ ਲਾਈਨ ਵਿੱਚ, 11-10 'ਤੇ ਵਿਸ਼ਰਾਮ ਹੁੰਦਾ ਹੈ। ਅਤੇ ਨਿਸ਼ਾਨੀ ਕੀ ਹੈ? ਮਗਲੀ ਲਾਈਨ ਵਿੱਚ ਹੋ ਜੋ ਇਹ ਆਵੇਗਾ, ਹੋ ਜੋ ਜਾਂ ਕੀ ਇੱਕ ਵਾਰ 24 ਕੁੱਖ ਆਉਂਦਾ ਨਾ, ਸੋ ਹੋ ਜੋ ਉਹਦਾ ਨਿਸ਼ਾਨੀ ਦੀ ਨਿਸ਼ਾਨੀ ਹੈ। ਜਾਂ ਪਿੱਛੇ ਆਵੇਗਾ ਹਰ ਹਾਂ ਆਵੇਗਾ, ਗੁਰੂ ਗ੍ਰੰਥ ਸਾਹਿਬ ਫੁਨੇ ਪੜ੍ਹਦੇ ਨਾ ਆਪਾਂ, ਹਰ ਹਾਂ ਨਾਨਕ ਕਸਮਲ ਜਾਹੇ ਨਾ ਹੈ ਰਾਮਦਾਸ ਸਰ, ਹਰ ਹਾਂ ਉਹ ਨਿਸ਼ਾਨੀ ਹੈ। ਇਸ ਲਈ ਇਹ ਵਰਣਕ ਮਾਤਰਕ ਛੰਦ ਨੇ। ਦੂਜਾ ਹੁੰਦਾ ਵਰਣਕ ਛੰਦ, ਜਿਨ੍ਹਾਂ ਛੰਦਾਂ ਵਿੱਚ ਕੇਵਲ ਅੱਖਰਾਂ ਦਾ ਹੀ ਗਿਣਤੀ ਮਿਣਤੀ ਹੋਵੇ, ਮਾਤਰਾ ਨਹੀਂ ਗਿਣਨੀਆਂ, ਅੱਖਰ ਗਿਣ ਲੈਣੇ ਨੇ। ਕਵਿਤ, ਕਵਿਤ ਜਿਹੜਾ ਹੈ ਵਰਣਕ ਛੰਦ ਹੈ, ਇੱਕ ਲਾਈਨ ਵਿੱਚ 31 ਅੱਖਰ ਹੁੰਦੇ ਨੇ, 16-15 'ਤੇ ਵਿਸ਼ਰਾਮ ਹੁੰਦਾ, 24 ਰੋਜ਼ ਪੜ੍ਹੀ ਜਾਂਦਾ ਹੈਗਾ, ਪਤਾ ਨਹੀਂ। ਮਾਤਰਕ ਛੰਦ ਹੈ, 16 ਮਾਤਰਾ ਹੁੰਦੀਆਂ ਨੇ, 8-8 'ਤੇ ਵਿਸ਼ਰਾਮ, ਇਉਂ ਇਹ ਛੰਦ। ਅਤੇ ਤੀਜੇ ਨੇ ਜੀ ਗਣ ਛੰਦ। ਗਣ ਛੰਦ ਉੱਥੇ ਜੋ 3 ਅੱਖਰਾਂ ਦਾ ਮੇਲ ਨੂੰ ਗਣ ਕਹਿੰਦੇ ਨੇ, ਉਹ ਹੈਗੇ ਵੀ ਅੱਗੇ 8 ਪ੍ਰਕਾਰ ਦੇ, ਮਗਨ ਭਗਨ ਜਗਨ ਸਗਨ ਨਗਨ ਜੰਗਲ ਰਗਨ ਤਗਨ, ਇਹ ਉਹਨਾਂ ਦੇ ਨਾਂ ਨੇ। ਇਹ ਕਿੱਥੇ ਆਉਂਦੇ ਨੇ? ਜਾਪ ਸਾਹਿਬ ਦੇ ਜਿੰਨੇ ਛੰਦ ਨੇ ਉਹ ਸਾਰੇ ਹੀ ਗਣ ਛੰਦ ਨੇ। ਸੋ ਇੱਥੇ ਸ਼ੇਖ ਨਾਗ ਸਿਮਰਨ ਕਰੈ,
ਸ਼ੇਖ ਨਾਗ ਸਿਮਰਨ ਕਰੈ,
ਸ਼ੇਖ ਨਾਗ ਸਿਮਰਨ ਕਰਦਾ, ਛੰਦ ਬੜੇ ਉਚਾਰਦਾ, ਸੰਗੀਤ ਸੁਹਾਣਾ, ਸੋਹਣਾ ਸੰਗੀਤ, ਛੰਦਾਂ ਵਿੱਚ ਛੰਦਾਬੰਦੀ ਵਿੱਚ ਪਰਮੇਸ਼ਰ ਨੂੰ ਯਾਦ ਕਰਦਾ। ਪਰ ਜਿਹੜਾ ਪਿੰਮ ਪਿਆਲੇ ਦਾ ਰਸ ਹੈ ਤੇ ਸ਼ੇਖ ਨਾਗ ਵੀ ਨਹੀਂ ਦੱਸ ਸਕਿਆ। ਚਲੋ ਅੱਗੇ,
ਅਨਹਦ ਨਾਦ ਸੰਖ ਸੁਣ ਹੋਏ ਹੈਰਾਨ
ਜੀ। ਫਿਰ ਯੋਗੀਆਂ ਨੂੰ ਤਾਂ ਪਤਾ ਹੋਊਗਾ, ਉਹ ਅਨਹਦ ਸ਼ਬਦ ਵਗੈਰਾ ਸੁਣਦੇ ਨੇ, ਉਹਨਾਂ ਨੂੰ ਰਸ ਆਇਆ ਹੋਊਗਾ ਇਹ। ਅਤੇ ਭਾਈ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਤਾਂ ਰਸ ਹੈ ਕੇਵਲ ਅਨਹਦ ਸ਼ਬਦ ਦਾ ਹੀ, ਅਨਹਦ ਸ਼ਬਦ ਦਾ ਰਸਤਾ ਲੈਂਦੇ ਨੇ ਉਹ ਤੁਹਾਨੂੰ ਤਾਂ ਸੁਣਦੇ ਨੇ ਉਹ, ਪਰ ਜਿਹੜਾ ਪਿੰਮ ਰਸ ਹੈ ਨਾ ਉਹ ਯੋਗੀਆਂ ਨੂੰ ਵੀ ਨਹੀਂ ਆਇਆ, ਉਹ ਅਨਹਦ ਸ਼ਬਦ ਤੱਕ ਜਿਹੜਾ ਸੀ ਉਹਦਾ ਹੀ ਰਸ ਲਈ ਜਾਂਦੇ ਨੇ। 10ਵੇਂ ਦੁਆਰ 'ਚੋਂ ਤਾਂ ਅੰਮ੍ਰਿਤ ਨਾਮ 'ਚੋਂ ਆਇਆ ਥਾ, ਅੰਮ੍ਰਿਤ ਦੀਆਂ ਬੂੰਦਾਂ ਉੱਥੇ ਯੋਗੀ ਨੂੰ ਚੜੀਆਂ ਝੜਦੀਆਂ ਨੇ 10ਵੇਂ ਦੁਆਰ 'ਚੋਂ, ਉਹਦਾ ਆਨੰਦ ਤਾਂ ਮਾਣਦਾ ਹੈ। ਪਰ ਜਿਹੜਾ ਪਿੰਮ ਰਸ ਹੈ ਨਾ ਉਹ ਇਸ ਰਸ ਤੋਂ ਇੱਕ ਪੱਡਰਾ ਰਸ ਹੈ, ਉਹ ਇੱਕ ਵੱਖਰਾ ਰਸ ਹੈ। ਯੋਗੀ ਉੱਥੇ ਤੱਕ ਠਹਿਰ ਗਏ ਨੇ, 10ਵੇਂ ਦੁਆਰ ਤੱਕ ਠਹਿਰ ਗਿਆ ਯੋਗੀ। ਹਾਂਜੀ ਚਲੋ ਅੱਗੇ,
ਅਕਥ ਕਥਾ ਕਰ ਨੇਤ ਨੇਤ ਪੀ ਲਾਏ ਭਾਣੇ।
ਹਾਂ, ਅਨਹਦ ਅਨਾਦ ਅਸੰਖ ਸੁਣ,
ਅਸੰਖ ਸੁਣ,
ਅਸੰਖ ਅਣਗਿਣਤ ਹੀ ਜਿਹੜੇ ਨੇ ਨਾ ਅਨਹਦ ਸ਼ਬਦ ਸੁਣਦਾ ਯੋਗੀ। ਪਰ ਜਿਹੜਾ ਸੀ ਹੋਏ ਹੈਰਾਨ ਹੈ, ਉਹ ਚਰਜ ਹੋ ਰਿਹਾ ਵੀ ਉਹ ਰਸ ਜਿਹੜਾ ਹੈ ਫਿਲਮ ਰਸ ਉਹ ਕਿੱਥੇ ਹੈ ਜੀ। ਹਾਂਜੀ, ਅਨਹਦ ਸ਼ਬਦ ਨੂੰ ਸੁਣ ਕੇ ਕਹਿੰਦੇ ਵੀ ਜੀ ਪਹਿਲੇ ਹੋਰ ਹੈਗਾ, ਉਹ ਹੈਰਾਨ ਹੈ, ਕਹਿੰਦੇ ਮੈਂ ਤਾਂ ਸ਼ਾਇਦ ਮੁਕਾ ਲਿਆ ਸੀ ਕੰਮ। ਹਾਂਜੀ, ਇਉਂ ਹੈਰਾਨ ਹੈ। ਫਿਰ ਜੀ ਕਥਾ ਹੋ ਜਾਂਦੀ ਹੋਵੇਗੀ ਜੀ, ਕਥਾ ਤਾਂ ਕੋਈ ਕਰੇ ਲੈਂਦਾ ਹੋਊਗਾ ਜੇ ਰਸ ਨਹੀਂ ਦੱਸਿਆ ਜਾ ਸਕਦਾ। ਵਿਆਖਿਆ ਭਾਈ ਸਾਹਿਬ ਜੀ ਕਹਿ ਰਹੇ ਨੇ ਅੱਗੇ, ਅਕਥ ਕਥਾ,
ਅਕਥ ਕਥਾ,
ਹਾਂ ਪੜ੍ਹੋ ਜੀ, ਅਕਥ ਕਥਾ,
ਅਕਥ ਕਥਾ ਕਰ ਨੇਤ ਨੇਤ
ਪੀ ਲਾਏ,
ਪੀ ਲਾਏ ਪਾਣੇ,
ਅਕਥ ਕਥਾ ਕਰ ਨੇਤ ਨੇਤ। ਸੋ ਭਾਈ ਪਿੰਮ ਰਸ ਦੀ ਕਥਾ ਵੀ ਅਕਥ ਹੈ, ਸ਼ਬਦਾਂ ਦਾ ਸੰਗ੍ਰਹਿ ਨਹੀਂ ਹੈਗੀ, ਉਹ ਸ਼ਬਦਾਂ ਦੇ ਵਿੱਚ ਦੱਸੀ ਨਹੀਂ ਜਾ ਸਕਦੀ ਉਹ। ਫਿਰ ਕੀ ਕਹਾਂਗੇ ਉਹਨੂੰ ਜੀ? ਭਾਈ ਸਾਹਿਬ ਕਹਿੰਦੇ ਨੇਤ ਕਹਿ ਦਿਓ ਬਸ, ਕਿਸੇ ਨਾਲ ਜੋ ਕੰਪੇਅਰ ਨਾ ਹੋਵੇ ਉਹਨੂੰ ਕਹਿੰਦੇ ਨੇਤ, ਕੰਪੇਅਰਲੈਸ ਕਹੋਗੇ? ਹਾਂ, ਨਹੀਂ ਕੰਪੇਅਰ ਹੋ ਸਕਦੀ ਕਿਸੇ ਨਾਲ। ਹਾਂ, ਨੇਤ ਹੈ ਬਾਈ ਨੇਤ। ਪੀ ਲਾਏ ਭਾਣੇ, ਸਿਪਰ ਕਿਹਨੂੰ ਪਿਆ ਦਿੰਦਾ ਹੈ? ਭਾਣੇ ਜਿਹੜਾ ਉਹਨੂੰ ਭਾ ਗਿਆ ਉਹਨੂੰ ਪਿਆ ਦਿੰਦਾ ਵੀ ਤੂੰ ਪੀ ਲਾ ਵੀ ਆ। ਸੋ ਨਾ ਇਹ ਕਿਸੇ ਦੁਕਾਨਾਂ ਤੋਂ ਮਿਲਦਾ ਵੀ ਪ੍ਰੇਮ ਦਾ ਪਿਆਲਾ, ਅਤੇ ਨਾ ਕਿਤੇ ਹੋਰ ਥਾਂ ਇਹਦੀ ਜਿਹੜੀ ਹੈ। ਪੀ ਲਾਏ ਭਾਣੇ, ਉਹ ਜਿਹੜਾ ਉਹਨੂੰ ਭਾ ਗਿਆ, ਬਸ ਉਹਨੂੰ ਪਿਆ ਹੁੰਦਾ। ਕਬੀਰ ਸਾਹਿਬ ਨੇ ਵੀ ਕਿਹਾ ਸੀ ਨਾ, ਅਲੌਤੀ ਕਾ ਜਸ ਪਿਆ ਵਲੇਡਾ, ਜਿਨ ਪੀਆ ਤੇ ਜਾਣੇ ਆ। ਇਹ ਤਾਂ ਜਿਹਨੇ ਪੀਤਾ ਉਹ ਨਹੀਂ ਜਾਣਿਆ। ਚਲੋ
ਗੁਰਮੁਖ ਸੁੱਖ ਫਲ ਪਿਰਮ ਰਸ,
ਹੁਣ ਹੋਰ ਇਹਦੀ ਅੱਗੇ ਗੱਲ ਕਰ ਰਹੇ ਨੇ ਪਿਰਮ ਰਸ ਦੀ, ਪੜ੍ਹੋ ਸਾਰੇ ਜੀ।
ਗੁਰਮੁਖ ਸੁੱਖ ਫਲ ਪਿਰਮ ਰਸ
ਆ ਗਏ ਨਾ, ਛੇ ਰਸ ਜੀ। ਦੁਨਿਆਵੀ ਰਸਾਂ ਨਾਲ ਕੰਪੇਅਰ ਕੋਈ ਕਰਕੇ ਦੱਸ ਦਿਓ ਕਿਹੋ ਜਿਹਾ ਰਸ ਹੋਵੇਗਾ। ਛੇ ਰਸ ਨੇ ਖੱਟਾ ਮਿੱਠਾ ਅਲੂਣਾ ਚਰਪਟਾ ਫਿੱਕਾ ਕਸੈਲਾ, ਛੇ ਹੋ ਗਏ, ਮਿੱਠਾ ਖੱਟਾ ਕੌੜਾ ਕਸੈਲਾ ਚਰਪਟਾ, ਹਾਂ ਅਤੇ ਕਿੰਨੇ ਹੋ ਗਏ, ਅਤੇ ਲੂਣਾ, ਹਾਂਜੀ ਛੇ ਹੋ ਗਏ। ਹਾਂ ਅਤੇ ਇਸ ਲਈ ਇਹ ਜਿਹੜੇ ਨੇ ਛੇ ਰਸ, ਇਹ ਜਿਹੜਾ ਪਿਰਮ ਰਸ ਹੈ ਨਾ, ਅਸੀਂ ਕਹਾਂਗੇ ਉਹ ਖੱਟਾ ਰਸ ਹੈ ਜੀ, ਨਹੀਂ ਉਹ ਖੱਟਾ ਵੀ ਨਹੀਂ ਜੀ। ਫਿਰ ਲੂਣਾ ਹੋਵੇਗਾ, ਨਾ ਨਾ ਉਹ ਲੂਣਾ ਵੀ ਨਹੀਂ ਹੈਗਾ। ਫਿਰ ਅਤੇ ਉਹ ਮਿੱਠਾ ਹੋਊਗਾ, ਨਹੀਂ ਮਿੱਠਾ ਕਿਹਦੇ ਨਾਲ, ਕਿਹੜੇ ਮਿੱਠੇ ਨਾਲ ਜੋੜਾਂਗੇ, ਕਿਹਦੇ ਕਿਹਦੇ ਵਰਗਾ ਮਿੱਠਾ, ਗੁੜ ਵਰਗਾ ਸ਼ੱਕਰ ਵਰਗਾ ਜਾਂ ਹੋਰ ਚੀਜ਼ਾਂ, ਕਿਸੇ ਮਿੱਠੀਆਂ ਵਰਗਾ ਖਜੂਰਾਂ ਖਜਾਰਾਂ ਵਰਗਾ, ਕਿੰਨੀਆਂ ਮਿੱਠੀਆਂ ਚੀਜ਼ਾਂ ਨੇ, ਉਹ ਐਸਾ ਵੀ ਨਹੀਂ। ਅਤੇ ਫਿਰ ਚਰਪਟਾ ਹੋਊਗਾ, ਹਾਂਜੀ ਕਹਿੰਦੇ ਅੱਜ ਚਟਣੀ ਚਰਪਟੀ ਬਣਾਈ ਆ, ਅੱਜ ਦਾਲ ਚਰਪਟੀ ਸੀ, ਤੂੰ ਕਰਾਰੀ ਕਹਿ ਦਿਓ ਚਟਪਟੇ ਨੂੰ। ਸੋ ਨਹੀਂ ਉਹ ਕਿਸੇ ਨਾਲ ਨਹੀਂ ਭਾਈ ਮਿਲਦਾ। ਫਿਰ ਇਹ ਤਾਂ ਜੀ ਹੈਰਾਨ ਕਰਨ ਵਾਲੀ ਗੱਲ ਹੈ, ਹੈਰਾਨਾ ਹੈਰਾਨ ਹੀ ਹੈਰਾਨ, ਅਚਰਜ ਹੀ ਅਚਰਜ ਹੈ, ਕਿਹਦੇ ਨਾਲ ਬਰਾਬਰਤਾ ਦੇਵਾਂਗੇ।
ਛੱਤੀ ਅੰਮ੍ਰਿਤ ਤਰਸਦੇ ਸਮਾਧ ਬਣਾਉਣਾ,
ਫਿਰ ਛੇ ਰਸਾਂ ਤੋਂ ਇੱਕ ਇੱਕ ਰਸ ਦੀਆਂ ਛੇ ਛੇ ਚੀਜ਼ਾਂ ਬਣਾ ਲੈਂਦੇ ਹੋ ਨਾ, ਮਿੱਠੀਆਂ ਸੇਬ ਬਣਾ ਲਈਆਂ, ਲੂਣ ਵਾਲੀਆਂ ਸੇਬ ਬਣਾ ਲਈਆਂ, ਖੱਟੀਆਂ ਸੇਬ ਬਣਾ ਲਈਆਂ, ਅਤੇ ਚਰਪਟੀਆਂ ਸੇਬ ਬਣਾ ਲਈਆਂ, ਕਸੈਲੀਆਂ ਜੀ ਸੇਬ ਬਣਾ ਲਈਆਂ, ਉਹ ਸਿੱਕੋ ਸਿੱਕਾ ਕਿੰਨੇ ਹੋ ਗਏ, ਛੱਤੀ। ਐਵੇਂ 36 ਪ੍ਰਕਾਰ ਦੇ ਜਿਹੜੇ ਪਦਾਰਥ ਬਣ ਗਏ, ਜਿਹਨਾਂ ਨੂੰ ਕਹਿੰਦੇ ਲੈ ਜੀ ਅੰਮ੍ਰਿਤ ਵਰਗੇ ਭੋਜਨ ਬਣਾ ਲਏ, ਉਹਦੇ ਵਰਗਾ ਹੋਵੇਗਾ ਜੀ ਇਹ? ਸੋ ਨਹੀਂ, ਇਹ ਤਾਂ ਬਿਸਮਾਦ ਵਿਡਾਉਣਾ ਅਸ਼ਰਜ ਇਹ ਚਰਜ ਹੈ, ਬਿਸਮਾਦ ਵਿਡਾਉਣਾ ਅਸ਼ਰਜ, ਹਾਂਜੀ। ਸੋ 36 ਪ੍ਰਕਾਰ ਦੇ ਜਿਹੜੇ ਅੰਮ੍ਰਿਤ ਰਸ ਬਣਾਏ ਨੇ ਉਹ ਵੀ ਤਰਸਦੇ ਨੇ ਵੀ ਸਾਡੇ ਵਿੱਚੋਂ ਰਸ ਕਿਉਂ ਨਹੀਂ ਆਇਆ ਵੇ। ਹਾਂ ਚਲੋ ਜੀ, ਕਿਉਂਕਿ ਇਹ ਇਹ ਰਸ ਤਾਂ ਜਿਹੜਾ ਲੈ ਲਏ ਜੀਵ ਨੇ ਲੈ ਲਏ, ਅੰਦਰ ਚੱਲ ਗਏ, ਫਿਰ ਮੁੜ ਕੇ ਕਿੱਧਰ ਨੂੰ ਬਦਲ ਗਏ, ਗੰਦਗੀ ਰੂਪ ਧਾਰਨ ਕਰ ਗਏ, ਸੋ ਕਿਹੜਾ ਰਸ ਰਹਿ ਗਿਆ ਫਿਰ, ਬਦਲੇ ਉਹ ਤਾਂ ਇੱਕ ਰਸ ਨਾ ਰਹੇ, ਇਹ ਇੱਕ ਰਸ ਹੈ। ਉਹ ਜਿਹੜੇ ਰਸ ਸੀ ਨਾ, ਉਹ ਰਸ ਜੀਵ ਨੇ, ਰਸ ਨੇ ਜੀਵ ਨੇ ਦੱਸਤੇ ਵੀ ਇੱਦਾਂ ਨੇ, ਜੀਵ ਨੇ ਚੱਖ ਲਿਆ, ਜੀਵ ਤੱਕ ਸੀਮਤ ਰਹਿ ਗਏ, ਅੰਦਰ ਚੱਲ ਗਏ, ਗੰਦਗੀ ਦਾ ਰੂਪ ਬਣ ਗਏ। ਸੋ ਇਹ ਤਾਂ ਰਸ ਜਿਹੜਾ ਹੈ ਭਾਈ, ਇਹ ਨਾ ਬਦਲਣ ਵਾਲਾ ਜਿਹੜਾ ਇੱਕ ਰਸ ਹੈ, ਇੱਕ ਰਸ ਰਹਿੰਦਾ। ਚਲੋ
ਨਿੱਜਰ ਧਾਰ ਹਜ਼ਾਰ ਹੋਏ,
ਹਾਂਜੀ
ਪੈ ਚਤਕ ਭੁਲਾਣਾ
ਜੀ। ਫਿਰ ਜਿਹੜੇ ਜੋਗੀ ਨੇ ਉਹਨਾਂ ਨੂੰ ਜਿਹੜਾ ਅੰਮ੍ਰਿਤ ਦਾ ਰਸ ਚੋਂਦਾ ਹੈ, ਉੱਥੇ ਨਿੱਜਰ ਇੱਕ ਰਸ ਧਾਰ ਚੋਂਦੀ ਆ, ਅਤੇ ਦਸਵੇਂ ਦੁਆਰ ਤੋਂ ਡਿੱਗਦੀ ਹੈ, ਉਹ ਪੀਂਦੇ ਨੇ, ਉਹ ਵੀ ਕਹਿੰਦੇ ਜਦੋਂ ਉਹਨੂੰ ਪੁੱਛਿਆ, ਉਸ ਰਸ ਨੂੰ ਪੁੱਛਿਆ, ਕਿਉਂ ਵੀ ਤੂੰ ਪਿਰਮ ਰਸ ਹੈ, ਉਹ ਕੀ ਕਹਿੰਦਾ, ਪੈ ਚਕਿੱਤ ਭੁਲਾਉਣਾ, ਭੁਲਾਉਣਾ ਕਿ ਤੁਹਾਡੇ ਕੋਲ ਲੁਭਾਉਣਾ, ਲੁਭਾਉਣਾ ਵੀ ਉਹ ਕਿਸੇ ਕੋਲ, ਦੋਵੇਂ ਅਰਥ ਹੋ, ਉਹ ਭੈ ਭੈ ਪੀਤ ਹੋ ਗਿਆ, ਸ਼ਿਕਿਰਤ ਹੋ ਗਿਆ, ਉਹ ਆਪਣਾ ਹੀ ਰਸ ਭੁੱਲ ਗਿਆ, ਭੁਲਾਉਣਾ ਜੇ ਕਹਾਂਗੇ। ਹਾਂਜੀ ਅਤੇ ਇਵੇਂ ਹੀ ਲੁਭਾਉਣਾ ਜੇ ਕਹਾਂਗੇ, ਉਹ ਪੈ ਹੋ ਕੇ ਚਕਿਰਤ ਹੋ ਗਏ, ਉਹਦੇ ਵਿੱਚ ਲਵਾਇਮਾਨ ਹੋ ਗਿਆ ਵੀ ਮੈਨੂੰ ਕਿਵੇਂ ਪ੍ਰਾਪਤ ਹੋਵੇ, ਉਹਦਾ ਲੋਭ ਵੀ ਹੋ ਗਿਆ। ਹੱਸੋ, ਇਹ ਜਿਹੜਾ ਸੀ ਨਿੱਜਰ ਤਾਰ ਜਿਹੜਾ ਜੋਗੀਆਂ ਵਾਲਾ ਰਸ ਸੀ, ਕਈ ਇੱਥੇ ਤੱਕ ਖੜਾਈ ਜਾਂਦੇ ਨੇ ਜੀ ਐਂ ਇੱਕ ਹੈ ਉਹ ਰਸ ਵੱਖ, ਮੰਨ ਲਿਆ ਉਹ ਰਸ ਹੈਗਾ, ਕਈ ਗੁਰਮਤ ਨੂੰ ਜੀ ਇੱਦਾਂ ਨਾਮ ਜਪਿਆ ਕਰੋ, ਉਹ ਜਪਾਉਂਦੇ ਨੇ ਫਿਰ, ਅਤੇ ਜੋਗ ਮਤ ਅਨੁਸਾਰ ਦੱਸਦੇ ਨੇ ਸਾਰਾ ਕੁਛ, ਚਲੋ ਜੇ ਉਹਦੇ ਮੁਤਾਬਕ ਕਰੋਗੇ ਤੁਸੀਂ ਇੱਥੇ ਤੱਕ ਪੜੋਗੇ ਨਿੱਜਰ ਧਾਰ ਤੱਕ, ਅਤੇ ਅਗਲਾ ਪੜਾਅ ਗੁਰੂ ਜਿਹੜਾ ਗੁਰਸਿੱਖੀ ਦੀ ਮੰਜ਼ਿਲ 'ਤੇ ਹੋਰ ਅਜੇ ਪਰੇ ਪਈ ਆ। ਹਾਂਜੀ ਚਲੋ, ਉਹ ਫਿਰ ਕਿਵੇਂ ਮਿਲੂਗੀ, ਕਿਹਾ ਸੀ ਜਿਹੜਾ ਉਹਨੂੰ ਭਾ ਗਿਆ ਉਹਨੂੰ ਦਊਗਾ ਉਹ ਰਸ। ਚਲੋ
ਜੀ, ਇੜਾ ਪਿੰਗਲਾ ਸੁਖਮਨਾ,
ਹਾਂ ਇੱਥੇ ਨੇ ਆਹ ਇਹਨਾਂ ਦੁਆਰਾ ਕਰਵਾਈ ਜਾਂਦੇ ਨੇ, ਕਈ ਸਾਨੂੰ ਸਿਮਰਨ ਕਰਵਾਉਂਦੇ ਨੇ ਜਿਹੜੇ, ਅਤੇ ਇਹ ਇਹ ਇੜਾ ਅਤੇ ਪਿੰਗਲਾ ਅਤੇ ਸੁਖਮਨਾ ਤਿੰਨ ਨਾੜੀਆਂ ਨੇ ਇਹ, ਅਤੇ ਕਈਆਂ ਨੇ ਤਾਂ ਇਹਨੂੰ ਇੜਾ ਮੰਨਿਆ, ਨੱਕ ਦੀ ਸੱਜੇ ਪਾਸੇ ਨਾਲੀ ਨੂੰ ਇੜਾ ਮੰਨਿਆ, ਪਰ ਕਈਆਂ ਨੇ ਇਹਨੂੰ ਪਿੰਗਲਾ ਮੰਨਿਆ ਅਤੇ ਇਹਦੇ ਲਈ ਇਹਨੂੰ ਇੜਾ ਮੰਨਿਆ। ਚਲੋ ਆਪਾਂ ਇਹਨੂੰ ਇੜਾ ਮੰਨ ਕੇ ਚੱਲ ਪਏ ਹਾਲੇ। ਇੜਾ ਅਤੇ ਪਿੰਗਲਾ, ਸੱਜੇ ਪਾਸੇ ਵਾਲੀ ਇੜਾ ਨੱਕ ਦੀ ਨਾਲੀ, ਖੱਬੇ ਪਾਸੇ ਵਾਲੀ ਪਿੰਗਲਾ। ਇੜਾ ਨੂੰ ਜਿਹੜਾ ਸੀ ਠੰਡੀ ਮੰਨਿਆ, ਚੰਦਰਮਾ ਦੀ ਸੁਰ ਮੰਨਿਆ, ਇਹ ਠੰਡੀ ਮੰਨਿਆ ਹੈ। ਅਤੇ ਜਿਹੜੀ ਪਿੰਗਲਾ ਵਾ, ਇਹ ਸੂਰਜ ਦੀ ਸੁਰ ਹੈ, ਗਰਮ ਹੈ। ਅਤੇ ਜੋਗੀ ਜਦੋਂ ਸਵਾਹ ਚੜ੍ਹਾਉਂਦੇ ਨੇ ਪਹਿਲਾਂ, ਚੰਦਰਮਾ ਦੀ ਠੰਡੀ ਰਾਹੀਂ ਜਿਹੜੀ ਸੁਰ ਹੈ ਇੱਥੋਂ ਚੜ੍ਹਾਉਣਾ ਸ਼ੁਰੂ ਕਰਦੇ ਨੇ। ਅਤੇ ਫਿਰ ਅੱਗੇ ਕੁੰਭਕ ਕਰ ਲੈਂਦੇ ਨੇ, ਕੁੰਭਦਾ ਪਾਉਂਦਾ ਠਹਿਰਾਉਣਾ, ਉੱਥੇ ਠਹਿਰਾ ਲੈਣੇ, ਰੇਚ ਕੁ ਚੜ੍ਹਾਉਣਾ, ਬੱਤੀ ਵਾਲੀ ਹੋਰ ਚੀਜ਼ ਆ ਬਾਅਦ ਦੱਸਦੇ। ਇੱਥੇ ਬੱਤੀ ਨਹੀਂ, ਇੱਥੇ ਸਵਾਹ ਚੜ੍ਹਦੇ ਨੇ, ਤਿੰਨੇ ਨਾਲੀਆਂ ਨੇ। ਸੋ ਇਹ ਫਿਰ ਪਿੰਗਲਾ, ਇਹ ਜਿਹੜਾ ਰੇਚ ਕੁੰਭਕ, ਰੇਚ ਹੋ ਗਿਆ ਚੜ੍ਹਾਉਣੇ, ਕੁੰਭਕ ਹੋ ਗਿਆ ਠਹਿਰਾ ਲੈਣੇ, ਅਤੇ ਪੂਰਕ ਹੋ ਗਿਆ ਉਤਾਰ ਲੈਣੇ। ਇਸ ਤਰ੍ਹਾਂ ਜੀ ਇਹ ਤਿੰਨ ਨਾਲੀਆਂ ਨੇ, ਇੜਾ ਅਤੇ ਪਿੰਗਲਾ, ਜਿਹੜੀ ਸੁਖਮਨਾ ਕੰਗਰੋੜ ਦੇ ਨਾਲ ਨਾਲ ਪਿੱਛੋਂ ਆ ਰਹੀ ਹੈ। ਤਿੰਨਾਂ ਦਾ ਇੱਥੇ ਸੰਗਮ ਹੈ ਮੱਥੇ 'ਚ, ਤ੍ਰਿਕੁਟੀ 'ਚ ਤਿੰਨਾਂ ਦਾ ਜੋੜ ਇਕੱਠਾ ਹੈ, ਇੱਥੋਂ ਇਕੱਠੀਆਂ ਹੋ ਗਈਆਂ। ਤਿੰਨ ਨਦੀਆਂ ਕਹਿ ਲਓ, ਤਿੰਨ ਸੰਗਮ ਬਣ ਗਿਆ, ਤ੍ਰਿਵੇਣੀ ਹੋ ਗਈ ਕਹਿ ਲਓ। ਜਿੱਥੇ ਤਿੰਨਾਂ ਦਾ ਆ ਗਿਆ, ਇਕੱਠੀਆਂ ਹੋ ਗਈਆਂ ਇੱਥੇ, ਅਤੇ ਇੱਕੋ ਮੂੰਹ ਆ ਗਿਆ ਇੱਥੇ, ਇਹਨਾਂ ਦਾ ਇੱਕ ਸਿਰਾ ਆ ਗਿਆ। ਉਹਨਾਂ ਦੇ ਉੱਤੇ ਇੱਕ ਮਾਸ ਦੀ ਬੋਟੀ ਪਈ ਆ, ਉਹਨੂੰ ਢੱਕਣ ਕਹਿ ਲਓ। ਉਹਦੇ ਮੂੰਹ ਦੇ ਉੱਤੇ ਉਹ ਮਾਸ ਦੀ ਬੋਟੀ ਇੰਝ ਪਈ ਆ। ਅਤੇ ਹੁਣ ਜਦੋਂ ਇਦੋਂ ਸਾਰਾ ਬਲ ਦਿੱਤਾ ਨਾ, ਉਹ ਉਸ ਸਵਾਸ ਨੇ ਉਹ ਢੱਕਣ ਜਿਹੜਾ ਸੀ ਜਦੋਂ ਇੱਥੋਂ ਦੀ ਚੜ੍ਹਾਇਆ, ਲਾਂਭੇ ਹੋ ਗਿਆ, ਪਰੇ ਹੋ ਗਿਆ, ਸਵਾਸ ਅੱਗੇ ਚੱਲ ਗਏ, ਦਸਵੇਂ ਦੁਆਰ ਜਾ ਵੜੇ। ਢੱਕਣ ਫਿਰ ਬੰਦ ਹੋ ਗਿਆ, ਠਹਿਰ ਗਏ ਉੱਥੇ। ਹੁਣ ਜੇ ਉਤਾਰਨੇ ਵੀ ਆਉਂਦੇ ਹੋਣ ਨਾ, ਤੁਸੀਂ ਕਈ ਫਸ ਜਾਂਦੇ ਨੇ। ਉਹ ਫਿਰ ਉਤਾਰਨ ਦੀ ਵੀ ਵਿਧੀ, ਚਲੋ ਉਤਾਰ ਲਏ। ਉੱਥੋਂ ਜਦੋਂ ਇਹ ਦਸਵੇਂ ਦੁਆਰ 'ਚ ਜਦੋਂ ਚੱਲ ਗਿਆ ਹੈ, ਅਤੇ ਆ ਜਿਹੜਾ ਅਸੀਂ ਨਿੱਜਰ ਧਾਰ, ਇੱਕ ਰਸ ਅਮਰ ਦੀ ਧਾਰ 'ਚ ਹੁੰਦੀ ਆ, ਅਤੇ ਜੋਗੀ ਉਮਰ ਵਧਾ ਲੈਂਦੇ ਨੇ ਇੱਥੇ, ਸਵਾਸਾਂ ਨੂੰ ਇੱਥੇ ਟਿਕਾਈ ਰੱਖਿਆ, ਲੰਮਾ ਸਮਾਂ ਇੱਥੇ ਟਿਕਿਆ। ਸੋ ਜਿਵੇਂ ਆਪਾਂ ਪ੍ਰੋਵੀਡੈਂਟ ਫੰਡ ਜਮ੍ਹਾਂ ਪਿਆ ਹੁੰਦਾ, ਸੇ ਉੱਥੇ ਜਮ੍ਹਾਂ ਰੱਖੇ ਤਾਂ ਉਮਰ ਵੱਧ ਜਾਂਦੀ ਹੈ, ਸਾਹ ਲੈਣਾ ਹੀ ਨਹੀਂ, ਲੈਣ 'ਤੇ ਉਮਰ ਘਟਣੀ ਆ ਨਾ, ਉੱਥੇ ਟਿਕਾਏ ਰਹੇ ਨੇ, ਇਉਂ ਉਮਰਾਂ ਵਧਾ ਲੈਂਦੇ। ਚਲੋ ਵਿਚਾਰ। ਅਤੇ ਫਿਰ ਜਿਹੜਾ ਸੀ, ਜਦੋਂ ਸਵਾਸ ਚੜ੍ਹਾਉਂਦੇ ਨੇ ਤਾਂ ਸੋਹੰਗ ਦਾ ਜਾਪ ਕਰਦੇ ਨੇ। ਸੋਹੰਗ ਆਇਆ ਨਾ ਇੱਥੇ, ਦੇਖੋ, ਇਹਨਾਂ ਪਿੰਗਲਾ ਸੁਖਮਨਾ ਸੋਹੰਗ ਨਾ ਸਮਾਨ, ਸੋਹੰਗ ਓਮ ਸੋਹੰਗ ਦਾ ਜਾਪ ਕਰਦੇ ਨੇ ਚੜ੍ਹਾਉਣ ਵੇਲੇ ਸਵਾਸ। ਪਰ ਇਹ ਕਹਿੰਦੇ ਵੀ ਨਾ ਸਮਾਣਾ,
ਨਾ ਸਮਾਣਾ,
72,000 ਨਾੜੀ ਆ ਅੰਦਰ ਅਸਥੂਲ ਜਿਹੜੀ ਆ, ਇੱਥੇ ਸਵਾਸ ਚੜ੍ਹਾਉਣ ਨਾਲ ਉਹ ਤਾਂ ਸ਼ੁੱਧ ਹੋ ਜਾਂਦੀ ਆ, ਨਾੜੀਆਂ ਦੀ ਨਿਰਮਲਤਾ ਹੋ ਜਾਂਦੀ ਆ, ਸੂਖਸ਼ਮ ਅਸੂਲ ਸਰੀਰ ਦੋਵੇਂ ਸ਼ੁੱਧ ਹੋ ਜਾਂਦੇ ਨੇ, ਯੋਗ ਕਰਨ ਨਾਲ ਕਰ ਲੈਣਾ, ਇਸ ਸਰੀਰ ਦੀ ਸ਼ੁੱਧੀ ਵਾਸਤੇ ਵਧੀਆ ਗੱਲ ਹੈ। ਜੋ ਦਸਮ ਦੁਆਰ ਤੱਕ ਦੀ ਅਵਸਥਾ ਵੀ ਬਣਾ ਦਿੰਦਾ, ਉਹ ਇੱਕ ਰਸ ਮਿਲਦਾ, ਰਿਧੀਆਂ ਸਿੱਧੀਆਂ ਵੀ ਆ ਜਾਂਦੀਆਂ ਨੇ, ਨਿਧੀਆਂ ਵੀ ਆ ਜਾਂਦੀਆਂ ਨੇ। ਪਰ ਜਿਹੜਾ ਪਿੰਮ ਰਸ ਹੈ ਨਾ ਭਾਈ, ਉਹ ਤਾਂ ਅਜੇ ਅੱਗੇ ਆ। ਇਸ ਲਈ ਕਹਿ ਰਹੇ ਨੇ, ਜਿਹੜਾ ਪਿੰਗਲਾ ਸੁਖਮਨਾ,
ਜਿਹੜਾ ਪਿੰਗਲਾ ਸੁਖਮਨਾ,
ਸੋਹੰਗ ਨਾ ਸਮਾਣਾ,
ਸੋਹੰਗ ਨਾ ਸਮਾਣਾ।
ਫਿਰ ਇਸ ਕਰਕੇ ਭਾਈ ਉਹਨਾਂ ਦੀ ਬਰਾਬਰੀ ਨਹੀਂ, ਉਹਦੇ ਬਰਾ ਸਮਾਨ, ਉਹਦੇ ਸਮਾਨ ਨਹੀਂ ਹੋ ਸਕੇ ਪ੍ਰੇਮ ਰਸ ਦੇ। ਇੱਕ ਰਸ ਹੈਗਾ, ਚਲੋ ਜੇ ਕੋਈ ਕਰਦਾ ਵਧੀਆ ਗੱਲ ਆ, ਸਰੀਰ ਸ਼ੁੱਧੀ ਆ, ਹਾਂਜੀ, ਨਹੀਂ ਸਮਾਏਗਾ ਇੱਥੇ।
20-21 ਚੜਾਓ ਚੜ ਪਰਚਾ ਪਰਵਾਣਾ।
ਸੋ 20-21 ਚੜਾਓ ਚੜ,
21 ਚੜਾਓ ਚੜ
ਪਰਚਾ ਪਰਵਾਣਾ,
ਪਰਚਾ ਪਰਵਾਣਾ।
ਹਾਂ, ਫਿਰ ਪੜ੍ਹ ਲਓ ਸਾਰੇ।
20-21 ਚੜਾਓ ਚੜ ਪਰਚਾ ਪਰਵਾਣਾ।
20 ਸੰਸਾਰ ਹੈ, 21 ਪਰਮੇਸ਼ਰ ਹੈ, ਉਹਦੇ ਚੜਾਓ 'ਚ ਚੜ੍ਹ ਗਏ, ਪਰਚਾ ਪਰਵਾਣਾ, ਇਸ ਪਰਚੇ ਵਿੱਚ ਪਰਚ ਗਏ ਜਿਹੜੇ ਪ੍ਰੇਮ ਰਸ ਵਾਲੇ ਨੇ। ਤਾਂ ਜਾਂ 20 ਭਾਈ ਹੋਰ ਵੀ ਗਿਣੇ ਜਾਂਦੇ ਨੇ, 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਪ੍ਰਾਣ, ਮਨ ਬੁੱਧ, 17 ਹੋ ਗਏ, ਅਤੇ 3 ਅਵਸਥਾ, ਸੁਪਨ ਅਵਸਥਾ, ਸੁਖੋਪਤ ਅਵਸਥਾ, ਜਾਗਰਤ ਅਵਸਥਾ। ਹੁਣ ਤੁਸੀਂ ਕਿਹੜੀ ਅਵਸਥਾ 'ਚ ਬੈਠੇ ਹੋ? ਜਾਗਰਤ,
ਜਾਗਰਤ
ਇੱਕ ਸੁਪਨ ਹੁੰਦੀ ਹੈ ਜਦੋਂ, ਚਲੋ ਘਰਾੜਾ ਰਾਗ ਵੇਲੇ। ਸੁਖੋਪਤ 'ਚ ਕੋਈ ਸੁਪਨਾ ਨਾ ਹੋਵੇ, ਜਾਗਦਾ ਵੀ ਨਾ ਹੋਵੇ, ਉਹ ਸੁਖੋਪਤ ਅਵਸਥਾ ਹੈ। ਇਹ ਜਿਹੜੀਆਂ ਇਹ 20 ਨੇ ਇਹ, ਸੋ 21 ਹੀ ਕੀ ਹੈ? ਤੁਰੀਆ ਪਦ, 21ਵਾਂ ਉਹਦੇ ਚੜਾਅ 'ਚ ਚੜ੍ਹ ਜਾਂਦਾ, ਤੁਰੀਆ ਪਦ ਵਾਲੇ 'ਚ ਇਹ ਪੌੜੀ ਚੜ੍ਹ ਗਿਆ, ਚੜੀਆ ਹੋਏ 21। ਹਾਂ, ਇਹ ਪਰਚਾ ਪ੍ਰਵਾਨ ਹੋ ਗਿਆ ਜੀ,
ਪੀਤ
ਇਸ ਪਰਚੇ ਵਿੱਚ ਪਰਚ ਗਏ।
ਪੀਤੇ ਬੋ ਨਹੰਗਈ
ਹਾਂ
ਅਖਾਣ ਬਖਾਣਾ।
ਇਹ ਤਾਂ ਪੰਜਾਬੀ ਦਾ ਅਖਾਣ ਹੈ ਨਾ ਆਪਣਾ, ਬਖਾਣ ਸਭ ਕੁਝ ਕਹਿੰਦਾ। ਕੀ ਅਖਾਣ ਹੈ ਬਈ? ਕਹਿੰਦੇ ਪੀਤੇ ਤੋਂ ਨਹੀਂ ਬੋਲਿਆ ਜਾਂਦਾ, ਪੀਤਾ ਨਹੀਂ ਬੋਲਦਾ। ਪਾਣੀ ਦਾ ਗਲਾਸ, ਦੁੱਧ ਦਾ ਗਲਾਸ ਮੂੰਹ ਨੂੰ ਲਾਇਆ ਹੋਵੇ, ਕਹੋ ਜੀ ਬੋਲ, ਹੁਣ ਕੀ ਬੋਲਿਆ ਜਾਊਗਾ ਉਦੋਂ? ਪੀਂਦੇ ਕੋਈ ਚੀਜ਼? ਸੋ ਪੰਜਾਬੀ ਦਾ ਅਖਾਣ ਹੈ, ਪੀਂਦਿਆਂ ਨਹੀਂ ਬੋਲਿਆ ਜਾਂਦਾ। ਸੋ ਹੰਗੀ ਮੈਨੇ ਸਖਣਾ, ਪੀਤਾ ਬੋਲਣਾ ਹੰਗੀ, ਹਾਂ ਪੀਤਿਆਂ ਬੋਲਿਆ ਨਹੀਂ ਜਾ ਸਕਦਾ, ਹੰਗੀ ਮੈਨੇ ਸਕਦਾ। ਆ ਖਾਣ ਵਿਖਾਣਾ ਪੰਜਾਬੀ ਦਾ ਅਖਾਣ ਹੈ। ਹਾਂ ਇਸ ਕਰਕੇ ਉਹ ਜਿਹੜਾ ਰਸਾ ਭਾਈ ਪੀਤਾ ਜਾਂਦਾ ਨਾ, ਉਹ ਵੀ ਕਿਹਾ ਹੀ ਨਹੀਂ ਜਾਂਦਾ। ਜੇ ਪਾਣੀ ਦੁੱਧ ਪੀਂਦਾ, ਪੀਂਦੇ ਨੂੰ ਕਹੋ ਦੱਸੀ ਕਿਹਾ ਜਾ ਸਵਾਦ ਹੈ, ਉਦੋਂ ਪੀਂਦੇ ਪੀਂਦੇ ਕੀ ਦੱਸੂਗਾ, ਪੀਣ ਤੋਂ ਬਾਅਦ ਇਹ ਦੱਸੂ। ਚਲੋ ਪੰਜ ਪ੍ਰਾਣ, ਮਨ ਬੁੱਧ ਚਿੱਤ, ਮਨ ਬੁੱਧ ਲਾ ਲਓ ਨਾਲ, ਸਤਾਰਾਂ ਹੋ ਗਏ ਨਾ। ਪੰਜ ਗਿਆਨ ਇੰਦਰੀਏ, ਪੰਜ ਗਿਆਨ ਇੰਦਰੀਏ ਦਸ, ਪੰਜ ਪ੍ਰਾਣ ਪੰਦਰਾਂ, ਮਨ ਬੁੱਧ ਸਤਾਰਾਂ, ਮਨ ਬੁੱਧ ਦੋ ਹੋ ਗਏ ਨਾ, ਸਤਾਰਾਂ ਹੋ ਗਏ, ਅਤੇ ਤਿੰਨ ਵਸਤਾਂ, ਸਤਾਰਾਂ ਤਿੰਨ ਕਿੰਨੇ ਹੁੰਦੇ ਨੇ? ਵੀਹ ਦੀ ਗੱਲ ਕਰ ਰਹੇ ਹਾਂ। ਚਲੋ ਫਿਰ ਅੱਗੇ,
ਗੱਲੇ ਸਾਧਨਾ ਆਵੀ ਜਿੱਚਰ ਮੋਹ ਖਾਲੀ।
ਹਾਂ ਹੁਣ ਕਹਿੰਦੇ ਮਸਤੀ ਕਿਹੋ ਜਿਹੀ ਹੈ? ਇੱਕ ਮਸਤ, ਇੱਕ ਮਸਤ ਤੋਂ ਵੀ ਅਲਮਸਤ। ਗੱਲੀ ਸਾਧਨਾ ਆਵੇ,
ਗੱਲੀ ਸਾਧਨਾ ਆਵੇ,
ਗੱਲਾਂ ਨਾਲ ਇਹ ਸਵਾਦ ਨਹੀਂ ਹੁੰਦਾ, ਗੱਲਾਂ ਨਾਲ ਸਵਾਦ ਦੱਸਿਆ ਨਹੀਂ ਜਾਂਦਾ। ਇੱਕ ਫਿਰਿਆ ਕਨੇਰੇ ਕਰਹਿ ਗੱਲਾਂ, ਗੱਲੀ ਕਿਹਨਾਂ ਨਾ ਪਾਇਆ, ਗੱਲੀ ਯੋਗ ਨਾ ਹੋਈ। ਹਾਂਜੀ, ਸੋ ਗੱਲਾਂ ਨਾਲ ਨਹੀਂ ਪਾਏ। ਸੋ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀ ਆਹ। ਸੋ ਇਹਦਾ ਸਵਾਦ ਗੱਲਾਂ ਵਾਲੇ ਨਹੀਂ ਦੱਸ ਸਕਦੇ। ਹਾਂਜੀ, ਜਿੱਚਰ ਮੂੰਹ ਖਾਲੀ, ਜਿੰਨੇ ਚਿਰ ਮੂੰਹ ਖਾਲੀ ਨਹੀਂ ਹੁੰਦਾ, ਦੁੱਧ ਦਾ ਗਲਾਸ ਲਾਏ ਕਿਵੇਂ ਦੱਸੂਗਾ ਹਾਲੇ ਵੀ ਕਿਹੋ ਦਾ ਸਵਾਦ ਹੈ? ਹਾਂ ਹਟਾ ਕੇ ਬੜੇ ਕਰਕੇ ਦੱਸੂ ਨਾ। ਸੋ ਗੱਲਾਂ ਨਾਲ ਨਹੀਂ ਭਾਈ ਇਹ ਸਵਾਦ।
ਮੂੰਹ ਭਰੀਏ ਕਿਉਂ ਬੋਲੀਏ ਰਸ ਜੀਵ ਰਸਾਲੀ।
ਹਾਂ ਮੂੰਹ ਭਰਿਆ ਹੋਵੇ ਕਿਵੇਂ ਬੋਲਿਆ ਜਾਊਗਾ? ਮੂੰਹ 'ਚ ਗਾਲੀ ਕਰਦਾ, ਮੂੰਹ ਭਰਿਆ ਹੋਇਆ ਪਦਾਰਥ ਨਾਲ, ਅਤੇ ਕਿਵੇਂ ਦੱਸੂਗਾ, ਕਿਵੇਂ ਬੋਲ ਕੇ ਦੱਸੂਗਾ? ਕਿਉਂਕਿ ਉਹਦੀ ਜੀਭ ਤਾਂ ਉਹਦੇ ਰਸ ਵਿੱਚ ਪਈ ਹੋਈ ਆ, ਬੋਲਣਾ ਲੁਤਰੋ ਨੇ ਜੀਭ ਨੇ ਬੋਲ ਕੇ ਦੱਸਣਾ ਨਾ, ਜੀਭ 'ਤੇ ਕੁਝ ਹੋਰ ਪਿਆ ਹੋਇਆ। ਚਲੋ ਸ਼ਬਦ ਸੁਰਤ,
ਸ਼ਬਦ ਸੁਰਤ ਸਿਮਰਨ ਉਲੰਘ ਨਹਿ ਨਦਰ ਨਿਹਾਲੀ।
ਹਾਂ ਭਾਈ, ਸ਼ਬਦ ਸੁਰਤ ਸਿਮਰਨ ਉਲੰਘ, ਸ਼ਬਦ ਦੀ ਪ੍ਰੀਤ ਨਾਲ ਸਿਮਰਨ ਤੋਂ ਅੱਗੇ ਲੰਘ ਕੇ ਫਿਰ ਜਿਹੜਾ ਸੀ ਨਹਿ ਨਦਰ ਨਿਹਾਲੀ। ਹਾਂ ਨਹਿ ਮੈਨੇ ਨਹੀਂ, ਨਜ਼ਰ ਆਉਂਦੀ ਕੋਈ ਚੀਜ਼ ਵੇਖਣ ਨੂੰ ਇਹਦੇ ਵਰਗੀ ਕੋਈ ਹੋਰ। ਹਾਂਜੀ,
ਪੰਥ ਕੋ ਪੰਥ ਨਾ ਸੁੱਝੇ ਅਲਮਸਤ ਖਿਆਲੀ।
ਹਾਂ ਐਡਾ ਮਸਤ ਹੋ ਜਾਂਦਾ ਨਾ ਇਹ, ਜਿਵੇਂ ਹੁਣ ਸ਼ਰਾਬੀ ਕਈ ਵਾਰੀ ਸ਼ਰਾਬ ਇੱਦਾਂ ਮਸਤ ਹੋਇਆ ਹੁੰਦਾ ਹੈ, ਉਹਨੂੰ ਫਿਰ ਰਾਹ ਬੇਰਾਹ ਨਹੀਂ ਪਤਾ ਲੱਗਦਾ। ਹਾਂਜੀ, ਹੋਰ ਕਿਸੇ ਘਰ ਜਾ ਵੜਦਾ, ਆਪਣੇ ਹੀ ਭੁੱਲ ਜਾਂਦਾ, ਕੁਪੰਥ ਹੋ ਗਿਆ। ਸੋ ਇਹ ਜਿਹੜਾ ਇਹ ਪ੍ਰੇਮ ਰਸ ਦੀ ਜਿਹੜੀ ਮਸਤੀ ਅਲਮਸਤੀ ਆ ਨਾ, ਸੋ ਇਹ ਵੀ ਪੰਥ ਕੁਪੰਥ, ਰਾਹ ਵਿੱਚ ਵੀ ਰਾਹ ਬੇਰਾਹ ਦਾ ਪਤਾ ਨਹੀਂ, ਇੰਨਾ ਮਸਤ ਹੋ ਜਾਂਦਾ। ਹਾਂਜੀ, ਅਲਮਸਤ ਖਿਆਲੀ,
ਅਲਮਸਤ ਖਿਆਲੀ।
ਹਾਂ ਅਲਮਸਤ ਖਿਆਲੀ ਹੋ ਜਾਂਦਾ, ਖਿਆਲ ਵਿੱਚ ਮਸਤੀ ਹੈ। ਹਾਂਜੀ, ਉਹ ਕੋਈ ਕਹਿੰਦੇ ਨਾ ਪਤੀ ਵਰਤਾ ਸੀ, ਪਤੀ ਦੀ ਰੋਟੀ ਲੈ ਕੇ ਜਾ ਰਹੀ ਹੈ, ਕਾਜੀ ਬੈਠਾ ਕਿਤੇ ਨਮਾਜ਼ ਪੜ੍ਹਦਾ ਸੀ, ਕੋਲ ਦਿਨ ਲੰਘੀ ਅਤੇ ਕਹਿਣ ਲੱਗਾ ਨੇ ਮੇਰੀ ਨਮਾਜ਼ ਕਾਜਾ ਕਰ ਦਿੱਤੀ ਆ, ਚੱਕਿਆ ਕੋੜਾ ਬੀਬੀ ਦੇ ਪਿੱਠ 'ਚ ਮਾਰਿਆ ਅਤੇ ਪੁੱਛਿਆ ਕਿਉਂ ਵੀ ਇਹ ਐਸਾ ਕਿਉਂ ਹੋਇਆ? ਕਹਿਣ ਲੱਗਾ ਮੇਰੀ ਨਮਾਜ਼ ਕਾਜਾ ਕਰ ਦਿੱਤੀ, ਤੂੰ ਮੇਰੇ ਕੋਲ ਦੀ ਲੰਘ ਗਈਆਂ। ਆ ਕਈਆਂ ਦਾ ਨਾ, ਕਈ ਬਾਬੇ ਵਿਚਾਰੇ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਲਾ ਵੀ ਆ ਮੇਰੀ ਬਿਰਤੀ ਖਰਾਬ ਕਰਤੀ, ਬੋਲਦੇ ਨੇ ਕੋਈ, ਉਹ ਫਿਰ ਬਿਰਤੀ ਕਰਦੀ ਜਿਹੜੀ ਬੋਲਣ ਵਾਲੇ ਖਰਾਬ ਹੋ ਗਈ। ਅਤੇ ਤਾਂ ਬਈ ਉਹ ਪੁੱਛਿਆ ਕਹਿੰਦੇ ਤੈਨੂੰ ਸੱਟ ਨਹੀਂ ਵੱਜੀ ਇਹਦੀ ਕੋੜੇ ਦੀ? ਕਹਿੰਦੀ ਸੱਟ ਤੇਰੇ ਵਾਲੀ ਨਮਾਜ਼ ਥੋੜ੍ਹੋ ਹੈ, ਜਿਹੜੀ ਲੰਘਣ ਨਾਲ ਤੇਰੀ ਨਮਾਜ਼ ਕਦਾ ਹੋ ਗਈ, ਮੈਂ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਜਿਹੜੀ ਸੀ ਮਸਤ ਸੀ, ਤੇਰੇ ਕੋੜਿਆਂ ਦਾ ਮੈਨੂੰ ਪਤਾ ਲੱਗਿਆ ਕਦੋਂ ਵੱਜੇ ਨੇ, ਇਹ ਉਹ ਮਸਤੀ ਆ।
ਮਾਇਆ ਦੀ ਆਵਾਜ਼ ਨਾਲ ਵੀ ਬੈਠੇ ਹੋ
ਜਾਂਦੇ। ਚਲੋ ਮੈਂ ਉਹ ਵੀ ਸੁਣ ਲਉ, ਉਹ ਸਮਾਧੀ 'ਚ ਬੈਠਾ ਸੀ ਕੋਈ ਅਤੇ ਲੰਘਣ ਵਾਲੇ ਵੇਖਦੇ ਬੱਲਾ ਬੱਲਾ ਬਈ, ਇਹਦੀ ਸਮਾਧੀ ਹੁੰਦਾ, ਬਿੱਲਾ ਦੇਖ ਕੇ ਵੀ ਸ਼ਰਮਸਾਰ ਹੁੰਦਾ, ਬਿੱਲਾ ਖਾਂ ਮੀਚਦਾ ਨਾ, ਬਿੱਲੀ ਫੜਦੀ ਹੈ ਕਬੂਤਰ ਨੂੰ ਖਾਂ ਮੀਚਦੀ ਹੈ, ਬਗਲਾ ਵੀ ਸ਼ਰਮਸਾਰ ਹੁੰਦਾ, ਇੰਨੀ ਖੰਡ ਸਮਾਧੀ ਕੋਈ ਤਕੜੀ ਸਮਾਧੀ ਹੈ। ਚਲੋ ਰੱਖ ਜੋ ਪੈਸਾ, ਚਾਂਦੀ ਦਾ ਰੁਪਈਆ ਰੱਖ ਦਿੱਤਾ ਅਤੇ ਨਾਲ ਚੇਲਾ ਵੀ ਬੈਠਾ ਸੇਵਾ ਵਿੱਚ ਅਰਦਲ 'ਚ ਬੈਠਾ। ਹੋਰ ਦੂਜਾ ਰਾਹੀ ਆਇਆ, ਵੱਲਾ ਵੱਲਾ ਕਿੱਡੀ ਸਮਾਧੀ ਰੱਖੀ ਹੈ, ਭੇਟਾ ਵੀ ਕੋਈ ਆਪਣੀ ਉਹਨੇ ਰੱਖ ਦਿੱਤੀ। ਚਲੋ 15-20 ਲੰਘੇ ਰਾਹੀ, ਅਤੇ ਚੇਲੇ ਨੇ ਜਿਹੜਾ ਅਸੀਂ ਦੇਖਿਆ ਵੀ ਤਾਂ ਅੱਖਾਂ ਮਿੱਚੀ ਬੈਠਾ ਚੇਲਾ, ਮੈਨੂੰ ਵੀ ਪਤਾ ਵੀ ਝੂਠੀ ਸਮਾਧੀ ਹੈ ਇਹਦੀ, ਉਹਦੇ ਪਤਾ ਸੀ ਉਹਦਾ ਹਾਲ ਦਾ। ਉਹ ਜਿਹਨੇ 20 ਰੁਪਈਏ ਹੋਏ ਤਾਂ 19 ਉਹਨੇ ਚੱਕ ਲਏ, ਚਲੋ 10 ਕੁ ਚੱਕ ਲਏ ਕਹਿ ਲਓ। ਅਤੇ ਬਾਕੀ ਜਿਹੜੇ ਅਸੀਂ ਜਦੋਂ ਸਮਾਧੀ ਖੁੱਲ੍ਹੀ, ਜਿਹੜਾ ਸਮਾਧੀ ਵਾਲਾ ਸੀ ਉਹਨੇ ਗਿਣੇ ਅਤੇ ਹੋਏ ਤਾਂ 10। ਚੇਲੇ ਨੂੰ ਕਹਿਣ ਲੱਗਾ ਉਹ ਖੜਕਾ ਤਾਂ 20 ਦਾ ਹੋਇਆ ਸੀ ਅਤੇ ਨਿਕਲੇ 10 ਹੀ ਨੇ। ਹਾਂ, ਉਹ ਕਾਫੀ ਸਮਾਧੀ ਹੋਈ ਫਿਰ ਉਹ ਤਾਂ ਖੜਕਾ ਸੁਣਿਆ, ਪੈਸਿਆਂ ਦਾ ਖੜਕਾ ਸੁਣਿਆ ਜਾ ਰਿਹਾ। ਪਰ ਇਹ ਉਹ ਮਸਤੀ ਨਹੀਂ ਭਾਈ, ਇਹ ਤਾਂ ਅਨਮਸਤ ਖਿਆਲੀ, ਖਿਆਲ ਨਹੀਂ ਫਿਰ ਉੱਥੇ ਕੋਈ ਖਿਆਲ, ਸੰਕਲਪ ਕੋਈ ਨਹੀਂ, ਵਿਕਲਪ ਕੋਈ ਨਹੀਂ, ਖਿਆਲ ਦੀ ਖਿਆਲੋ ਰਹਿਤ ਹੋ ਜਾਂਦਾ। ਚਲੋ,
ਡਗਮਗ ਚਾਲ ਸੁਢਾਲ ਹੈ,
ਹੋਰ ਤਾਂ ਨਹੀਂ ਕੋਈ ਇਹਦੇ ਸੰਬੰਧ ਵਿੱਚ,
ਗੁਰਮਤ ਨਿਰਾਲੀ।
ਚਲੋ ਪੜ੍ਹੋ ਸਾਰੇ।
ਡਗਮਗ ਚਾਲ ਸੁਢਾਲ ਹੈ,
ਜੋ ਚਾਲ ਜਿਹੜੀਆਂ ਨਾ, ਜਿਵੇਂ ਸ਼ਰਾਬੀ ਦਾ ਪੈਰ ਡਗਮਗਾਉਂਦਾ ਫਿਸਲਦਾ ਧੱਕਾ ਹਿਲਦਾ ਇੱਦਾਂ, ਇਉਂ ਇਹ ਵੀ ਜਿਹੜਾ ਡਗਮਗ ਪੈਰ ਜਿਹੜਾ ਚਾਲ ਡਗਮਗ ਹੁੰਦੀ ਆ, ਸੁਢਾਲ ਐਸੀ ਕਰੀਤੀ ਆ। ਗੁਰਮਤ ਨਿਰਾਲੀ, ਗੁਰਮਤ ਦੀ ਇੱਕ ਚਲਾਲ ਅਲਮਸਤ ਹੈ ਜਿਹੜਾ ਹੈ ਗੁਰਮਤੀ ਆ, ਇਹ ਮਸਤੀ ਦਾ ਨਿਰਾਲਾ ਹੀ ਆ ਦੂਜਿਆਂ ਨਾਲੋਂ। ਹਾਂ ਹਾਂ, ਜਾਂ ਗੁਰਮਤ ਜਿਹੜੀ ਆ ਸਾਰੀਆਂ ਚਾਲਾਂ ਸਿੱਧੀਆਂ ਕਰ ਦਿੰਦੀ ਆ ਭਾਈ, ਐਸੀ ਨਿਰਾਲੀ ਆ ਇਹ। ਅੱਗੇ ਜੀ, ਚੜ੍ਹਿਆ ਚੰਦ,
ਚੜ੍ਹਿਆ ਚੰਦ ਨਾ ਲੁਕਈ ਢੱਕ ਜੋਤ ਕਨਾਲੀ,
ਪੜ੍ਹੋ ਸਾਰੇ।
ਚੜ੍ਹਿਆ ਚੰਦ ਨਾ ਲੁਕਈ ਢੱਕ ਜੋਤ ਕਨਾਲੀ।
ਹਾਂ, ਜਿਹੜੀ ਭਾਈ ਚੰਦ ਹੋਵੇ ਚੜ੍ਹਿਆ ਹੋਇਆ, ਅੱਖਾਂ ਮੂਹਰੇ ਕੁਨਾਲੀ ਕਰ ਲਈਏ। ਕੁਨਾਲੀ ਕੀ ਹੁੰਦੀ ਸੀ ਨਾ, ਅੱਗੇ ਮਿੱਟੀ ਦੀ ਥਾਲੀ ਜਿਹੜੀ ਹੁੰਦੀਆਂ ਸੀ ਨਾ ਮਿੱਟੀ ਦੀਆਂ, ਉਹਨੂੰ ਕੁਨਾਲੀ ਕਹਿੰਦੇ ਸੀ। ਉਦੋਂ ਬਾਅਦ ਲੱਕੜ ਦੀਆਂ ਚੱਲ ਪਈਆਂ, ਮਿੱਟੀ ਦੀ ਇਹ ਨਹੀਂ ਸੀ ਕੱਚੀ ਮਿੱਟੀ ਹੁੰਦੀ ਸੀ, ਮਿੱਟੀ ਫਿਰ ਆਵੇ ਵਿੱਚ ਪਕਾਈ ਜਾਂਦੀ ਸੀ, ਉਹ ਪਰਾਤ ਬਣ ਜਾਂਦੀ ਸੀ ਮਿੱਟੀ ਦੀ, ਸ਼ਾਇਦ ਕਿਸੇ ਦੇ ਘਰ ਪਈ ਹੋਵੇ, ਲੱਕੜ ਦੀ ਤਾਂ ਹੈਗੀ ਘਰੇ। ਹਾਂ, ਮਿੱਟੀ ਤੋਂ ਬਾਅਦ ਲੱਕੜ ਦੀਆਂ ਚੱਲੀਆਂ, ਹੁਣ ਚਲੋ ਜਿਹੋ ਜਿਹੇ ਚੱਲ ਪਈਆਂ ਨੇ ਤੁਹਾਨੂੰ ਪਤਾ ਹੀ ਹੈ, ਉਹਨੂੰ ਕੁਨਾਲੀ ਕਹਿੰਦੇ ਸੀ ਮਿੱਟੀ ਦੀ ਪ੍ਰਾਂਤ। ਉਹ ਕਹਿੰਦੇ ਅੱਖਾਂ ਮੂਹਰੇ ਕਰ ਲਈਏ ਚੰਦ ਚੜ੍ਹਿਆ ਹੋਵੇ, ਕੋਈ ਲੁਕ ਚੱਲਿਆ ਚੰਦ, ਚੰਦ ਹਟ ਗਿਆ ਕਿੱਥੇ। ਸੋ ਇਵੇਂ ਹੀ ਭਾਈ, ਇਹ ਤਾਂ ਉਹ ਚੰਦ ਹੈ ਨਾ, ਇਹ ਪ੍ਰੇਮ ਰਸ ਵਾਲਾ, ਲੁਕਾਇਆ ਲੁਕਦਾ ਨਹੀਂ ਕਿਸੇ ਕੁਨਾਲੀ ਦੁਆਰਾ, ਹਾਂਜੀ ਤਰਕਾਂ ਬਿਤਰਕਾਂ ਦੁਆਰਾ, ਹਾਂਜੀ ਛੁਪਾਉਣ ਦਾ ਕੋਈ ਯਤਨ ਕਰੇ। ਅੱਗੇ ਜੀ, ਇੱਕ ਪੌੜੀ ਹੋਰ ਪੜ੍ਹੋ।
ਲੱਖ ਲੱਖ 52 ਚੰਦਨਾ ਲੱਖ ਅਗਰ ਮਿਲਿੰਦੇ,
ਫਿਰ ਇਹਦੀ ਕਹਿੰਦੇ ਸੁਗੰਧੀ ਵੀ ਹੋਵੇਗੀ ਕੋਈ ਇਸ ਰਸ ਦੀ, ਅਤੇ ਹਾਂ ਫਿਰ ਕਹਿੰਦੇ ਸੁਗੰਧੀ ਕਿਹਦੇ ਵਰਗੀ ਹੋਵੇਗੀ। ਹਾਂ, ਲੱਖ ਲੱਖ 52 ਚੰਦਨਾ,
ਲੱਖ 52 ਚੰਦਨਾ,
ਕਹਿੰਦੇ ਲੱਖਾਂ 52 ਚੰਦਨ ਦੇ ਬੂਟੇ ਹੋਣ, ਇੰਨੀ ਸੁਗੰਧੀ ਉਹਨਾਂ ਦੀ ਇਕੱਠੀ ਹੋਵੇ ਤਾਂ ਪ੍ਰੇਮ ਰਸ ਦੇ ਨਾਲ ਮੁਕਾਬਲਾ ਨਹੀਂ ਕਰਦੇ। ਹੋਰ ਕਿਹੜੀ ਸੁਗੰਧੀ ਵਾਲੀ ਚੀਜ਼ ਹੈ ਜੀ? ਲੱਖ ਅਗਰ ਮਿਲਣਦੇ,
ਲੱਖ ਅਗਰ ਮਿਲਣਦੇ,
ਅਗਰ ਵੀ ਇੱਕ ਸੁਗੰਧੀ ਵਾਲੀ ਵਸਤੂ ਆ। ਇੱਕ ਦਰਖਤ ਹੁੰਦਾ ਕਰਦਾ, ਕਿੱਥੇ ਹੁੰਦਾ? ਬਹੁਤਾ ਆਸਾਮ ਵਿੱਚ ਹੁੰਦਾ ਹੈ, ਆਸਾਮ ਸਟੇਟ ਵਿੱਚ ਇਹ ਦਰਖਤ ਨੇ ਅਗਰ ਦੇ। ਇਹਨੂੰ ਗੱਠਾਂ, ਇਹਦੀਆਂ ਜਿਹੜੀਆਂ ਗੱਠਾਂ ਹੁੰਦੀਆਂ ਨੇ ਉਹਦੇ ਦਰਖਤ ਵਿੱਚ, ਉਹਨਾਂ 'ਚ ਰਸ ਹੁੰਦਾ, ਉਹ ਰਸ ਸੁਗੰਧੀ ਵਾਲਾ ਹੁੰਦਾ ਹੈ। ਉਹ ਰਸ ਨੂੰ ਕੱਢ ਲੈਂਦੇ ਨੇ, ਉਹ ਰਸ ਨੂੰ ਫਿਰ ਜਿਹੜਾ ਜਮ੍ਹਾਂ ਕਰਕੇ ਉਹਨੂੰ ਖੁਸ਼ਕ ਬਣਾ ਲੈਂਦੇ ਨੇ, ਉਹ ਫਿਰ ਧੂਫ ਵਿੱਚ ਪੈਂਦਾ। ਆ ਜਿਹੜੇ ਅੱਗੇ ਪੁਰਾਣੇ ਸਮੇਂ 'ਚ ਆਪਾਂ ਅਖੰਡ ਪਾਠ ਸਾਹਿਬ ਦੇ ਧੂਫ ਤਿਆਰ ਕਰਦੇ ਸੀ, ਉਹਦੇ 'ਚ ਪੈਂਦਾ ਅਗਰ ਪੈਂਦਾ, ਤਗਰ ਪੈਂਦਾ, ਤਾਂ ਹੀ ਉਹਨੂੰ ਕਹਿੰਦੇ ਅਗਰਬੱਤੀ ਕਹਿ ਦਿੰਦੇ ਹੋ, ਉਹਦੇ ਤੱਕ ਲਾਗ ਰਿਹਾ ਹੁੰਦਾ। ਪਰ ਉਹ ਧੂਫ ਵਿੱਚ 35-36-40 ਚੀਜ਼ਾਂ ਹੁੰਦੀਆਂ ਨੇ, ਅਗਰ ਪੈਂਦਾ, ਤਗਰ ਪਾਉਂਦਾ, ਨਗਰ ਮੋਥਾ ਪੈਂਦਾ, ਦੋਵੇਂ ਚੰਦਨ, ਚਿੱਟਾ ਚੰਦਨ, ਲਾਲ ਚੰਦਨ, ਕਸਤੂਰੀ ਪੈਂਦੀ ਆ, ਸੋ ਅਤਰ ਪੈਂਦੇ ਨੇ, ਫਿਰ ਉਹ ਸਮੱਗਰੀ ਬਣਦੀ ਆ। ਫਿਰ ਉਹ ਜਿੱਥੇ ਕਹਿ ਦਿਓ ਬਈ ਬੜੀ, ਉਹ ਇੱਕ ਵਧੀਆ ਚੀਜ਼ ਬਣ ਜਾਂਦੀ ਹੈ, ਕੀਟਨਾਸ਼ਕ ਬਣ ਜਾਂਦੀ ਹੈ ਉਹ ਸਮੱਗਰੀ। ਜਿੱਥੇ ਕਿਤੇ ਉਹਦਾ ਧੂੰਆਂ ਜਾਂਦਾ ਨਾ, ਹਵਾ ਵਿੱਚ ਜਿੰਨੇ ਕੀਟ ਹੁੰਦੇ ਨੇ ਉਹਨੂੰ ਖਤਮ ਕਰਕੇ ਸ਼ੁੱਧ ਬਣਾ ਦਿੰਦੀ ਹੈ। ਆਪਾਂ ਪਿੰਡਾਂ 'ਚੋਂ ਆਇਆ ਨਾ, ਅੱਗੇ ਮੂੰਹ ਖੁਰੇ ਦੀ ਬਿਮਾਰੀ ਪੈ ਜਾਂਦੀ ਸੀ ਪਸ਼ੂਆਂ ਨੂੰ, ਹੁਣ ਵੀ ਚਲੋ ਪੈਂਦੀ ਆ, ਖੁਰ ਪੱਕ ਜਾਂਦੇ ਵਿਚਾਲੇ, ਪਾਕ ਪੈ ਜਾਂਦੀ, ਗਲ ਜਾਂਦੇ ਮੂੰਹ ਜਿਹੜੇ ਸੀ, ਪੱਕ ਜਾਂਦੇ, ਗਲ ਘੋਟੂਆ ਹੋ ਜਾਂਦਾ, ਪਸ਼ੂ ਮਰ ਜਾਂਦਾ। ਉਦੋਂ ਫਿਰ ਸਾਦਾ ਨੇ ਕਹਿਣਾ ਜਿਹੜੀ ਟੂਣਾ ਕਰੋ, ਟੂਣਾ ਤਾਂ ਕੀ ਹੁੰਦਾ ਸੀ, ਆਹੀ ਧੂਫ ਹੁੰਦੀ ਸੀ, ਉਹ ਧੂਫ ਸਮੱਗਰੀ ਵਿੱਚ ਜਿਹੜੀ ਸੀ, ਉਹਨਾਂ ਚੀਜ਼ਾਂ ਬਣਾ ਲੈਣੀਆਂ ਸਾਰੀਆਂ ਅਤੇ ਘਰਾਂ 'ਚ ਦੇ ਦੇਣੀ, ਸਾਰੇ ਉਹ ਇਲਾਕੇ 'ਚ ਦੇ ਦੇਣੀ, ਉਹ ਹਵਾ ਦੀ ਸ਼ੁੱਧੀ ਹੋਣੀ, ਕਿਰਮ ਨਾਸ਼ ਹੋ ਗਏ, ਜ਼ਖਮ ਠੀਕ ਹੋ ਜਾਂਦੇ। ਸਾਰੇ ਬਣਾਉਂਦੇ ਜਿੰਨੇ ਪੁਰਾਣੇ ਸਾਧੂ ਸੀ, ਬਣਾਈ ਪਈ ਲੈ ਜਾਓ ਕੱਲ੍ਹ ਨੂੰ। ਅਤੇ ਇਹ ਆਮ ਚੀਜ਼ਾਂ ਨਹੀਂ ਮਿਲਦੀਆਂ, ਪੰਸਾਰੀ ਦੇ ਉੱਥੋਂ ਕਿਸੇ ਕਿਸੇ ਪੰਸਾਰੀ ਕੋਲ ਹੁੰਦੀਆਂ ਨੇ, ਬਣਾ ਲੈਂਦੇ, ਇਹ 35-36 ਚੀਜ਼ਾਂ ਨੇ ਮਿਲ ਜਾਂਦੀਆਂ ਨੇ ਸਾਰੇ ਸ਼ਹਿਰਾਂ 'ਚੋਂ। ਜਾਂ ਇੱਥੇ ਇਹਨਾਂ ਨੂੰ ਕਹਿ ਦਿਓ, ਉਹਨਾਂ ਨੂੰ ਲਿਸਟ ਦੇ ਦਿਓ, ਆ ਜਿਹੜੇ ਸਟੋਰਾਂ ਵਾਲੇ ਨੇ ਕਹਿ ਲੈਣ, ਆਪਾਂ ਆਪਣੇ ਪੰਜਾਬ ਵਗੈਰਾ ਵਗੈਰਾ, ਅਤੇ ਇਹਨੂੰ ਕਹਿ ਦਿਓ ਲਿਆ ਕੇ ਦਿਓ ਜੀ, ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਹਾਂਜੀ ਹਾਂਜੀ, ਅੱਗ ਹੁੰਦੀ ਆ ਉਹ ਵੀ ਭਾਂਡਾ ਮਿਲ ਗਿਆ, ਮੁਸਲਮਾਨਾਂ ਨੇ ਤਿਆਰ ਕਰਤਾ, ਟਰਾਂਟੋ ਤੋਂ ਮਿਲਦਾ, ਪਲੱਗ ਲਾਓ ਅਤੇ ਉਹਦੇ ਉੱਤੇ ਪਾ ਦਿਓ ਅਤੇ ਉਹ ਧੁਖਦੀ ਰਹਿੰਦੀ ਹੈ। ਭਾਈ ਗੁਰਪਿੰਦਰ ਸਿੰਘ ਨੂੰ ਪਤਾ ਹੈ, ਮੰਗਾ ਕੇ ਦੇ ਦੇਣਗੇ, ਇਹਨਾਂ ਨੂੰ ਇਕੱਠੇ ਕਰਕੇ ਦਿਓ, ਕੱਲ੍ਹ ਨੂੰ ਆ ਜਾਣਗੀਆਂ 15-20 ਇਕੱਠੀਆਂ, ਟਰਾਂਟੋ ਮਿਲਦੀਆਂ ਨੇ ਮੁਸਲਮਾਨਾਂ ਦੀ ਦੁਕਾਨ ਤੋਂ। ਚਲੋ ਰਹੋ ਬਾਜ਼ਾਰ ਆਪਣੇ ਪਰਕਨ ਵੱਲ ਆਓ। ਲੱਖ ਹਾਂਜੀ, ਇਹ ਅਗਰ ਅਗਰ ਜਿਹੜਾ ਨਾ ਇਹ ਇੱਕ ਦਰਖਤ ਹੈ, ਉਹਦੀਆਂ ਗੰਢਾਂ ਵਿੱਚ ਰਸ ਹੁੰਦਾ, ਹਾਂ ਉਹਦੀ ਸੁਗੰਧੀ ਆ ਜਿਹੜੀ ਧੁੱਪ 'ਚ ਪੈਂਦੀ ਆ। ਹੋਰ ਜੀ ਕੀ ਪੈਂਦਾ ਹੈ, ਹੋਰ ਸੁਗੰਧੀ ਵਾਲੀ ਚੀਜ਼ਾਂ ਕਿਹਦੀਆਂ? ਦੇਖੋ ਕਪੂਰ,
ਲੱਖ ਕਪੂਰ ਕਥੂਰੀਆ,
ਹਾਂ
ਅੰਬਰ ਮਹਿਕੰਦੇ,
ਹਾਂ ਵੀ ਪੈਂਦੇ ਨੇ। ਕਪੂਰ ਪੈਂਦਾ, ਕਪੂਰ ਵੀ ਇੱਕ ਜਿਹੜਾ ਹੈ ਇੱਕ ਫੂਰ ਦੇ ਨਾਲ ਕਪੂਰ ਬਣਿਆ, ਇਹ ਵੀ ਜਿਹੜਾ ਇੱਕ ਦਰਖਤ ਹੈ ਕਪੂਰ ਦਾ। ਉਸ ਦਰਖਤ ਦਾ ਜਿਹੜਾ ਉੱਥੋਂ ਰਸ ਚੋਂਦਾ ਹੈ, ਚਿੱਟੇ ਰੰਗ ਦਾ ਹੁੰਦਾ ਹੈ, ਉਹਨੂੰ ਇਕੱਠਾ ਕਰਕੇ ਟਿੱਕੀਆਂ ਬਣਾ ਲੈਂਦੇ ਨੇ, ਮਿਲਦੀਆਂ ਹੋਣਗੀਆਂ ਤੁਹਾਡੇ ਕਪੂਰ ਦੀਆਂ, ਮੁਸ ਕਪੂਰ ਕਹਿ ਦਿੰਦੇ ਆ ਉਹਨੂੰ, ਹਾਂ ਉਹ ਉਹਦੇ ਵਿੱਚ ਜਿਹੜਾ ਹੈ ਉਹ ਜਲਨਸ਼ੀਲ ਵੀ ਹੈ, ਜਿਵੇਂ ਘਿਓ ਜਲਦਾ ਨਾ ਇਉਂ ਵੀ ਸੜਦਾ, ਉਹ ਜਲਨਸ਼ੀਲ ਵੀ ਹੈ, ਉੱਡਣਸ਼ੀਲ ਵੀ ਹੈ, ਬਾਹਰ ਨੰਗਾ ਰੱਖ ਦਿਉ ਉੱਡ ਜਾਏਗਾ। ਸੋ ਕਹਿੰਦੇ ਨੇ ਵੀ ਜਿਉਂਦੇ ਜਿਉਂਦੇ ਬੁੜੇ ਬੁੜੀਆਂ ਦੀ ਸੇਵਾ ਨਹੀਂ ਕੀਤੀ, ਮਰ ਗਿਆ, ਚਾਰ ਟਿੱਕੀਆਂ ਕਪੂਰ ਦੀਆਂ ਰੱਖ ਦਿਉ ਉੱਤੇ। ਹਾਂਜਾ ਇਹ ਭਾਈ ਉਮਸ ਕਪੂਰ ਜਿਹੜਾ ਕਿਹਾ ਜਾਂਦਾ ਹੈ, ਦਵਾਈਆਂ 'ਚ ਬਹੁਤ ਪੈਂਦਾ ਹੈ, ਮੇਰਾ ਖਿਆਲ ਅੰਗਰੇਜ਼ੀ ਸ਼ਾਇਦ ਕੈਂਫੋਰ ਕਹਿੰਦੇ ਹੋ, ਕੈਂਫੋਰ ਆ, ਬਹੁਤ ਦਵਾਈਆਂ 'ਚ ਕੰਮ ਪੈਂਦਾ ਹੈ। ਇਹਦੀ ਤਸੀਰ ਜਿਹੜੀ ਆ ਸਰਦ ਖੁਸ਼ਕ ਹੈ ਅਤੇ ਦਿਮਾਗ ਨੂੰ ਬਹੁਤ ਤਾਕਤ ਦਿੰਦਾ ਹੈ। ਹਾਂਜੀ ਤਸੀਰ ਇਹਦੀ ਸਰਦ ਅਤੇ ਖੁਸ਼ਕ ਹੈ, ਠੰਡੀ ਹੈ ਅਤੇ ਖੁਸ਼ਕ ਹੈ, ਕਫੂਰ ਕੈਂਫਰ ਕਹਿੰਦੇ ਅੰਗਰੇਜ਼ੀ, ਪੰਜਾਬੀ 'ਚ ਕਪੂਰ ਕਹਿੰਦੇ ਹਾਂ, ਮੁਸ ਕਪੂਰ ਕਹਿ ਦਿੰਦੇ ਹਾਂ। ਨਜ਼ਲੇ ਅਤੇ ਖੰਘ ਨੂੰ ਬਹੁਤ ਵਧੀਆ ਹੈ, ਫੇਫੜਿਆਂ ਦੇ ਜਿੰਨੇ ਰੋਗ ਨੇ ਸਾਰੇ ਠੀਕ ਕਰਦਾ ਹੈ, ਜਿਗਰ ਦੀ ਜਲਨ ਖਤਮ ਕਰਦਾ ਹੈ, ਪਿਆਸ ਬੁਝਾਉਂਦਾ ਹੈ, ਨੀਂਦ ਜਿੰਨੀ ਖੋ ਲਿਆ ਦਿੰਦਾ ਹੈ, ਹਾਂ ਉਹ ਵੀ ਦੱਸਿਆ ਜਾਊ। ਚਲੋ ਕਿਤੇ ਫੱਕਾ ਨਾ ਮਾਰ ਲਿਓ ਜਾ ਕੇ ਕੱਲ੍ਹ ਨੂੰ। ਚਲੋ ਅੱਗੇ ਕਥੂਰੀ ਆ ਜੀ, ਕਸਤੂਰੀ, ਕਸਤੂਰੀ ਕੀ ਹੈ, ਇਹ ਮਿਰਗ ਦੀ ਧੁਨੀ 'ਚ ਹੁੰਦੀ ਆ, ਮਿਰਗ ਧੁਨੀ ਦਾ ਮਾਪਾ ਹੋ ਜਾਂਦਾ ਅਤੇ ਉਹਨੂੰ ਕੱਟ ਲੈਂਦੇ ਨੇ ਅਤੇ ਉਹ 'ਚੋਂ ਕੱਢ ਲਈ ਜਾਂਦੀ ਆ। ਹੋਰ ਕੀ ਆ, ਅਗਲੀ ਕੀ ਆ, ਅੰਬਰ, ਅੰਬਰ ਵੀ ਜਿਹੜਾ ਹੈ ਭਾਈ ਇਹ ਸੁਗੰਧ ਵਾਲੀ ਵਸਤੂ ਆ। ਹਾਂਜੀ ਸੋ ਇਉਂ ਜਿਹੜੇ ਨੇ ਮਹਿਕੰਦੇ ਮਹਿਕ ਇਹਨਾਂ 'ਚ, ਪਰ ਪਿਰਮ ਰਸ ਦੀ ਮਹਿਕ ਤੋਂ ਪਰੇ ਉਰੇ ਨੇ, ਉਹ ਪਰੇ ਦੀ ਮਹਿਕ ਆ। ਹੋਰ ਜੀ ਮਹਿਕ ਵਾਲੀਆਂ ਚੀਜ਼ਾਂ,
ਲੱਖ ਲੱਖ ਗੌੜੇ ਮੇਦ ਮਿਲ,
ਹਾਂਜੀ
ਕੇਸਰ ਚਮਕੰਦੇ,
ਹਾਂ ਲੱਖ ਲੱਖ ਗੌੜੇ, ਗੌੜੇ ਵੇਖੋ ਆ ਗਾਈਆਂ ਨੇ ਨਾ ਜਿਹੜੀਆਂ ਗਾਵਾਂ, ਇਹਨਾਂ ਦੇ ਮੱਥੇ ਵਿੱਚ ਵੀ ਸੁਗੰਧੀ ਹੁੰਦੀ ਆ, ਪਸੀਨਾ ਆਇਆ ਹੁੰਦਾ ਨਾ ਗਾਂ ਦੇ ਮੱਥੇ 'ਤੇ, ਸੁਗੰਧੀ ਲੈ ਕੇ ਦੇਖੋ ਸੁਗੰਧੀ ਵਾਲਾ ਹੁੰਦਾ ਉਹ ਗਾਂ ਦੇ ਮੱਥੇ 'ਚ, ਗੌੜੇ ਕਹਿੰਦੇ ਉਹਨੂੰ, ਗਊ ਦੇ ਮੱਥੇ ਦੀ ਸੁਗੰਧੀ ਆ। ਹੋਰ ਜੀ ਕੀ ਹੈ ਫਿਰ, ਪ੍ਰੇਮ ਰਸ ਦੀ ਸੁਗੰਧੀ, ਇਹ ਤੋਂ ਵੀ ਪਰੇ ਆ। ਅਤੇ ਮੇਦ, ਮੇਦ ਇੱਕ ਮੁਸ਼ਕ ਬਲਾਈ ਹੁੰਦੀ ਹੈ, ਮੁਸ਼ਕ ਬਲਾਈ, ਮੁਸ਼ਕ ਬਿੱਲੀ ਕਹਿ ਲਓ, ਮੁਸ਼ਕ ਬਿੱਲਾ, ਇਹ ਬਿੱਲੇ ਹੁੰਦੇ ਆ ਜੰਗਲ ਵਿੱਚ ਜਿਹੜੇ ਨਾ, ਇਹਨਾਂ ਦੇ ਕਹਿ ਲਓ ਵੀ ਪੂਛ ਦੇ ਹੇਠਾਂ ਜਿਹੜਾ ਗੰਦਗੀ ਸਿੱਟਣ ਵਾਲਾ ਭਾਗ ਹੈ ਨਾ, ਅਤੇ ਉਹਦੇ ਨਾਲ ਇੱਕ ਗੰਢ ਬਣ ਜਾਂਦੀ ਹੈ ਇਹਦੇ ਬਿੱਲੇ ਦੇ, ਉਹ ਗੰਢ ਦੇ ਵਿੱਚ ਪੀਲਾ ਰਸ ਹੁੰਦਾ ਹੈ, ਉਹ ਗੰਢ ਨੂੰ ਕੱਟ ਲਓ, ਰਸ ਉਹਨੂੰ ਕੱਢੋ, ਅਤੀ ਸੁਗੰਧੀ ਵਾਲਾ ਹੁੰਦਾ ਹੈ, ਅਤਰਾਂ 'ਚ ਪੈਂਦਾ ਉਹ। ਸੋ ਉਹਨੂੰ ਕਹਿੰਦੇ ਨੇ ਮੁਸ਼ਕ, ਤਾਂ ਹੀ ਉਹਦਾ ਨਾਂ ਰੱਖਿਆ ਮੁਸ਼ਕ ਬਲਾਈ। ਹਾਂਜੀ ਸੋ ਉਹਨੂੰ ਕਹਿੰਦੇ ਨੇ ਇੱਥੇ ਮੇਦ, ਉਹ ਜਿਹੜੀ ਮੁਸ਼ਕ ਬਲਾਈ ਹੈ ਨਾ ਬਿੱਲਾ, ਉਹਦੀ ਗੰਢ ਵਿੱਚੋਂ ਨਿਕਲਿਆ ਰਸ ਜਿਹੜਾ ਹੈ, ਉਹਦੀ ਜਿਹੜੀ ਸੁਗੰਧੀ ਆ ਉਹ ਤੋਂ ਵੀ ਪਰੇ ਦੀ ਸੁਗੰਧੀ ਆ, ਇਹ ਪ੍ਰੇਮ ਰਸ ਵਾਲੀ, ਕੇਸਰ ਵੀ ਭਾਈ ਚਮਕਦਾ ਜਿਵੇਂ ਸੁਗੰਧੀ ਵਾਲਾ, ਅਤੇ ਉਹ ਤੋਂ ਵੀ ਪਰੇ ਹੈ ਇਹ ਪ੍ਰੇਮ ਰਸ ਦੀ ਸੁਗੰਧੀ। ਹੋਰ ਸਭ ਸੁਗੰਧ,
ਸਭ ਸੁਗੰਧ ਰਲਾਏ ਕੇ ਅਰਗ ਜਾ ਕਰਾਂਦੇ,
ਆ ਜਿੰਨੀਆਂ ਉੱਪਰ ਸੁਗੰਧੀ ਵਾਲੀਆਂ ਚੀਜ਼ਾਂ ਕਹੀਆਂ ਨਾ, ਕਸਤੂਰੀ ਕਹਿ ਦਿੱਤਾ, ਅਗਰ ਕਹਿ ਦਿੱਤਾ, ਜਾਂ ਮੁਸ਼ਕ ਬਲਾਈ ਕਹਿ ਦਿੱਤੀ, ਮੇਦ ਵਗੈਰਾ, ਇਹ ਜਿੰਨੀਆਂ ਸੁਗੰਧੀਆਂ ਇਕੱਠੀਆਂ ਕਰ ਲਈਆਂ ਉਹਨੂੰ ਕਹਿੰਦੇ ਨੇ ਅਰਗ ਜਾ। ਹਾਂ ਕਸਤੂਰੀ ਮਿਲਾ ਲਈਏ, ਮੁਸ਼ਕ ਬੁਲਾਈ ਦੀ ਜੀ, ਇੱਤਰ, ਚੰਦਨ, ਕੇਸਰ, ਗੁਲਾਬ ਦੇ ਫੁੱਲ ਵਗੈਰਾ ਵਗੈਰਾ ਜਿੰਨੀਆਂ ਸਾਰੀਆਂ ਚੀਜ਼ਾਂ ਨੇ, ਇਹਨੂੰ ਇਕੱਠਾ ਕਰ ਲਈਏ ਤਾਂ ਕੀ ਬਣ ਜਾਂਦਾ ਹੈ? ਅਰਗਜਾ। ਪਰ ਭਾਈ ਸਭ ਸੁਗੰਧ ਦਾ ਅਰਗਜਾ ਜਿਹੜਾ ਬਣਾਇਆ ਹੈ ਉਹਦੀ ਸੁਗੰਧ ਹੀ ਪਰੇ ਹੈ ਜਿਹੜੀ ਪ੍ਰੇਮ ਰਸ ਦੀ ਆ। ਲੱਖ ਅਰਗਜੇ,
ਲੱਖ ਅਰਗਜੇ, ਫਲੇਲ ਫੁੱਲ ਫੁਲਵਾੜੀ ਸੰਦੇ।
ਹਾਂ, ਲੱਖਾਂ ਅਰਗਜੇ, ਇੱਕ ਅਰਗਜਾ ਨਹੀਂ, ਲੱਖਾਂ ਅਰਗਜੇ ਬਣਾਏ ਹੋਣ, ਫਲੇਲ ਫੁੱਲਾਂ ਦੇ ਸੁਗੰਧੀ ਵਾਲੇ ਫੁਲਵਾੜੀ ਸਾਰੀ ਉਹ ਵੀ ਹੋਵੇ, ਪਰ ਨਹੀਂ ਉਹਦੇ ਮੁਕਾਬਲੇ ਸੁਗੰਧੀ ਨਹੀਂ। ਗੁਰਮੁਖ,
ਗੁਰਮੁਖ ਸੁਖ ਪਰਮ ਰਸ ਵਾਸੂ ਨਾ ਨਹਾਉਂਦੇ।
ਪੜ੍ਹ ਲਓ ਸਾਰੇ ਜੀ। ਇਉਂ ਜਿਹੜਾ ਗੁਰਮੁਖਾਂ ਨੂੰ ਸੁੱਖ ਫਲ ਪਿਰਮ ਰਸ ਦੁਆਰਾ ਸੁੱਖ ਫਲ ਹੋਇਆ, ਉਹ ਜਿਹੜਾ ਪਿਰਮ ਰਸ ਸੀ ਇਹ ਵਾਸੂ ਨਾ ਲਹਿੰਦੇ, ਉਹ ਵਾਸਨਾ ਦੇ ਬਰਾਬਰ ਨਹੀਂ ਪਹੁੰਚਦੀਆਂ। ਇਹਦੀ ਸੁਗੰਧੀ ਵੀ ਪਰੇ ਸਾਰੀਆਂ ਸੁਗੰਧੀਆਂ ਤੋਂ, ਸਾਰੇ ਰਸਾਂ ਤੋਂ ਉਹਦਾ ਰਸ ਵੀ ਪਰੇ। ਸੋ ਪੜ੍ਹ ਲਓ ਸਾਰੀ ਪੌੜੀ ਇਕੱਠੇ ਹੁਣ। ਲੱਖ ਲੱਖ ਕਪੂਰ ਕਥੂਰੀਆ ਅੰਬਰ ਮਹਿਕੰਦੇ, ਲੱਖ ਲੱਖ ਗੌੜੇ ਮੇਦ ਮੇਲ ਕੇਸਰ ਚਮਕੰਦੇ, ਸਭ ਸੁਗੰਧਰ ਨਾਇਕ ਅਰਗਜਾ ਕਰੰਦੇ, ਲੱਖ ਅਰਗਜੇ ਫੁਲੇਲ ਫੁੱਲ ਫੁੱਲਵਾੜੀ ਸੰਦੇ, ਗੁਰਮੁਖ ਸੁਖ ਫਲ ਪਿਰਮ ਰਸ ਵਾਸੂ ਨਾ ਲਹੰਦੇ, ਗੁਰਮੁਖ ਸੁਖ ਫਲ ਪਿਰਮ ਰਸ ਵਾਸੂ ਨਾ ਲਹੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।